प्रभु प्रहलाद जप्यो हर जस दीन दयाल पुरुषे तेरे सब परवार चढ़ाया बेड़े गुरप्रसाद ऐसी बुद्ध समानी चूक गई फिर आवन जाने कहो कबीर पज सारग पानी उरवार पार सब एको तन आओ जी सारे रल के नमस्कार करन वाले नमस्कार करके जिथे जिथे जगह मिले सजो जेड़े पंडाल तो बाहर है उन्हां सारयां नूं भी बेनती है जल्दी जल्दी आके आपां सारे रल के कुछ समा विचार करिए। आओ सब तो पहला गुरबाणी पढ़िए कोई रसना वाली ना रहे से संजोग जिससे संजोग करहो मेरे प्यार से संजोग करो मेरे प्यार से संजोग करो मेरे प्यार से हो मेरे प्यारे से संजोग कर हो मेरे प्यारे से संजोग जित रसना जित रसना हर नाम उच्चारे
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 से संजोग करहो मेरे प्यारे
से संजोग करहो मेरे प्यारे
से संजोग हो मेरे प्यार ਸੇ ਸੰਜੋਗ ਕਰਹੋ। ਬੋਲੋ ਸਾਰੇ ਜੀ ਸੇ ਕਰਹੋ ਮੇਰੇ ਪਿਆਰ ਜਿਤ ਰਸਨਾ ਹਰ ਨਾਮ ਉਚਾਰੇ
ਜਿਤ ਰਸਨਾ ਹਰ ਨਾਮ ਉਚਾਰੇ
ਸੰਜੋਗ ਕਰਹੋ ਮੇਰੇ ਪਿਆਰ ਦੀਨ ਦਇਆ
ਸੁਣ ਬੇਨਤੀ ਪ੍ਰਭ ਦੀਨ ਦਇਆ ਸਾਧ ਕਾ ਗੁਣ ਸਦਾਰ ਸਾਲਾ ਰੱਬ ਦੀਨ ਦਇਆ ਸਾਧ ਗਾਵੇ ਗੁਣ ਸਦਾ ਰਸਾਲਾ
ਸਾਧ ਗਾਵੇ ਗੁਣ ਸਦਾ ਰਸਾਲਾ ਸੰਜੋਗ ਕਰਹੋ ਮੇਰੇ
ਹੋ से संजोग पर हो मेरे प्यारे जित रसना हर नाम उचारे सुना बेनती प्रभु दीनु दयाला साधु गावे गुण सदा रसाला जीवन रू सिमरण प्रभु तेरा जिस कृपा करे बसे तिसने जन की भूख तेरा नाम तू दाता प्रभु देव राम रमक राम रमक संपन्न सुख माना नानक
रसना हर नाम उचारे
चित रसना ई चित रसना चित रसना हर नाम उचारे
जित रसना हर नाम उचारे
से संयोग
ਪਿਆਰ ਹੋ ਮੇਰੇ ਪਿਆਰੇ
ਜਿਸੇ
ਹਰ ਨਾਮ
ਕਲ ਯੁਗ ਮੈਂ ਕੀਰਤਨ ਪ੍ਰਧਾਨਾ ਕਲ ਯੁਗ ਮੈਂ ਕੀਰਤਨ ਪ੍ਰਧਾਨਾ
ਕਲ ਯੁਗ ਮੈਂ ਕੀਰਤਨ ਪ੍ਰਧਾਨਾ ਕਲ ਯੁਗ ਮੈਂ ਹੈ ਕੀਰਤਨ ਪਰਵਾਨਾ, ਕਲ ਯੁਗ ਮੈਂ ਹੈ ਕੀਰਤਨ ਪਰਵਾਨਾ, ਕਲ ਯੁਗ ਮੈਂ ਹੈ ਕੀਰਤਨ ਪਰਵਾਨਾ,
ਕਲ ਯੁਗ ਮੈਂ ਹੈ ਕੀਰਤਨ ਪਰਵਾਨਾ, ਕਲ ਯੁਗ ਮੈਂ ਹੈ ਕੀਰਤਨ ਪਰਵਾਨਾ,
ਕਲ ਯੁਗ ਮੈਂ ਹੈ ਕੀਰਤਨ ਪਰਵਾਨਾ, ਕਲ ਯੁਗ ਮੈਂ ਹੈ ਕੀਰਤਨ ਪਰਵਾਨਾ
ਜੀ,
ਕਲ ਯੁਗ ਮੈਂ ਹੈ ਕੀਰਤਨ
ਗੁਰਮੁਖ ਜਪੀਏ ਲਾਏ ਧਿਆਨਾ,
ਗੁਰਮੁਖ ਜਪੀਏ ਲਾਏ ਧਿਆਨਾ,
ਗੁਰਮੁਖ ਜਪੀਏ ਲਾਏ ਧਿਆਨਾ, ਗੁਰਮੁਖ ਜਪੀਏ ਲਾਏ ਧਿਆਨਾ, ਗੁਰਮੁਖ ਜਪੀਏ ਲਾਏ ਧਿਆਨਾ, ਗੁਰਮੁਖ ਜਪੀਏ ਲਾਏ ਧਿਆਨਾ,
ਕਲ ਯੁਗ ਮੈਂ ਹੈ ਕੀਰਤਨ ਪਰਵਾਨਾ, ਕਲ ਯੁਗ ਮੈਂ ਹੈ ਕੀਰਤਨ ਪਰਵਾਨਾ,
ਕਲ ਯੁਗ ਮੈਂ ਹੈ ਕੀਰਤਨ ਪਰਵਾਨਾ, ਕਲ ਯੁਗ ਮੈਂ ਹੈ ਕੀਰਤਨ ਪਰਵਾਨਾ,
ਕਲ ਯੁਗ ਮੈਂ ਹੈ ਕੀਰਤਨ ਪਰਵਾਨਾ,
ਕਲ ਯੁਗ ਮੈਂ ਹੈ ਕੀਰਤਨ ਪਰਵਾਨਾ।
ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨੂੰ ਵਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਜੀ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਸਾਰੇ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੀਏ। ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਰਸਤੇ ਵਿੱਚ ਆ ਰਹੇ ਆ ਬੇਨਤੀ ਕਰਾਂਗਾ ਜਲਦੀ ਜਲਦੀ ਨਮਸਕਾਰ ਕਰਕੇ ਬੈਠੋ, ਜਾਂ ਫਿਰ ਕਈ ਏਦਾਂ ਹੀ ਨਮਸਕਾਰ ਕਰਕੇ ਦੂਰੋਂ ਹੀ ਪੰਡਾਲ ਵਿੱਚ ਸੱਜ ਜਾਓ, ਬਾਅਦ ਵਿੱਚ ਆਵਾਜ਼ ਦਿਆਂਗਾ ਉਦੋਂ ਅੱਗੇ ਆ ਕੇ ਮੱਥਾ ਟੇਕ ਲਿਓ। ਪੰਜ ਕੁ ਮਿੰਟ ਨਮਸਕਾਰ ਕਰ ਲੈਣ ਦਿਓ ਜਿੰਨੇ ਕੁ ਟੇਕਦੇ ਆ, ਬਾਕੀ ਫਿਰ ਬਾਅਦ 'ਚ ਟੇਕ ਲੈਣਗੇ। ਥੋੜ੍ਹਾ ਚਿਰ ਆਪਾਂ ਇਕਾਗਰਚਿਤ ਹੋ ਕੇ ਬੈਠਣ ਦਾ ਯਤਨ ਕਰੀਏ। ਸਾਡਾ ਰਲ ਮਿਲ ਬੈਠਣ ਦਾ ਵਿਚਾਰ ਕਰਨ ਦਾ ਮਕਸਦ ਇਹ ਹੋਣਾ ਚਾਹੀਦਾ ਹੈ ਕਿ ਸਾਡੀ ਗਤੀ ਹੋ ਗਈ। ਗਤੀ ਦਾ ਮਤਲਬ ਅਸੀਂ ਗਤੀਸ਼ੀਲ ਹੋਈਏ, ਗਤੀਸ਼ੀਲ ਦਾ ਭਾਵ ਅਸੀਂ ਅੱਗੇ ਵਧੀਏ। ਅੱਗੇ ਅਸੀਂ ਤਨ ਕਰਕੇ ਨਹੀਂ, ਮਾਈਂਡ ਕਰਕੇ, ਮਨ ਕਰਕੇ ਸਾਡੇ ਵਿਚਾਰ ਚੰਗੇ ਹੋ ਸਕਣ, ਵਿਚਾਰ ਸਾਡੇ ਸ੍ਰੇਸ਼ਟ ਹੋ ਸਕਣ, ਸਾਡੇ ਵਿਚਾਰ ਅਗਾਂਹ ਵਧੂ ਹੋ ਸਕਣ। ਅਸੀਂ ਸਿਆਣੇ ਸਿਆਣੇ ਲੱਗੀਏ ਤਾਂ ਸਤ ਸੰਗਤ ਵਿੱਚ ਆਉਣ ਦਾ ਰਲ ਮਿਲ ਬੈਠਣ ਦਾ ਲਾਭ ਹੁੰਦਾ ਹੈ। ਬਾਹਰੋਂ ਪਾਣੀ ਪਾਉਣ ਨਾਲ ਅੰਦਰੋਂ ਫਿਰ ਵਿਚਾਰ ਫੁੱਟਣ ਲੱਗ ਪੈਂਦੇ ਆ। ਕਾਮਨ ਸੈਂਸ ਜਿਹੜੀ ਹੈ ਬੰਦੇ ਦੀ ਡਿਵੈਲਪ ਹੁੰਦੀ ਹੈ, ਮਾਈਂਡ ਖੁੱਲਦਾ। ਆਪੋ ਆਪਣੀ ਤੁਹਾਡੀ ਸਾਡੀ ਸਭ ਦੀ ਵੱਖਰੀ ਵੱਖਰੀ ਜ਼ਿੰਦਗੀ ਹੈ। ਹਰ ਬੰਦਾ ਰੱਬ ਨੇ ਵੱਖਰਾ ਪੈਦਾ ਕੀਤਾ। ਹਰ ਬੰਦੇ ਦੀ ਸਿਚੁਏਸ਼ਨ ਜਿਹੜੀ ਹੈ, ਹਾਲਾਤ ਜਿਹੜੇ ਹੈ, ਉਹ ਵੀ ਵੱਖਰੇ ਵੱਖਰੇ ਹੈ। ਤੇ ਹਰ ਬੰਦੇ ਨੂੰ ਆਪਣੀ ਜ਼ਿੰਦਗੀ ਦੇ ਲਾਈਫ ਦੇ ਡਿਸੀਜਨ ਵੀ ਵੱਖਰੇ ਵੱਖਰੇ ਲੈਣੇ ਪੈਂਦੇ ਹੈ। ਤੇ ਹਰ ਬੰਦਾ ਆਪਣੇ ਆਪ ਵਿੱਚ ਇੰਨਾ ਡਿਵੈਲਪ ਹੋਣਾ ਚਾਹੀਦਾ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਫੈਸਲੇ ਵਧੀਆ ਲੈ ਸਕੇ। ਆਪ ਹੀ ਇੰਨਾ ਦਿਮਾਗ ਤੇਜ਼ ਹੋਣਾ ਚਾਹੀਦਾ। ਮੇਰੇ ਫੈਸਲੇ ਤੁਹਾਡੇ ਫੈਸਲੇ ਨਹੀਂ ਹੋ ਸਕਦੇ, ਕਿਉਂਕਿ ਮੇਰੇ ਹਾਲਾਤ ਹੋਰ ਹੋ ਸਕਦੇ ਹੈ, ਤੁਹਾਡੇ ਹਾਲਾਤ ਹੋਰ ਹੋ ਸਕਦੇ ਹੈ। ਸਾਡੀ ਹਰ ਚੀਜ਼ ਇੱਕ ਦੂਜੇ ਨਾਲ ਮਿਲਦੀ ਨਹੀਂ। ਜੇ ਰੱਬ ਨੇ ਸਾਨੂੰ ਵੱਖਰੇ ਵੱਖਰੇ ਪੈਦਾ ਕੀਤਾ ਹੈ, ਸਾਡੇ ਫਿੰਗਰ ਪ੍ਰਿੰਟ ਵੀ ਕਿਸੇ ਨਾਲ ਮੈਚ ਨਹੀਂ ਕਰਦੇ, ਸਾਡੇ ਇੱਕ ਵਾਲ ਵਰਗਾ ਵਾਲ ਵੀ ਦੁਨੀਆ 'ਚ ਨਹੀਂ ਬਣਾਇਆ ਰੱਬ ਨੇ, ਹਰ ਚੀਜ਼ ਵੱਖਰੀ, ਇੱਕ ਪੱਤੇ ਵਰਗਾ ਦੂਜਾ ਪੱਤਾ ਨਹੀਂ ਕੁਦਰਤ ਨੇ ਪੈਦਾ ਕੀਤਾ। ਇਸ ਕਰਕੇ ਜਿਹੜਾ ਦਿਮਾਗ ਗਤੀ ਕਰੇ, ਸਾਡੇ ਸਾਡਾ ਮਾਈਂਡ ਡਿਵੈਲਪ ਹੋਵੇ, ਔਰ ਜਦੋਂ ਅਸੀਂ ਸਾਡਾ ਆਪਣਾ ਇੱਕ ਨਜ਼ਰੀਆ ਬਣੇਗਾ ਹਰ ਮੁਸ਼ਕਲ ਨੂੰ ਹੱਲ ਕਰਨ ਦਾ, ਹਰ ਪ੍ਰੋਬਲਮ ਵਿੱਚ ਅਸੀਂ ਫੈਸਲਾ ਵਧੀਆ ਲਈਏ, ਕਿਸੇ ਦੇ ਹੱਥਾਂ ਵੱਲ ਨਾ ਵੇਖੀਏ, ਕਿਸੇ ਦੇ ਫੈਸਲਿਆਂ ਵੱਲ ਨਾ ਵੇਖੀਏ, ਇਹ ਸਾਨੂੰ ਜਾਚ ਆਵੇ, ਜ਼ਿੰਦਗੀ ਜਿਉਣ ਦਾ ਸਾਨੂੰ ਚੱਜ ਆਵੇ। ਹੁਣ ਇਸ ਕਰਕੇ ਇਹਦੇ ਨਾਲ ਫਿਰ ਸਾਡੀ ਕਾਮਨ ਸੈਂਸ ਜਿਹੜੀ ਹੈ ਡਿਵੈਲਪ ਹੁੰਦੀ ਹੈ। ਗੁਰਬਾਣੀ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਵੱਖਰੇ ਵੱਖਰੇ ਐਂਗਲਾਂ ਤੋਂ ਜਦੋਂ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਭਗਤਾਂ ਦਾ ਨਜ਼ਰੀਆ ਕਿੱਦਾਂ ਹੈ ਜ਼ਿੰਦਗੀ ਨੂੰ ਵੇਖਣ ਦਾ, ਪੁਆਇੰਟ ਆਫ ਵਿਊ ਜ਼ਿੰਦਗੀ ਨੂੰ ਵੇਖਣ ਦਾ ਨਜ਼ਰੀਆ ਭਗਤਾਂ ਦਾ ਕਿੱਦਾਂ ਦਾ ਹੈ, ਭਗਤ ਰਵਿਦਾਸ ਜੀ ਕਿੱਦਾਂ ਜ਼ਿੰਦਗੀ ਨੂੰ ਵੇਖਦੇ ਹੈ, ਭਗਤ ਕਬੀਰ ਸਾਹਿਬ ਜ਼ਿੰਦਗੀ ਨੂੰ ਕਿਵੇਂ ਵੇਖਦੇ ਹੈ, ਇਸੇ ਤਰ੍ਹਾਂ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਕਿੱਦਾਂ ਜ਼ਿੰਦਗੀ ਨੂੰ ਵੇਖਦੇ ਹੈ, ਗੁਰੂ ਅਰਜਨ ਦੇਵ ਜੀ ਨੇ ਜ਼ਿੰਦਗੀ ਆਪਣੀ ਨੂੰ ਕਿਵੇਂ ਵੇਖਿਆ, ਕਿੱਦਾਂ ਦੇ ਡਿਸੀਜਨ ਲਏ, ਕਿੱਦਾਂ ਦੇ ਫੈਸਲੇ ਲਏ, ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਲਾਈਫ ਨੂੰ ਕਿਸ ਤਰ੍ਹਾਂ ਵੇਖਿਆ, ਇਹਨਾਂ ਨੂੰ ਵੇਖ ਕੇ, ਇਹਨਾਂ ਦੇ ਫੈਸਲਿਆਂ ਨੂੰ ਵੇਖ ਕੇ, ਇਹਨਾਂ ਦੇ ਡਿਸੀਜਨ ਵੇਖ ਕੇ ਸਾਨੂੰ ਫੈਸਲੇ ਕਰਨ ਦੀ ਮੱਤ ਸਾਡੇ 'ਚ ਆਉਂਦੀ ਹੈ। ਸਾਡੀ ਜ਼ਿੰਦਗੀ ਵਿੱਚ ਜਦੋਂ ਕੋਈ ਮੁਸ਼ਕਲ ਆਏਗੀ, ਅਸੀਂ ਫਿਰ ਕਿੱਦਾਂ ਫੈਸਲੇ ਲੈਣੇ ਹੈ, ਸਾਡਾ ਆਪਣਾ ਮਾਈਂਡ ਡਿਵੈਲਪ ਹੋਣਾ ਚਾਹੀਦਾ। ਹਮੇਸ਼ਾ ਇਹ ਗੱਲ ਧਿਆਨ 'ਚ ਰੱਖੀਏ ਕਿ ਮੇਰੇ ਫੈਸਲੇ ਤੁਹਾਡੇ ਫੈਸਲੇ ਨਹੀਂ ਹੋ ਸਕਦੇ। ਕਦੇ ਬਾਬਰ ਗੁਰੂ ਨਾਨਕ ਦੇ ਸਾਹਮਣੇ ਹੈ ਤੇ ਗੁਰੂ ਅਰਜਨ ਦੇਵ ਜੀ ਦੇ ਵੇਲੇ ਜਹਾਂਗੀਰ ਹੈ, ਗੁਰੂ ਗੋਬਿੰਦ ਸਿੰਘ ਦੇ ਵੇਲੇ ਔਰੰਗਜ਼ੇਬ ਹੈ। ਅੱਜ ਦੇ ਹਾਲਾਤਾਂ ਮੁਤਾਬਕ ਸਾਡੇ ਸਾਹਮਣੇ ਹੋਰ ਤਰ੍ਹਾਂ ਦੇ ਬੰਦੇ ਹੋਣਗੇ। ਕਦੇ ਲੜਾਈਆਂ ਹਥਿਆਰਾਂ ਦੀਆਂ ਸੀ, ਅੱਜ ਡਿਕਟੇਟਰਸ਼ਿਪ ਨਹੀਂ, ਅੱਜ ਡੈਮੋਕ੍ਰੇਸੀ ਹੈ। ਇਸ ਕਰਕੇ ਅੱਜ ਦੀ ਜਿਹੜੀ ਲੜਾਈ ਹੈ, ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਲੜ ਸਕਦੇ ਹੁੰਦੇ ਹਾਂ। ਅੱਜ ਵਿਚਾਰਾਂ ਦੀ ਜੰਗ ਹੈ। ਹੁਣ ਜੇ ਅਗਲਾ ਕਹੇ ਵੀ ਗੁਰੂ ਗੋਬਿੰਦ ਸਿੰਘ ਨੇ ਹਥਿਆਰ ਚੁੱਕ ਕੇ ਲੜਾਈ ਲੜੀ ਸੀ, ਆਪਾਂ ਵੀ ਲੜਾਂਗੇ। ਹੁਣ ਸਮਾਂ ਬਦਲ ਗਿਆ। ਜੇ ਆਪਾਂ ਕਿਸੇ ਨੂੰ ਰਾਈਫਲ ਲੈ ਕੇ ਬੰਦਾ ਸਾਡੇ ਵੱਲ ਆਏਗਾ, ਅਸੀਂ ਤਲਵਾਰ ਵਿਖਾਵਾਂਗੇ, ਅਗਲਾ ਤੋਪ ਲੈ ਕੇ ਆ ਜਾਏਗਾ, ਨਾਲੇ ਆਪਣਾ ਨੁਕਸਾਨ ਕਰਾਵਾਂਗੇ, ਨਾਲੇ ਆਪਣੀ ਕੌਮ ਦਾ ਨੁਕਸਾਨ ਕਰਾਵਾਂਗੇ। ਭਰਪਾਈ ਨਹੀਂ ਹੋ ਸਕਦੀ। ਸਾਨੂੰ ਡਿਸੀਜਨ ਵਧੀਆ ਲੈਣੇ ਪੈਣਗੇ, ਦਿਮਾਗ ਤੋਂ ਕੰਮ ਲੈਣੇ ਪੈਣਗੇ, ਦਿਮਾਗ ਚਲਾਉਣਾ ਪਏਗਾ, ਗਤੀਸ਼ੀਲ ਹੋਣਾ ਪਏਗਾ, ਸੂਝਵਾਨ ਬਣਨਾ ਪਏਗਾ। ਸੂਰਬੀਰਾਂ ਬਹਾਦਰਾਂ ਦੀ ਕੌਮ ਤੇ ਸਾਰੇ ਹੀ ਕਹਿੰਦੇ ਐ, ਗਿਆਨਵਾਨਾਂ ਦੀ ਕੌਮ ਹੋਵੇ, ਸਿਆਣਿਆਂ ਦੀ, ਇੰਟੈਲੀਜੈਂਟ ਮਾਈਂਡ ਨੇ ਇਹਨਾਂ ਦੇ, ਇੱਦਾਂ ਗੱਲ ਚੱਲਣੀ ਚਾਹੀਦੀ ਹੈ। ਕਿਉਂਕਿ ਅਸੀਂ ਲੋਕ ਗੁਰੂ ਗਿਆਨ ਨੂੰ ਕਹਿੰਦੇ ਆ। ਸ਼ਸਤਰ ਤੇ ਸਮੇਂ ਦੀ ਲੋੜ ਹੈ, ਪਰ ਸ਼ਸਤਰ ਸਾਡਾ ਗੁਰੂ ਨਹੀਂ, ਗੁਰੂ ਸਾਡਾ ਗਿਆਨ ਹੈ। ਤੇ ਗਿਆਨਵਾਨਾਂ ਦੀ ਕੌਮ ਵੱਜਣੀ ਚਾਹੀਦੀ ਹੈ, ਸਿਆਣਿਆਂ ਦੀ। ਅਗਲਾ ਕਹੇ ਇੰਟੈਲੀਜੈਂਟ ਬਹੁਤ ਹੈ, ਅਗਲਾ ਕਹਿੰਦੇ ਸਾਰੇ ਹੀ ਨੇ ਦਿਮਾਗੀ ਕਿਉਂ ਹੈ, ਕਹਿੰਦੇ ਗਿਆਨ ਨੂੰ ਤੇ ਗੁਰੂ ਮੰਨਦੇ ਨੇ, ਇਹਦੇ ਮੱਥਾ ਵੀ ਗਿਆਨ ਨੂੰ ਟੇਕਦੇ। ਹਾਲਾਂਕਿ ਗਿਆਨ ਪੂਜਣ ਦਾ ਵਿਸ਼ਾ ਨਹੀਂ, ਗਿਆਨ ਸਮਝਣ ਦਾ ਵਿਸ਼ਾ ਹੈ। ਪਰ ਜੇ ਅਸੀਂ ਇੱਦਾਂ ਕਰਦੇ ਵੀ ਹਾਂ ਤੇ ਘੱਟ ਤੋਂ ਘੱਟ ਸਾਡੀ ਜ਼ਿੰਦਗੀ 'ਚ ਝਲਕਦਾ ਤੇ ਸਹੀ ਵੀ ਚੱਲ ਜੇ ਇਹਨਾਂ ਨੇ ਗਿਆਨ ਨੂੰ ਮੱਥਾ ਟੇਕਿਆ ਹੈ ਤੇ ਗਿਆਨਵਾਨ ਹੀ ਇੰਨੇ ਨੇ, ਇਹ ਤੇ ਸਭ ਕੁਛ ਗਿਆਨ ਨੂੰ ਮੰਨਦੇ ਆ, ਇੰਨੇ ਸਿਆਣੇ ਹੁੰਦੇ ਵੀ ਅਗਲਾ ਹੈਰਾਨ ਹੋ ਜਾਂਦਾ। ਪਹਿਰੇਦਾਰਾਂ ਨੂੰ ਬੇਨਤੀ ਹੈ ਜੀ ਹੁਣ ਟਿਕਾਓ, ਜ਼ਰਾ ਬਿਠਾਓ ਸਾਰਿਆਂ ਨੂੰ, ਆਪਾਂ ਗੱਲ ਸਟਾਰਟ ਕਰੀਏ। ਪਹਿਰੇਦਾਰ ਵੀਰ ਸਾਰੇ ਬਿਠਾਓ, ਭੈਣਾਂ ਵੀ ਬੈਠੋ ਜੀ ਸਾਰੀਆਂ, ਸਾਰੇ ਕਿਰਪਾ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਐ ਟਕਾ ਨਾਲ ਬਹਿ ਜਾਓ ਬਸ ਅੱਜ ਪਹਿਲਾ ਹੀ ਦੇਣਾ ਹੈ ਚਲੋ ਸੰਗਤ ਦਾ ਇਕੱਠ ਤੇ ਬਹੁਤ ਹੈ ਪੰਡਾਲ ਪੂਰਾ ਭਰਿਆ ਹੋਇਆ ਬਹੁਤ ਟਕਾ ਨਾਲ ਆਪਾਂ ਸਾਰੇ ਬੈਠੇ ਰਾਏਕੋਟ ਵਿੱਚ ਅੱਗੇ ਵੀ ਕਈ ਵਾਰੀ ਸਮਾਗਮ ਹੋਏ ਹੈ ਐਤਕੀ ਫਿਰ ਚਲੋ ਕਈ ਸਾਲਾਂ ਬਾਅਦ ਰਲ ਮਿਲ ਕੇ ਆਪਾਂ ਨੂੰ ਬਹਿਣ ਦਾ ਮੌਕਾ ਮਿਲਿਆ ਹਾਂਜੀ ਹੁਣ ਟਕਾ ਬਣਾ ਕੇ ਰੱਖਿਓ ਸਾਰੇ ਪਹਿਰੇਦਾਰ ਵੀ ਬੈਠ ਜਾਓ ਸਾਰੇ ਵੀਰ ਕਿਰਪਾ ਕਰਕੇ ਹਾਂਜੀ ਜਿਹੜੀ ਗੱਲ ਕਰਦੇ ਸੀ ਆਪਾਂ ਵੀ ਸਿਆਣਿਆਂ ਦੀ ਕੌਮ ਹੈ ਇਹ ਅਕਲ ਵਾਲੇ ਹੈ ਸੂਝਵਾਨ ਨੇ ਇਹ ਸਭ ਕੁਝ ਗਿਆਨ ਨੂੰ ਮੰਨਦੇ ਹੈ ਅਕਲ ਲੈਣ ਵਾਲੇ ਪਾਸੇ ਸਮਝ ਲੈਣ ਵਾਲੇ ਪਾਸੇ ਤੁਰਦੇ ਹੈ ਇਹ ਦਿਮਾਗੀ ਬੰਦੇ ਹੈ ਪਰ ਸਾਡੀ ਛਵੀ ਹੈ ਦਿਮਾਗੀ ਹੁਣ ਤੇ ਸੂਰਬੀਰ ਵਾਲੀ ਵੀ ਛਵੀ ਨਹੀਂ ਰਹੀ ਪਹਿਲਾਂ ਤੇ ਚਲੋ ਐਵੇਂ ਹੁੰਦਾ ਸੀ ਬਹਾਦਰਾਂ ਦੀ ਕੌਮ ਹੈ ਹੁਣ ਤੇ ਲੋਕ ਨਚਾਰਾਂ ਦੀ ਕੌਮ ਕਹਿੰਦੇ ਆ ਆਪਾਂ ਜੋ ਮਰਜ਼ੀ ਕਹੀ ਜਾਈਏ ਹੁਣ ਤੇ ਸਾਨੂੰ ਲੋਕ ਨਚਾਰਾਂ ਦੀ ਕੌਮ ਕਹਿੰਦੇ ਆ ਇਹ 100% ਸੱਚ ਹੈ ਤੁਸੀਂ ਨਾ ਪੰਜਾਬ ਤੋਂ ਬਾਹਰ ਨਿਕਲੋ ਦਿੱਲੀ ਹਰਿਆਣੇ ਵਿੱਚ ਤੇ ਨਹੀਂ ਇੰਦਾ ਹੋਏਗਾ ਪਰ ਜਿਉਂ ਹੀ ਤੁਸੀਂ ਅੱਗੇ ਨੂੰ ਨਿਕਲਦੇ ਜਾਓਗੇ ਜਿੱਧਰ ਪੰਜਾਬੀ ਘੱਟ ਹੋਣਗੇ ਬਿਹਾਰ 'ਚ ਜਾਓ ਕੇਰਲ ਵੱਲ ਸਾਊਥ ਇੰਡੀਆ 'ਚ ਚਲੇ ਜਾਓ ਪਰੇ ਹੋਰ ਛੋਟੇ ਛੋਟੇ ਆਇਰਲੈਂਡ ਨੇ ਜਿਹੜੇ ਇੰਡੀਆ ਨਾਲ ਜੁੜੇ ਹੋਏ ਹੈ ਕਿਤੇ ਵੀ ਜਾਇਓ ਤੇ ਪੰਜਾਬੀਆਂ ਨੂੰ ਵੇਖਣ ਸਾਰ ਅਗਲਾ ਇਦਾਂ ਹੱਥ ਕਰ ਲੈਂਦਾ ਤੇ ਬੱਲੇ 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 ਕਰਦੇ ਆ ਲੋਕ ਸਾਡੀ ਛਵੀ ਬੱਲੇ ਬੱਲੇ ਵਾਲਿਆਂ ਵਾਲੀ ਹੈ ਆਪਾਂ ਇਦਾਂ ਦੇ ਹਾਂ ਸਾਨੂੰ ਲੋਕ ਕਹਿੰਦੇ ਆ ਇਹ ਨਚਾਰਾਂ ਦੀ ਕੌਮ ਹੈ ਇਹ ਬੱਲੇ ਬੱਲੇ ਵਾਲੇ ਹੈ ਕਿਉਂ ਭਲਾ ਕਿਉਂਕਿ ਸਾਡੇ ਪੰਜ ਚਾਰ ਚੈਨਲ ਨੇ ਸਾਰਾ ਦਿਨ ਉਹਦੇ ਤੇ ਭੰਗੜਾ ਹੀ ਪਈ ਜਾਂਦਾ ਸਾਰਾ ਦਿਨ ਉਹਦੇ ਤੇ ਨੱਚਦੇ ਹੀ ਦਿਸਦੇ ਤੇ ਸਾਡੀ ਛਵੀ ਜਿਹੜੀ ਹੈ ਉਹ ਇਦਾਂ ਦੀ ਬਣ ਗਈ ਤੇ ਮੈਂ ਇਹ ਬੇਨਤੀ ਕਰਦਾ ਵੀ ਸਾਡੀ ਛਵੀ ਜਿਹੜੀ ਹੈ ਉਹ ਹੋਣੀ ਚਾਹੀਦੀ ਸੀ ਵੀ ਬਹੁਤ ਇੰਟੈਲੀਜੈਂਟ ਲੋਕ ਸਮਝਦਾ ਜਿਹੜੀ ਯਹੂਦੀ ਕੌਮ ਹੈ ਉਹ ਇਸ ਵੇਲੇ ਸਾਰਿਆਂ ਤੋਂ ਇੱਕ ਨੰਬਰ ਤੇ ਮੰਨੇ ਜਾਂਦੇ ਹੈ ਤੇ ਯਹੂਦੀਆਂ ਨੇ ਠੀਕ ਹੈ ਸਾਰੀ ਦੁਨੀਆ ਦਾ ਗਿਆਨ ਲਿਆ ਔਰ ਅੱਗੇ ਲੱਗੇ ਬਹੁਤ ਉਹਨਾਂ ਨੇ ਤਰੱਕੀ ਆਪਣੀ ਜ਼ਿੰਦਗੀ ਦੇ ਵਿੱਚ ਕੀਤੀ ਹੈ ਇਸ ਵੇਲੇ ਯਹੂਦੀ ਕੌਮ ਹੈ ਜਿਹੜੀ ਸਾਰਿਆਂ ਤੋਂ ਇੱਕ ਨੰਬਰ ਤੇ ਹੈ ਉਹਨਾਂ ਦੀ ਗਿਣਤੀ ਹੈ 1 ਕਰੋੜ ਆਪਣੀ ਹੈ 2.5 ਕਰੋੜ ਪਰ 1 ਕਰੋੜ ਵੀ ਜਿਹੜੇ ਉਹ ਲੋਕ ਹੈ ਉਹ ਬਹੁਤ ਇੰਟੈਲੀਜੈਂਟ ਮਾਇੰਡ ਪੜ੍ਹੇ ਲਿਖੇ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਅਮਰੀਕਾ ਦੀ ਇਕਨੋਮੀ ਕਹਿੰਦੇ ਉਹਨਾਂ ਦੇ ਹੱਥ ਹੈ ਹਰੇਕ ਅਹੁਦੇ ਦੇ ਉੱਤੇ ਉਹਨਾਂ ਦਾ ਚੰਗੇ ਤੋਂ ਚੰਗੇ ਬੰਦੇ ਜਿਹੜੇ ਉਹਨਾਂ ਦੇ ਬੈਠੇ ਹੈ ਮੰਨ ਲਓ ਆਪਾਂ 2.5 ਲੱਖ ਸੀ ਵਾਹਿਗੁਰੂ 2.5 ਕਰੋੜ ਤੇ ਸਾਡੇ ਵਿੱਚ ਇਦਾਂ ਦਾ ਸਿਸਟਮ ਹੋਣਾ ਚਾਹੀਦਾ ਸੀ ਵੀ ਪੜ੍ਹਾਈ ਕਰਦੇ ਨੌਲੇਜ ਲੈਂਦੇ ਅੱਗੇ ਨੂੰ ਵੱਧਦੇ ਗਿਣਤੀ ਤੇ ਛੋਟੀ ਹੈ ਪਰ ਇਹੋ ਜਿਹੇ ਅਹੁਦਿਆਂ ਤੇ ਬੈਠਦੇ ਬਹੁਤ ਵਿਕਸਿਤ ਹੁੰਦਾ ਦਿਮਾਗ ਸਾਡਾ ਪਰ ਇਸ ਪਾਸੇ ਤੇ ਲੱਗਣ ਹੀ ਨਹੀਂ ਦਿੱਤਾ ਸਾਨੂੰ ਤੇ ਇਦਾਂ ਬਣਾਇਆ ਹੋਇਆ ਜਿਵੇਂ ਆਪਾਂ ਬੋਡੀਗਾਰਡ ਹੋਈਏ ਹੁਣ ਜਿਵੇਂ ਅਗਲਾ ਬਹਾਦਰ ਹੈ ਜੀ ਬੜੇ ਸੂਰਮੇ ਹੈ ਜੀ ਇਹ ਤੇ ਫੱਟੇ ਚੱਕ ਦਿੰਦੇ ਪਰਵਾਹ ਨਹੀਂ ਮੰਨਦੇ ਦਲੇਰ ਬਹੁਤ ਹੈ ਇਦਾਂ ਦੀਆਂ ਗੱਲਾਂ ਕਰਕੇ ਤੇ ਆਪਾਂ ਸਾਰੇ ਫਿਰ ਬੋਡੀਗਾਰਡ ਬਣ ਕੇ ਖੜ ਕੇ ਕੁਰਸੀਆਂ ਤੇ ਹੋਰ ਹੀ ਬੈਠੇ ਆ ਆਖੋ ਸਤਨਾਮ
ਸ੍ਰੀ ਵਾਹ
ਹਾਲ ਆ ਸਾਡਾ ਚਲੋ ਠੀਕ ਹੈ ਆਪਾਂ ਸਾਰਿਆਂ ਨੇ ਜਿਸ ਕਾਰਜ ਵਿੱਚ ਬੰਦਾ ਜਾ ਸਕਦਾ ਸੀ ਜਾਣਾ ਚਾਹੀਦਾ ਸੀ ਕੋਈ ਸਰੀਰ ਕਰਕੇ ਤਕੜਾ ਹੁੰਦਾ ਕੋਈ ਦਿਮਾਗ ਦਾ ਵਿਕਾਸ ਹੋ ਸਕਦਾ ਕਿਸੇ ਦਾ ਵੀ ਚਲੋ ਕੋਈ ਆਰਮੀ 'ਚ ਭਰਤੀ ਹੋ ਜਾਂਦਾ ਕੋਈ ਪੁਲਿਸ ਵਿੱਚ ਭਰਤੀ ਹੋ ਜਾਂਦਾ ਪਰ ਸਭ ਨਾਲੋਂ ਜ਼ਰੂਰੀ ਸੀ ਕਿ ਅਸੀਂ ਪੜ੍ਹਦੇ ਨੌਲੇਜ ਲੈਂਦੇ ਐਜੂਕੇਸ਼ਨ ਵਾਲੇ ਪਾਸੇ ਅਸੀਂ ਸ਼ੁਰੂ ਤੋਂ ਧਿਆਨ ਦਿੰਦੇ ਪਰ ਜ਼ਿਆਦਾਤਰ ਬੰਦੇ ਸਾਡੇ ਹੁਣ ਇਤਿਹਾਸ ਵੀ ਸਾਨੂੰ ਇਦਾਂ ਸੁਣਾਇਆ ਜਾਂਦਾ ਹੈ ਪਰ ਜਿਹੜੇ ਹੁਣ ਉਧਰਲੇ ਪਾਸੇ ਸੀ ਹਮ ਤੋਂ ਤੁਲ ਨ ਜਾਣੇ ਤੱਕੜੀ ਨੰਗੀ ਕਰਦ ਕਦੇ ਨਹੀਂ ਪਕੜੀ ਚਿੜੀ ਉਡੇ ਤੋਂ ਹਮ ਡਰ ਜਾਏ ਹੈ ਦੁਸ਼ਮਣ ਸੇ ਕੈਸੇ ਲੜ ਪਏ ਅਸੀਂ ਦੁਸ਼ਮਣਾਂ ਨਾਲ ਕਿੱਥੇ ਲੜ ਸਕਦੇ ਹਾਂ ਜਿਸ ਤੇ ਚਿੜੀ ਉੱਡੇ ਤੇ ਡਰਨ ਲੱਗ ਜਾਂਦੇ ਹਾਂ ਸੂਰਮੇ ਤੇ ਤੁਸੀਂ ਹੋ ਜੀ ਬਹਾਦਰ ਤੇ ਤੁਸੀਂ ਹੋ ਤੁਹਾਡੇ ਵੱਡੇ ਵਡੇਰੇ ਸਾਡੇ ਵਾਸਤੇ ਕਰਦੇ ਰਹੇ ਐ ਤੁਸੀਂ ਨਾ ਹੁੰਦੇ ਅਸੀਂ ਕਿੱਥੇ ਬਚਣਾ ਸੀ ਤੁਹਾਡੇ ਕਰਕੇ ਹੀ ਅਸੀਂ ਆ ਬਸ ਜਦੋਂ ਐ ਅਗਲਾ ਹੱਥ ਜੋੜ ਦੇ ਤੁਹਾਡੇ ਕਰਕੇ ਹੀ ਐ ਸਾਰਾ ਕੁਝ ਤੇ ਮਾਫ ਕਰਨਾ ਸਾਡੇ ਵਰਗੇ ਬੰਦੇ ਫਿਰ ਜਿਹਨੂੰ ਪੰਜਾਬੀ ਚ ਕਹਿੰਦੇ ਆ ਵੀ ਫੂਕ ਚ ਆ ਜਾਂਦੇ ਆ ਵੀ ਬੱਲੇ ਬੱਲੇ ਵੀ ਏਡੀ ਹੁਣ ਅਗਲੇ ਨੇ ਕਹਿਣਾ ਹੀ ਐ ਸਾਨੂੰ ਕਿਸੇ ਨਿਆਣੇ ਨੂੰ ਛੋਟੇ ਜਿਹੇ ਬੱਚੇ ਨੂੰ ਤੁਸੀਂ ਕਹਿ ਕੇ ਵੇਖੋ ਮੇਰਾ ਛੇਰ ਪੁੱਤ ਹੈ ਇਹ ਵੇਖੀ ਹੁਣੀ ਜਾਊ ਦੁਕਾਨ ਤੇ ਵੇਖੀ ਹੁਣੀ ਲਿਆਊ ਇਹ ਨਹੀਂ ਪਰਵਾਹ ਮੰਨਦਾ ਉਹਦੀ ਭੱਜ ਜਾਂਦਾ ਨਿਆਣਾ ਕੰਮ ਲੈਣ ਦੇ ਇਦਾਂ ਹੀ ਕੰਮ ਲੈਂਦੇ ਨਾ ਬੱਚਿਆਂ ਤੋਂ ਇਹ ਨਹੀਂ ਮੰਨਦਾ ਪਰਵਾਹ ਹੈ ਤੇ ਬਾਹਲਾ ਤਕੜਾ ਹੈ ਤੇ ਬਾਹਲਾ ਐ ਐ ਨਹੀਂ ਕਹਿ ਦੋ ਬੱਚਾ ਭੱਜ ਲੈਂਦਾ ਸਾਨੂੰ ਵੀ ਐ ਕਹਿ ਕਹਿ ਕੇ ਹੀ ਕੰਮ ਲੈਂਦੇ ਅਗਲੇ ਤੁਹਾਡੇ ਬਿਨਾਂ ਕੌਣ ਰਕਸ਼ਾ ਕਰੂ ਜੀ ਸਾਡੀ ਹਮ ਤੋ ਤੋਲਣ ਜਾਂਦੇ ਤੱਕੜੀ ਤੇ ਤੱਕੜੀਆਂ ਵਾਲੇ ਬੰਦੇ ਗਰੀਬ ਸਾਨੂੰ ਕੀ ਪਤਾ ਰਕਸ਼ਾ ਤੇ ਤੁਸੀਂ ਕਰ ਸਕਦੇ ਹੋ ਸਾਡੀ ਰਾਖੀ ਤੇ ਤੁਸੀਂ ਕਰੋਗੇ ਬਸ ਤਾਂ ਕਰਕੇ ਮੈਂ ਬੇਨਤੀ ਇਹ ਕਰਦਾ ਕਿ ਦਿਮਾਗੀ ਬਣੋ ਥੋੜੇ ਜਿਹੇ ਇਹਦਾ ਵਿਕਾਸ ਕਰੀਏ ਇਹਨੂੰ ਖੋਲੀਏ ਗੁਰਬਾਣੀ ਨੂੰ ਪੜ੍ਹ ਸੁਣ ਸਮਝ ਕੇ ਸਾਡਾ ਵਿਕਾਸ ਹੋਣਾ ਚਾਹੀਦਾ ਸੀ ਧਰਮ ਵਾਲੇ ਪਾਸਿਓਂ ਅਸੀਂ ਡਿਵੈਲਪ ਹੋ ਜਾਣਾ ਚਾਹੀਦਾ ਸੀ ਸਾਡਾ ਮਾਈਂਡ ਪਰ ਖੁੱਲਿਆ ਨਹੀਂ ਡੈਡ ਕੀਤਾ ਜਾਂਦਾ ਹੈ ਹੁਣ ਜਿਵੇਂ ਮੈਂ ਅੱਗੇ ਬੇਨਤੀ ਕਰ ਚੁੱਕਿਆ ਵੀ ਗਿਆਨ ਹੈ ਜਿਹੜਾ ਇਹ ਸਮਝਣ ਦਾ ਵਿਸ਼ਾ ਹੈ ਗਿਆਨ ਲੈਣ ਦਾ ਵਿਸ਼ਾ ਹੈ ਸਮਝਣ ਦਾ ਵਿਸ਼ਾ ਹੈ ਪਰ ਗਿਆਨ ਵਿਸ਼ਾ ਬਣਾ ਤਾਂ ਵੇਖਣ ਦਾ ਆਪਾਂ ਕਿੰਨੀ ਵਾਰੀ ਸਟੇਜ ਤੇ ਗੱਲ ਕਰਦੇ ਹਾਂ ਮੈਂ ਤੁਹਾਨੂੰ ਪੁੱਛਦਾ ਦੱਸੋ ਬਈ ਗਿਆਨ ਵੇਖਿਆ ਜਾਂਦਾ ਹੈ ਕਿ ਸਮਝਿਆ ਜਾਂਦਾ ਬੋਲੋ ਵੇਖਿਆ ਜਾਂਦਾ ਕਿ ਸਮਝਿਆ ਜਾਂਦਾ ਵੇਖਿਆ ਜਾਂਦਾ ਕਿਤੇ ਨਹੀਂ ਪਰ ਸਾਡੀ ਕੌਮ ਦੇ ਵਿੱਚ ਤੇ ਗਿਆਨ ਵਿਖਾਇਆ ਜਾਂਦਾ ਸਮਝਾਇਆ ਨਹੀਂ ਜਾਂਦਾ ਵਿਖਾਇਆ ਜਾਂਦਾ ਹੈ ਤੇ ਗਿਆਨ ਨੂੰ ਵਿਖਾ ਕੇ ਪੈਸੇ ਕਮਾਏ ਜਾਂਦੇ ਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਗਿਆਨ ਨੂੰ ਵਿਖਾ ਕੇ ਪੈਸੇ ਕਮਾਏ ਜਾਂਦੇ ਆ ਕੋਈ ਸਕੂਲ ਹੈ ਇਦਾਂ ਦਾ ਜਿੱਥੇ ਗਿਆਨ ਵਿਖਾ ਕੇ ਪੈਸੇ ਕਮਾਏ ਜਾਂਦੇ ਹੋਣ ਗਿਆਨ ਵਿਖਾਣਗੇ ਕਿੱਦਾਂ ਟੀਚਰਾਂ ਨੇ ਕਿਸੇ ਸਕੂਲ ਦੇ ਵਿੱਚ ਗਿਆਨ ਵਿਖਾਉਣ ਦਾ ਕੰਮ ਚਲਾਇਆ ਹੋਇਆ ਹੈ ਕਿਸੇ ਸਕੂਲ ਸਾਡੇ ਚਲਾਇਆ ਹੋਇਆ ਭੀੜ ਲੱਗੀ ਹੈ ਲਾਈਨਾਂ ਲੱਗੀਆਂ ਅਗਲਾ ਐ ਤੁਰਿਆ ਆਉਂਦਾ ਲੰਘ ਜਾ ਛੇਤੀ ਲੰਘ ਜਾ ਰੱਖ 50 ਲੰਘ ਜਾ ਰੱਖ 100 ਲੰਘ ਜਾ ਰੱਖ 10 ਲੰਘ ਜਾ ਲੰਘੀ ਚੱਲੋ ਫਟਾਫਟ ਅਗਲਾ ਕਈ ਤੇ ਇਦਾਂ ਦੇ ਆ ਏਡੀ ਸਾਡੇ ਤੀਰਥ ਸਥਾਨ ਇਦਾਂ ਦੇ ਐ ਅੱਜ ਤੁਰਿਆ 3 ਦਿਨਾਂ ਵਿੱਚ ਪਹੁੰਚਦਾ ਤੇ 3 ਦਿਨਾਂ ਵਿੱਚ ਮਰਦਾ ਪਹੁੰਚਿਆ 1 ਮਿੰਟ ਨਹੀਂ ਲਾਇਆ ਲੰਘ ਜਾ ਬਸ ਤੇ ਕਈ ਸਵੇਰ ਦੇ ਤੁਰੇ ਆ ਸ਼ਾਮ ਨੂੰ ਪਹੁੰਚੇ ਆ 1 ਮਿੰਟ ਚ ਲੰਘਾ ਦਿੱਤਾ ਚਾਹੀਦਾ ਸਮਝਾਉਣਾ ਸੀ ਇਹ ਗਿਆਨ ਨੂੰ ਵਿਖਾਉਣ ਲੱਗ ਗਏ ਕਿਉਂਕਿ ਵਿਖਾਉਣ ਵਿੱਚ ਪੁਜਾਰੀ ਦਾ ਫਾਇਦਾ ਹੈ ਸਮਝਾਉਣ ਵਿੱਚ ਫਾਇਦਾ ਨਹੀਂ ਵਿਖਾਉਣ ਚ ਫਾਇਦਾ ਹੈ ਪੁਜਾਰੀ ਹੈ ਜਿਹੜਾ ਪੂਜਾ ਦਾ ਧਾਨ ਖਾਣ ਵਾਲਾ ਪੁਜਾਰੀ ਵਿੱਚ ਆਉਂਦਾ ਸਾਡੇ ਵਾਲਾ ਲਾਣਾ ਜਿਨ੍ਹਾਂ ਨੇ ਇਦਾਂ ਬਹਿ ਕੇ ਕਥਾ ਕਰਨੀ ਹੈ ਅਰਦਾਸਾਂ ਕਰਨੀਆਂ ਨੇ ਗੁਰਦੁਆਰਿਆਂ ਵਿੱਚ ਰਹਿਣਾ ਹੈ ਪੂਜਾ ਦਾ ਧਾਨ ਖਾਣ ਵਾਲਾ ਪੁਜਾਰੀ ਤਬਕਾ ਜਾਂ ਫਿਰ ਚੌਧਰਾਂ ਦਾ ਸਿਸਟਮ ਹੈ ਜਿਹੜੀਆਂ ਕਮੇਟੀਆਂ ਇਹ ਸਾਰੇ ਦਾ ਸਾਰਾ ਢਾਂਚਾ ਜਿਹੜਾ ਹੈ ਇਹ ਪੁਜਾਰੀ ਦੀ ਕਾਪੀ ਹੈ ਜੋ ਮੰਦਰਾਂ 'ਚ ਹੁੰਦਾ ਹੈ ਉਹੀ ਸਾਡੇ ਹੋ ਰਿਹਾ ਉਵੇਂ ਜਿਵੇਂ ਪਰਕਰਮਾ ਕਰ ਲਓ ਉਵੇਂ ਜਿਵੇਂ ਮੱਥਾ ਟੇਕ ਲਓ ਉਵੇਂ ਜਿਵੇਂ ਪੈਸੇ ਚੜ੍ਹਾ ਦਿਓ ਉਵੇਂ ਜਿਵੇਂ ਸਾਰਿਆਂ ਨੂੰ ਜਿਵੇਂ ਉਹ ਬੁੱਧੂ ਬਣਾਉਂਦਾ ਸੀ ਮੂਰਤੀ ਰੱਖ ਕੇ ਸਾਡੇ ਬੁੱਧੂ ਬਣਾਇਆ ਜਾਂਦਾ ਹੈ ਗਿਆਨ ਨੂੰ ਪੂਜਾ ਕਰਾ ਕੇ ਸੇਮ ਕੰਮ ਹੈ ਇਹ ਟੋਟਲ ਕਾਪੀ ਕਰਾਈ ਜਾਂਦੀ ਹੈ ਸਾਡੇ ਗੁਰੂ ਸਾਹਿਬ ਨੇ ਇਦਾਂ ਦਾ ਕੁਛ ਨਹੀਂ ਸੀ ਕੀਤਾ ਜੋ ਅੱਜ ਢਾਂਚਾ ਜਿਹੜਾ ਸਾਡੇ ਸਾਹਮਣੇ ਖੜਾ ਹੋ ਗਿਆ ਤੇ ਜਿੱਥੇ ਗਿਆਨ ਸਮਝਾਉਣ ਦੀ ਬਜਾਏ ਪੂਜਣ ਵਾਲੇ ਪਾਸੇ ਤੁਰ ਪੋਗੇ ਫਿਰ ਆਹੀ ਰਿਜ਼ਲਟ ਨਿਕਲੇਗਾ ਆਹੀ ਰਿਜ਼ਲਟ ਨਿਕਲੇਗਾ ਜਦੋਂ ਪੂਜਣ ਲਾਇਆ ਲੋਕਾਂ ਨੇ ਪੂਜਣ ਵਿੱਚ ਕਸਰ ਥੋੜਾ ਛੱਡੀ ਹੈ ਯਾਰ ਕੋਈ ਲੋਕਾਂ ਨੇ ਵਾਲੀਆਂ ਲਾ ਲਾ ਬੀਬੀਆਂ ਦਿੱਤੀਆਂ ਇੱਥੇ ਪਤਾ ਨਹੀਂ ਕਿੰਨੇ ਹਜ਼ਾਰ ਏਕੜ ਜ਼ਮੀਨਾਂ ਇੱਥੇ ਦਾਨ ਕਰਤੀਆਂ ਸ਼੍ਰੋਮਣੀ ਕਮੇਟੀ ਕੋਲ ਮੈਨੂੰ ਲੱਗਦਾ 40,000 ਏਕੜ ਜ਼ਮੀਨ ਹੈ ਸ਼ਾਇਦ ਮੈਂ ਭੁੱਲਦਾ ਨਾ ਹੋਵਾਂ 40,000 ਏਕੜ ਜ਼ਮੀਨ ਸ਼੍ਰੋਮਣੀ ਕਮੇਟੀ ਕੋਲ ਹੈ 40,000 ਕਿੱਲਾ ਲਾਓ ਸਾਹਿਬ ਤੇ ਕਿੰਨੇ ਕਰੋੜ ਦਾ ਬਜਟ ਹੁੰਦਾ ਵੇਖੋ 1200 ਕਰੋੜ ਦਾ ਅਰਬਾਂ ਦਾ ਬਜਟ ਤੇ ਸਮਝਾਇਆ ਜਾ ਰਿਹਾ ਨਾ ਪੂਜਿਆ ਜਾ ਰਿਹਾ ਬਸ ਪੁਜਾਰੀ ਨੇ ਆਪਣਾ ਢਾਂਚਾ ਫਿੱਟ ਕਰਤਾ ਬੜਾ ਫਾਇਦਾ ਹੈ ਉਹਨਾਂ ਨੂੰ ਬੜਾ ਲਾਭ ਹੈ ਜਿੰਨੇ ਮਰਜ਼ੀ ਗੁਰਦੁਆਰੇ ਬਣਾਓ ਜਿੰਨੇ ਮਰਜ਼ੀ ਅਸਥਾਨ ਬਣਾਓ ਨਵੇਂ ਤੋਂ ਨਵੇਂ ਪ੍ਰਗਟ ਕਰ ਲਓ ਏਦਾਂ ਥੋੜਾ ਆ ਪਿਛਲੇ 3-4 ਸਾਲਾਂ ਵਿੱਚ ਬੱਚੇ ਕਿੰਨੇ ਕੈਨੇਡਾ ਨੂੰ ਚਲੇ ਗਏ ਆਈਲੈਂਡਸ ਕਰਕੇ ਅੰਗਰੇਜ਼ੀ ਸਕੂਲ ਖੁੱਲ੍ਹ ਗਏ ਨਾ ਖੁੱਲ੍ਹੇ ਹੁੰਦੇ ਅੱਜ ਤੋਂ 15 ਸਾਲ ਪਹਿਲਾਂ ਆ ਇੰਗਲਿਸ਼ ਮੀਡੀਅਮ ਚਾਹੇ ਖਰਚਾ ਹੀ ਹੋਇਆ ਪ੍ਰਾਈਵੇਟ ਦਾ ਪਿੱਟਦੇ ਤੇ ਜ਼ਰੂਰ ਆ ਵੀ ਸਰਕਾਰੀ ਸਕੂਲਾਂ 'ਚ ਪੜ੍ਹਾਈ ਨਹੀਂ ਨਿਆਣੇ ਪ੍ਰਾਈਵੇਟ 'ਚ ਪੜ੍ਹਾਉਣੇ ਪਏ ਪਰ ਜੇ ਕਿਤੇ ਨਾ ਖੁੱਲ੍ਹੇ ਹੁੰਦੇ ਤੇ ਅੱਜ ਕਿਹੜਾ ਕੈਨੇਡਾ ਨੂੰ ਜਾ ਵੜਦਾ ਕਿਵੇਂ ਜਾਂਦੇ ਆਸਟ੍ਰੇਲੀਆ ਨੂੰ ਆਈਲੈਂਡਸ ਕਰਕੇ ਨਿਕਲ ਗਏ ਨਿਆਣੇ 15 ਸਾਲ ਪਹਿਲਾਂ ਲਾਏ ਸੀ ਜਿਹੜੇ ਪ੍ਰਾਈਵੇਟਾਂ 'ਚ ਬਾਕੀ ਤੇ ਰਹਿ ਗਏ ਵਿਚਾਰੇ ਵੇਖਦੇ ਹੀ ਪਰ ਤਰੱਕੀ ਹੈ ਜਿਹੜੀ ਜਿੱਥੇ ਧਰਮ ਵਾਲੇ ਪਾਸਿਓ ਗਿਆਨ ਵਾਲੇ ਪਾਸਿਓ ਸੁਣੀ ਚਾਹੀਦੀ ਸੀ ਉੱਥੇ ਤੇ ਸਾਰੇ ਦਾ ਸਾਰਾ ਢਾਂਚਾ ਹੀ ਦੂਜਾ ਖੜਾ ਹੋ ਗਿਆ ਸਾਰਾ ਕੁਝ ਜਿਹੜਾ ਹੈ ਉਹ ਪੂਜਣ ਵਾਲੇ ਪਾਸੇ ਆ ਗਿਆ ਵੇਖ ਵਿਖਾਇਆ ਜਾ ਰਿਹਾ ਸਮਝਾਇਆ ਨਹੀਂ ਜਾ ਰਿਹਾ ਗਿਆਨ ਨੂੰ ਵਿਖਾਇਆ ਜਾ ਰਿਹਾ ਤੇ ਵਿਖਾਇਆ ਵੀ ਕੀ ਜਾਂਦਾ ਵਿਖਾਉਣ ਵਾਲੀ ਗੱਲ ਵੀ ਇਦਾਂ ਹੀ ਹੈ ਬਸ ਚਾਹੇ ਰੁਮਾਲਾ ਹੀ ਪਿਆ ਹੋਵੇ ਜਿੰਨੇ ਤੁਸੀਂ ਬੈਠੇ ਹੋ ਗੁਰੂ ਗਿਆਨ ਹੈ ਕਿ ਦੇਹ ਬੋਲੋ ਗਿਆਨ ਹੈ ਤੇ ਪੈਸੇ ਰੱਖੋ ਪੈਸੇ ਰੱਖਦੇ ਵਿਖਾਇਆ ਕੀ ਦੂਰੋਂ ਤੇ ਰੁਮਾਲਾ ਹੀ ਦਿਸਦਾ ਰੁਮਾਲਾ ਹੀ ਵਿਖਾਤਾ ਕੱਲਾ ਪਰ ਗਿਆਨ ਗੁਰੂ ਹੈ ਆ ਜਦੋਂ ਸਮਝ ਆਉਂਦੀ ਹੈ ਗਿਆਨ ਆ ਨੌਲੇਜ ਆ ਵੇਖੋ ਸ਼ਬਦ ਆ ਪੰਗਤੀ ਵੇਖੋ ਸੁਣੋ ਜਰਾ ਹੋਵੇ ਸਿਫਤ ਸਮਝੀ ਤਾਂ ਇਦਾਂ ਜਦੋਂ ਪੜ੍ਹੀ ਜਾਂਦੀ ਹੈ ਨਾ ਸਮਝ ਆਉਂਦੀ ਹੈ ਜਦੋਂ ਉਹ ਹੈ ਗਿਆਨ ਆ ਹੈ ਗਿਆਨ ਇਦਾਂ ਲੈਣਾ ਹੈ ਉਦੋਂ ਗੁਰੂ ਮਿਲਦਾ ਕਿਹਨੂੰ ਮਿਲਦਾ ਸੁਰਤ ਨੂੰ ਨਾਨਕ ਸੇ ਅੱਖਣੀਆਂ ਵਿਅਨ ਜਿੰਨੀ ਦਸੰਦੋ ਸੁਰਤ ਸਿੱਖ ਹੈ ਨਾ ਕਿ ਮੇਰੀਆਂ ਅੱਖਾਂ ਨਾ ਕਿ ਮੇਰੀ ਦੇਹ ਤੇ ਵਿਖਾਉਣਾ ਪੈਣਾ ਇਹਨੂੰ ਗਿਆਨ ਨੌਲੇਜ ਸਮਝ ਗਿਆਨ ਨਾਲ ਟੱਚ ਕਰਦੀ ਹੈ ਸ਼ਬਦ ਨਾਲ ਟੱਚ ਕਰਦੀ ਹੈ ਜਿਵੇਂ ਜਿਵੇਂ ਗਿਆਨ ਆਈ ਜਾਂਦਾ ਮਤਲਬ ਗੁਰੂ ਆ ਰਿਹਾ ਗਿਆਨ ਆ ਰਿਹਾ ਗੁਰੂ ਨਾਲ ਮੇਲ ਹੋ ਰਿਹਾ ਹੋਰ ਆਇਆ ਹੋਰ ਸਮਝ ਆਈ ਭਰ ਗਈ ਝੋਲੀ ਆ ਝੋਲੀ ਇੱਥੇ ਪਿਆ ਮੱਤ ਵਿੱਚ ਰਤਨ ਜਵਾਹਰ ਮਾਣਿਕ ਜੇ ਕ ਗੁਰ ਕੀ ਸਿੱਖ ਸੁਣੀ ਇਹ ਢਾਂਚੇ ਚੋਂ ਕਿਵੇਂ ਕੱਢਾਂਗੇ ਅਸੀਂ ਆਪਣੀ ਕੌਮ ਨੂੰ ਕਿਵੇਂ ਬਚਾਈਏ ਪੁਜਾਰੀ ਦਾ ਜਾਲ ਬੜਾ ਭੈੜਾ ਹੈ ਇੱਕ ਬਾਬੇ ਹੈ ਉਹ ਪੁਜਾਰੀ ਦੇ ਅਨਪੜ੍ਹ ਵਲੰਟੀਅਰ ਨੇ ਤੇ ਇੱਕ ਪੜ੍ਹੇ ਲਿਖੇ ਵਿਦਵਾਨ ਹੈ ਕਥਾਵਾਚਕ ਮਿਸ਼ਨਰੀ ਕਾਲਜਾਂ ਦੇ ਪੜ੍ਹੇ ਮੈਨੂੰ ਵੀ ਲੋਕੀ ਹੁਣ ਮਿਸ਼ਨਰੀ ਕਹਿੰਦੇ ਹੈ ਪਰ ਸ਼ਰਿਆਂ ਇਹ ਗੱਲ ਸਟੇਜ ਤੇ ਮੰਨਣ ਨੂੰ ਤਿਆਰ ਆ ਸਾਡੇ ਵਰਗੇ ਬੰਦੇ ਪੜ੍ਹੇ ਲਿਖੇ ਕਈ ਉਹ ਸਿਆਣੇ ਵਲੰਟੀਅਰ ਬਣ ਕੇ ਕੰਮ ਕਰਦੇ ਆ ਪਰ ਕੰਮ ਪੁਜਾਰੀ ਦਾ ਹੀ ਕਰਦੇ ਵਲੰਟੀਅਰ ਸਭ ਪੁਜਾਰੀ ਦਾ ਸਾਡਾ ਸਾਰਾ ਕ੍ਰੈਡਿਟ ਜਿਹੜਾ ਅੱਜ ਸਾਰੇ ਪ੍ਰਚਾਰ ਦਾ ਪੁਜਾਰੀ ਖਾਏ ਜਿੰਨਾ ਚਿਰ ਖੁੱਲ ਕੇ ਆਪਣੀ ਗੱਲ ਨਹੀਂ ਦੱਸਦੇ ਇਹਦਾ ਸਾਰੇ ਦਾ ਸਾਰਾ ਕ੍ਰੈਡਿਟ ਪੁਜਾਰੀ ਨੂੰ ਮਿਲਿਆ ਉਹ ਜਿਹੜਾ ਢਾਂਚਾ ਹੈ ਜਿਹੜਾ ਸੇਮ ਉਸੇ ਤਰ੍ਹਾਂ ਦਾ ਹੀ ਹੈ ਜਿੱਦਾਂ ਦਾ ਗੁਰੂ ਸਾਹਿਬ ਦੇ ਆਉਣ ਤੋਂ ਪਹਿਲਾਂ ਸੀ ਜਿਸ ਢਾਂਚੇ ਨੂੰ ਤੋੜਨ ਵਾਸਤੇ ਗੁਰੂ ਸਾਹਿਬ ਨੇ ਇੰਨਾ ਜ਼ੋਰ ਲਾਇਆ ਉਹ ਢਾਂਚਾ ਇਹਨਾਂ ਨੇ ਗੁਰੂ ਸਾਹਿਬ ਦੀ ਸੋਚ ਉੱਤੇ ਹੀ ਖੜਾ ਕਰ ਜਿਨ੍ਹਾਂ ਨੇ ਇੰਨਾ ਜ਼ੋਰ ਲਾਇਆ ਵੀ ਇਹ ਢਾਂਚਾ ਤੋੜੋ ਯਾਰ ਇਹ ਵਿਕਾਸ ਨਹੀਂ ਹੋਣ ਦੇਵੇਗਾ ਸਮਾਜ ਦਾ ਵਿਕਾਸ ਨਹੀਂ ਹੋਣ ਦੇਣਗੇ ਇਹ ਪੁਜਾਰੀ ਦਾ ਢਾਂਚਾ ਜਿਹੜਾ ਤੋੜਨਾ ਪੈਣਾ ਹੈ ਪਰ ਜਦੋਂ ਸਾਡੇ ਗੁਰੂ ਸਾਹਿਬ ਸਰੀਰ ਕਰਕੇ ਚਲੇ ਗਏ ਉਹਨਾਂ ਦੀ ਸੋਚ ਦੇ ਉੱਤੇ ਹੀ ਉਹ ਢਾਂਚਾ ਖੜਾ ਕਰ ਗਿਆ ਉਸੇ ਸੋਚ ਦੇ ਉੱਤੇ ਤੇ ਕੋਈ ਪ੍ਰੋਬਲਮ ਨਹੀਂ ਪੁਜਾਰੀ ਨੂੰ ਕੀ ਹੈ ਤੁਸੀਂ ਜਿੰਨੇ ਮਰਜ਼ੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪ ਲਓ ਜਿੰਨੇ ਮਰਜ਼ੀ ਗੁਰਦੁਆਰੇ ਬਣਾ ਲਓ ਉਹ ਕਹਿੰਦਾ ਵਿਕਾਸ ਨਹੀਂ ਹੋ ਰਿਹਾ ਡਿਵੈਲਪਮੈਂਟ ਨਹੀਂ ਹੋ ਰਹੀ ਵਿਕਾਸ ਹੋ ਰਿਹਾ ਸਿਰਫ ਪੁਜਾਰੀ ਦਾ ਗੋਲਕਾਂ ਦਾ ਵਿਕਾਸ ਹੋ ਰਿਹਾ ਪੈਸਾ ਇਕੱਠਾ ਹੋ ਰਿਹਾ ਸਮਾਜ ਦਾ ਵਿਕਾਸ ਨਹੀਂ ਹੋ ਰਿਹਾ ਗੁਰਦੁਆਰਿਆਂ ਤੇ ਜ਼ਰੂਰ ਸੰਗਮਰਮਰ ਪੱਥਰ ਸੋਨਾ ਲੱਗ ਗਿਆ ਪਰ ਕੋਈ ਸਾਡਾ ਭਵਿੱਖ ਸੋਹਣਾ ਨਹੀਂ ਬਣਿਆ ਸੁਨਹਿਰੀ ਭਵਿੱਖ ਨਹੀਂ ਸਾਡਾ ਬਣਿਆ ਤੇ ਪੁਜਾਰੀ ਨੂੰ ਕੀ ਹੈ ਜਿੱਦਾਂ ਦੇ ਮਰਜ਼ੀ ਰੱਬ ਪੈਦਾ ਕਰ ਲਓ ਉਹ ਤੇ ਖੁਸ਼ ਹੀ ਖੁਸ਼ ਹੈ ਵੇਖੋ ਸਾਈਂ ਬਾਬਾ ਅੱਜ ਤੋਂ 80 ਕੁ ਸਾਲ ਪਹਿਲਾਂ ਹੋਇਆ ਹੋਣਾ ਮੈਨੂੰ ਲੱਗਦਾ ਕਿਉਂਕਿ ਉਹਨਾਂ ਦੀਆਂ ਓਰੀਜਨਲ ਫੋਟੋਆਂ ਹੈਗੀਆਂ ਸਾਈਂ ਬਾਬਾ ਦੀਆਂ ਸਿਰੜੀ ਦੇ ਸਾਈਂ ਬਾਬਾ ਸੁਣ ਰਹੇ ਹੋ ਨਾ ਸੁਣਦੇ ਪਤਾ ਹੈ ਨਾ ਸਿਰੜੀ ਕੇ ਸਾਈਂ ਬਾਬਾ ਜਿਹਨੂੰ ਕਹਿੰਦੇ ਆ ਜਿਹੜੇ ਸਿਰ ਜਿਹੜਾ ਬਾਬਾ ਸੀ ਸਿਰੜੀ ਦਾ ਸਾਈਂ ਬਾਬਾ ਜਿਹਨੂੰ ਕਹਿੰਦੇ ਆ ਉਹ ਸਾਈਂ ਬਾਬਾ ਨਾ ਹਿੰਦੂ ਸੀ ਨਾ ਮੁਸਲਮਾਨ ਸੀ ਉਹ ਸਿਰਫ ਸੀ ਸਾਈਂ ਕਿਤੇ ਨਹੀਂ ਉਹ ਵੀ ਮੈਂ ਹਿੰਦੂ ਹਾਂ ਜਾਂ ਮੁਸਲਮਾਨ ਇੱਕ ਨੋਰਮਲ ਬੰਦਾ ਨਾ ਉਹ ਹਿੰਦੂਆਂ 'ਚ ਹੈ ਨਾ ਮੁਸਲਮਾਨਾਂ 'ਚ ਹੈ ਲੋਕਾਂ ਦੀ ਸੇਵਾ ਕਰਦਾ ਜਿਵੇਂ ਸਾਡੇ 'ਚ ਭਗਤ ਪੂਰਨ ਸਿੰਘ ਹੋਏ ਇਹਨਾਂ 'ਚ ਮਦਰ ਟ੍ਰੇਸਾ ਸੀ ਇੱਦਾਂ ਕੋਈ ਸੇਵਾ ਕਰਦਾ ਬੰਦਾ ਚਲੋ ਸਾਈਂ ਰਾਮ ਉਹ ਸਾਈਂ ਸਾਈਂ ਬਾਬਾ ਸਾਈਂ ਬਾਬਾ ਸਾਈਂ ਬਾਬਾ ਕਹਿੰਦੇ ਜਿਹਨੂੰ ਹੁਣ ਅੱਜ ਤੋਂ 80-90 ਸਾਲ ਪਹਿਲਾਂ ਹੋਣਗੇ ਓਰੀਜਨਲ ਫੋਟੋਆਂ ਸਾਈਂ ਬਾਬਾ ਦੀਆਂ ਹੈਗੀਆਂ ਤਾਂ ਕਰਕੇ ਮੈਨੂੰ ਆਈਡੀਆ ਹੈ ਵੀ 80-90 ਕੁ ਸਾਲ ਪਹਿਲਾਂ ਉਹਨਾਂ ਦੀ ਮੌਤ ਹੋਈ ਹੋਵੇਗੀ ਡੈਥ ਹੋ ਗਈ ਸਾਈਂ ਬਾਬਾ ਦੇ ਉੱਥੇ ਛੋਟੀ ਜਿਹੀ ਜਗ੍ਹਾ ਹੋਏਗੀ ਹੌਲੀ 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 ਸਾਈਂ ਬਾਬਾ ਦੇ ਭਗਤ ਇਕੱਠੇ ਹੁੰਦੇ ਥੋੜ੍ਹੀ ਜਿਹੀ ਜਗ੍ਹਾ ਵੱਡੀ ਬਣਾ ਲਈ ਉਦੋਂ ਬਾਅਦ ਫਿਲਮ ਬਣਾਈ ਇਹਨਾਂ ਨੇ ਸਾਈਂ ਬਾਬਾ ਦੇ ਉੱਤੇ ਐਕਟਰ ਨੇ ਸਾਈਂ ਬਾਬਾ ਦਾ ਰੋਲ ਕੀਤਾ ਉਦੋਂ ਬਾਅਦ ਫਿਰ ਉਹ ਸਾਈਂ ਬਾਬਾ ਜਿਹੜਾ ਸੀ ਲੋਕਾਂ 'ਚ ਮਸ਼ਹੂਰ ਹੋਇਆ ਬਾਬੇ ਦੇ ਜਾਣ ਤੋਂ 60-70 ਸਾਲ ਬਾਅਦ ਜਗ੍ਹਾ ਮਸ਼ਹੂਰ ਹੋ ਗਈ ਅੱਜ ਦੇ ਹਾਲਾਤ ਇਹ ਨੇ ਕਿ ਸਾਡੇ ਦਰਬਾਰ ਸਾਹਿਬ ਦੇ ਨੇੜੇ ਤੇੜੇ ਚੜਾਵਾ ਉਹਨਾਂ ਦਾ ਹੋ ਰਿਹਾ ਸੁਣਿਓ ਵੱਡੇ ਵੱਡੇ ਐਕਟਰਾਂ ਨੇ ਉੱਥੇ ਕੋਠੀਆਂ ਬਣਾਈਆਂ ਜਾ ਕੇ ਵੱਡੇ ਤੋਂ ਵੱਡੇ ਰਾਜੇ ਮਹਾਰਾਜੇ ਉੱਥੇ ਜਾ ਕੇ ਝੁਕਦੇ ਆ ਸਾਈਂ ਬਾਬਾ ਜਿਹੜਾ ਸੀ ਉਹ ਚਿੱਟੇ ਜਿਹੇ ਕੱਪੜੇ ਪਾ ਕੇ ਲਿਬੜਿਆ ਤਿਬੜਿਆ ਰਹਿੰਦਾ ਸੀ ਬਾਬਾ ਪਰ ਸਾਈਂ ਬਾਬਾ ਦੇ ਸੋਨੇ ਦੇ ਮੁਗਟ ਲਾ ਦਿੱਤਾ ਗਿਆ ਕੁਰਸੀ ਸੋਨੇ ਦੀ ਪੱਥਰ ਦੀ ਮੂਰਤੀ ਸਥਾਪਿਤ ਕਰ ਦਿੱਤੀ ਗਈ ਮੰਦਰ ਦੇ ਵਿੱਚ ਸੋਨਾ ਹੀ ਸੋਨਾ ਲਾਇਆ ਗਿਆ ਤੇ ਸਾਈਂ ਨੂੰ ਪੁਜਾਰੀ ਨੇ ਬਣਾ ਦਿੱਤਾ ਸਾਈਂ ਰਾਮ ਉਹ ਕਿਸੇ ਧਰਮ ਉਹ ਹਿੰਦੂ ਨਹੀਂ ਸੀ ਮੁਸਲਮਾਨ ਨਹੀਂ ਸੀ ਪਰ ਉਹਦੇ ਨਾਂ ਨਾਲ ਕੀ ਲੱਗ ਗਿਆ ਰਾਮ ਉਹ ਬਣ ਗਿਆ ਸਾਈਂ ਰਾਮ ਹੁਣ ਭਗਵਾਨ ਸਾਈਂ ਰਾਮ ਹੁਣ ਤੁਸੀਂ ਇਦਾਂ ਕਰਿਓ ਇੰਟਰਨੈਟ ਤੇ ਸਾਈਂ ਆਰਤੀ ਭਰਿਓ ਸਿਰੜੀ ਦੇ ਸਾਈਂ ਬਾਬਾ ਦੀ ਆਰਤੀ ਤੇ ਤੁਹਾਨੂੰ ਜਨੇਊਆਂ ਵਾਲੇ ਧੋਤੀਆਂ ਪਾਈਆਂ ਹੋਣਗੀਆਂ ਨੰਗੇ ਪਿੰਡੇ ਵਾਲੇ ਇੱਥੇ ਬੋਧੀਆਂ ਨੇ ਤੇ ਇਦਾਂ ਸਾਈਂ ਰਾਮ ਦੇ ਮੰਤਰ ਬਣਾ ਲਏ ਗਏ ਹੈ ਜਿਵੇਂ ਵੱਡੇ ਵੱਡੇ ਮੰਦਰਾਂ ਦੇ ਵਿੱਚ ਆਰਤੀਆਂ ਵਿਸ਼ਨੂੰ ਭਗਵਾਨ ਦੀ ਜਾਂ ਸ਼ਿਵਜੀ ਭਗਵਾਨ ਦੀ ਆਰਤੀ ਹੁੰਦੀ ਹੈ ਇਦਾਂ ਸਾਈਂ ਦੇ ਮੰਦਰ ਦੇ ਵਿੱਚ ਸਾਈਂ ਦੀ ਆਰਤੀ ਹੁੰਦੀ ਹੈ ਵੱਡੇ ਵੱਡੇ ਸਾਰਾ ਕੁਝ ਉੱਥੇ ਉਦਾਂ ਦਾ ਸਥਾਪਿਤ ਕਰ ਦਿੱਤਾ ਗਿਆ ਸਾਈਂ ਰਾਮ ਦੇ ਮੰਦਰ ਇੱਥੇ ਸਾਡੇ ਲੁਧਿਆਣੇ 'ਚ ਵੀ ਬਣ ਗਿਆ ਹੋਣਾ ਹੈ ਖੰਨੇ 'ਚ ਵੀ ਬਣਿਆ ਹੋਇਆ ਹੈ ਦਿੱਲੀ 'ਚ ਮੰਦਰ ਬਣੇ ਹੈ ਜਿਹੜੇ ਪੁਰਾਣੇ ਮੰਦਰ ਹੈ ਉਹਨਾਂ ਦੇ ਵਿੱਚ ਜਿੱਥੇ ਵਿਸ਼ਨੂੰ ਦੀ ਮੂਰਤੀ ਲੱਗੀ ਹੈ ਸ਼ਿਵਜੀ ਦੀ ਮੂਰਤੀ ਲੱਗੀ ਹੈ ਲਕਸ਼ਮੀ ਦੀ ਮੂਰਤੀ ਲੱਗੀ ਹੈ ਮਾਤਾ ਦੀ ਲੱਗੀ ਹੈ ਉੱਥੇ ਕਿਤੇ ਨਾ ਕਿਤੇ ਸਾਈਂ ਬਾਬੇ ਦੀ ਮੂਰਤੀ ਵੀ ਲੱਗ ਗਈ ਪੁਜਾਰੀ ਕਹਿੰਦਾ ਸਾਨੂੰ ਕੀ ਹੈ ਸਾਡੇ 33 ਕਰੋੜ ਭਗਵਾਨ ਪਹਿਲਾਂ ਹੈ ਆ ਦੇਵਤੇ ਇੱਕ ਦੇਵਤਾ ਹੋਰ ਬਣਾ ਲਓ ਮੰਦਰ ਜਿੰਨੇ ਮਰਜ਼ੀ ਬਣਾ ਲਓ ਸਾਡਾ ਮਤਲਬ ਤੇ ਚੜਾਵੇ ਨਾਲ ਹੈ ਆਖੋ ਸਤਨਾਮ ਸਾਈਂ ਦੇ ਵਿਰੁੱਧ ਨਹੀਂ ਚੱਲਣਾ ਕਦੇ ਇਹਨਾਂ ਨੇ ਇਹ ਤੇ ਕਹਿਣਗੇ ਪੂਜੋ ਤੁਸੀਂ ਕਹੋ ਸਾਈਂ ਜਿਹੜਾ ਸੀ ਵਿਸ਼ਨੂੰ ਦਾ ਅਵਤਾਰ ਸੀ, ਕਹਿਣਗੇ ਵਿਸ਼ਨੂੰ ਦਾ ਕੱਲ ਨੂੰ ਜਿੰਨਿਆਂ ਦਾ ਮਰਜ਼ੀ ਬਣਾ ਲਓ, ਇਹ ਤੇ ਸਾਰਿਆਂ ਦਾ ਹੀ ਅਵਤਾਰ ਸੀ। ਬਸ ਕਿਉਂ? ਜਿੰਨਾ ਤੁਸੀਂ ਵੱਡਾ ਕਰੋਗੇ ਨੋਟ ਓਡਾ ਹੀ ਵੱਡਾ ਕੱਢੋਗੇ ਤੁਸੀਂ, ਪ੍ਰੋਬਲਮ ਆ। ਉਹ ਕਹਿੰਦਾ ਕਰੋ ਜਿੰਨਾ ਮਰਜ਼ੀ ਵੱਡਾ ਕਰ ਲਓ, ਪੂਜੋ ਬਸ, ਤੁਸੀਂ ਪੂਜਣ ਵਾਲੇ ਪਾਸੇ ਲੱਗੋ, ਕੋਈ ਪ੍ਰੋਬਲਮ ਨਹੀਂ, ਤੁਸੀਂ ਪੂਜੀ ਚੱਲੋ। ਇਹਦਾ ਫਾਇਦਾ ਪੁਜਾਰੀ ਤਬਕੇ ਨੂੰ ਹੁੰਦਾ ਹੈ। ਪੁਜਾਰੀ ਲਾਣਾ, ਪੁਜਾਰੀ ਦਾ ਮਤਲਬ ਕੋਈ ਧੋਤੀਆਂ ਗੋਦੀਆਂ ਵਾਲੇ ਥੋੜਾ ਆ। ਅੱਜ ਸਾਡੇ ਪੁਜਾਰੀ ਦਾ ਰੂਪ ਮੇਰੇ ਵਰਗਾ ਹੈ, ਅੱਜ ਦਾ ਪੁਜਾਰੀ ਜਾਂ ਨੰਗੀਆਂ ਲੱਤਾਂ ਵਾਲਾ ਹੈ ਜਾਂ ਭੀੜੀਆਂ ਪਜਾਮੀਆਂ ਵਾਲਾ ਹੈ, ਅੱਜ ਦਾ ਪੁਜਾਰੀ ਜਾਂ ਗੋਲ ਪੱਗ ਵਾਲਾ ਹੈ ਜਾਂ ਮੇਰੇ ਵਰਗੀ ਪੱਗ ਵਾਲਾ ਹੈ, ਅੱਜ ਦਾ ਪੁਜਾਰੀ ਇਹੋ ਜਿਹਾ ਹੈ। ਸਿੱਖਾਂ ਦਾ ਪੁਜਾਰੀ ਇੱਦਾਂ ਦਾ ਹੈ, ਹਿੰਦੂਆਂ ਦਾ ਪੁਜਾਰੀ ਬੋਧੀ ਵਾਲਾ ਹੈ, ਧੋਤੀ ਵਾਲਾ ਹੈ। ਇਹ ਪੁਜਾਰੀ ਲਾਣਾ ਜਿਹੜਾ ਆ, ਇਹ ਪੂਜਣ ਵਾਲੇ ਪਾਸੇ ਜ਼ੋਰ ਦਿੰਦਾ ਹੈ। ਤੁਹਾਨੂੰ ਕਹਿਣਾ ਪੂਜੋ, ਆਹ ਥਾਂ ਪ੍ਰਗਟ ਹੋ ਗਈ, ਆਹ ਜਗ੍ਹਾ ਪ੍ਰਗਟ ਹੋ ਗਈ, ਇੱਥੇ ਆ ਜਾਓ, ਇੱਥੇ ਆ ਜਾਓ। ਮੈਂ ਤੁਹਾਨੂੰ ਪੁੱਛਦਾ, ਸਿੱਖ ਦੇਹ ਦਾ ਪੁਜਾਰੀ ਹੈ ਕਿ ਗਿਆਨ ਦਾ? ਬੋਲੋ, ਚੱਜ ਤਰ੍ਹਾਂ ਦੱਸੋ ਵੀ ਦੇਹ ਦਾ ਕਿ ਗਿਆਨ ਦਾ? ਦੇਹ ਨੂੰ ਮੰਨਣਾ ਕਿ ਨਹੀਂ ਮੰਨਣਾ? ਦੇਹ ਧਾਰੀ ਨੂੰ ਸਿੱਖ ਮੰਨਦਾ ਕਿ ਨਹੀਂ ਮੰਨਦਾ? ਨਹੀਂ ਨਾ ਮੰਨਦਾ, ਪਰ ਜਿੰਨੀਆਂ ਜਗ੍ਹਾ ਦੇਹ ਨਾਲ ਜੁੜੀਆਂ ਹੋਈਆਂ ਹੈ, ਆਖੋ ਸਤਨਾਮ, ਸਾਡਾ ਸਾਰਾ ਕੁਝ ਦੇਹ ਦੇ ਆਲੇ ਦੁਆਲੇ ਘੁਮਾਇਆ ਪੁਜਾਰੀ ਨੇ। ਕਿਹੜੀਆਂ ਗੱਲਾਂ ਕਰਦੇ ਅਸੀਂ? ਨਿਕਲਣ ਦੇਣਗੇ ਸਾਨੂੰ ਇਸ ਪਿੰਜਰੇ ਚੋਂ? ਕਦੇ ਖੋਣ ਦੇਣਗੇ ਵਿਕਾਸ ਸਾਡਾ? ਸਾਰਾ ਕੁਝ ਦੇਹ ਦੇ ਆਲੇ ਦੁਆਲੇ ਘੁਮਾਇਆ ਇਹਨਾਂ ਨੇ, ਕਿਵੇਂ ਕੱਢ ਦੇਣਗੇ ਦੇਹ ਚੋਂ ਸਾਰਾ ਕੁਛ? ਦੇਹ ਦੇ ਆਲੇ ਦੁਆਲੇ, ਸੁਰਤ ਦੇ ਵਿੱਚ ਦੇਹ। ਸਾਡੇ ਕਿਸੇ ਵੀ ਭਗਤ ਨੇ, ਕਿਸੇ ਵੀ ਪਾਤਸ਼ਾਹ ਨੇ ਦੇਹ ਨਾਲ ਜੁੜਨ ਦੀ ਗੱਲ ਨਹੀਂ ਕੀਤੀ। ਮੈਨੂੰ ਇੱਕ ਗੱਲ ਦੱਸੋ, ਭਾਈ ਲਹਿਣਾ ਜੀ ਬਾਅਦ ਵਿੱਚ ਕੀ ਬਣੇ? ਗੁਰੂ, ਬੋਲੋ, ਅੰਗਦ ਸਾਹਿਬ। ਭਾਈ ਲਹਿਣਾ ਜੀ ਦੇਹ ਨਾਲ ਜੁੜੇ ਸੀ ਕਿ ਗੁਰੂ ਨਾਨਕ ਦੇ ਗਿਆਨ ਨਾਲ? ਬੋਲੋ ਬੋਲੋ ਜੀ, ਗਿਆਨ ਨਾਲ। ਕਿਉਂਕਿ ਜੇ ਗਿਆਨ ਨਾਲ, ਜੇ ਦੇਹ ਨਾਲ ਜੁੜੇ ਹੁੰਦੇ ਨਾ, ਫਿਰ ਉਹਨਾਂ ਨੇ ਕਰਤਾਰਪੁਰ ਨਹੀਂ ਸੀ ਛੱਡਣਾ। ਉਹਨਾਂ ਨੇ ਖਡੂਰ ਸਾਹਿਬ ਵਸਾਇਆ, ਮੁੜ ਕੇ ਕਰਤਾਰਪੁਰ ਨਹੀਂ ਗਏ। ਜੇ ਗੁਰੂ, ਜੇ ਭਾਈ ਲਹਿਣਾ ਗੁਰੂ ਨਾਨਕ ਦੀ ਦੇਹ ਨਾਲ ਜੁੜਦਾ ਤੇ ਉਹਨਾਂ ਨੇ ਕਹਿਣਾ ਸੀ ਹਾਏ ਮੇਰੇ ਗੁਰੂ ਦੇ ਚਰਨ ਇੱਥੇ ਪਏ, ਹਾਏ ਮੇਰੇ ਗੁਰੂ ਦੀ ਨਿਸ਼ਾਨੀ ਇੱਥੇ ਰਹਿ ਗਈ, ਹਾਏ ਮੇਰੇ ਗੁਰੂ ਦਾ ਪੀੜਾ ਇੱਥੇ ਰਹਿ ਗਿਆ, ਪਲੰਗ ਇੱਥੇ ਰਹਿ ਗਿਆ, ਹਾਏ ਮੈਂ ਨਹੀਂ ਛੱਡਣਾ, ਮੈਂ ਨਹੀਂ ਜਾਣਾ ਖਡੂਰ। ਉਹ ਕਹਿੰਦੇ ਨਹੀਂ, ਗੁਰੂ ਸਾਡਾ ਗਿਆਨ ਹੈ ਤੇ ਗਿਆਨ ਮੇਰੇ ਕੋਲ ਇੱਥੇ ਹੈ, ਨਵਾਂ ਖਡੂਰ ਵਸਾਏਗੇ। ਆਖੋ ਸਤਨਾਮ,
ਸ੍ਰੀ ਵਾਹ
ਚਲੇ ਗਏ। ਗੁਰੂ ਅਮਰਦਾਸ ਜੀ ਦੇਹ ਨਾਲ ਜੁੜੇ ਹੈ ਕਿ ਗਿਆਨ ਨਾਲ? ਬੋਲੋ, ਗਿਆਨ ਨਾਲ। ਅੱਛਾ, ਜੇ ਗੁਰੂ ਅਮਰਦਾਸ ਜੀ, ਮੰਨ ਲਓ ਗੁਰੂ ਅਮਰਦਾਸ ਜੀ ਨੂੰ ਕੋਈ ਪੁੱਛਦਾ ਹੋਊ ਵੀ ਤੁਹਾਡਾ ਗੁਰੂ ਕੌਣ ਹੈ, ਕੀ ਕਹਿੰਦੇ, ਕਿਹਦਾ ਨਾਂ ਲੈਂਦੇ ਹੋਣਗੇ? ਗੁਰੂ ਅਮਰਦਾਸ ਜੀ ਨੂੰ ਕੋਈ ਪੁੱਛਦਾ ਮਹਾਰਾਜ ਤੁਹਾਡਾ ਗੁਰੂ ਕੌਣ ਹੈ, ਕੀ ਕਿਹਦਾ ਨਾਂ ਲੈਂਦੇ ਹੋ? ਇਹ ਕਹਿੰਦੇ ਹੋਣਗੇ ਵੀ ਸ਼ਬਦ ਗੁਰੂ ਹੈ, ਗਿਆਨ ਗੁਰੂ ਹੈ, ਕਿ ਇਹ ਕਹਿੰਦੇ ਹੋਣਗੇ ਮੇਰਾ ਗੁਰੂ ਹੈ ਗੁਰੂ ਅੰਗਦ ਸਾਹਿਬ? ਦੱਸੋ ਜੀ, ਗਿਆਨ ਜੇ ਕਹਿਣਗੇ ਮੇਰਾ ਗੁਰੂ ਗੁਰੂ ਅੰਗਦ ਸਾਹਿਬ ਹੈ, ਫਿਰ ਗੁਰੂ ਅੰਗਦ ਸਾਹਿਬ ਤੇ ਚੜ੍ਹਾਈ ਕਰਕੇ ਇਹ ਥੋੜਾ ਹੋ ਸਕਦਾ ਵੀ ਸਾਡਾ ਗੁਰੂ ਖਤਮ ਹੋ ਗਿਆ? ਨਾ, ਸਾਡਾ ਗੁਰੂ ਹੈ ਗਿਆਨ, ਜਿਹੜਾ ਸਤਿਗੁਰ ਮੇਰਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖ ਹੈ, ਸਭ ਮੈਂ ਰਹਿਆ
ਸਮਾਏ
ਸਮਾਏ। ਪਰਮਾਤਮਾ ਗਿਆਨ ਰੂਪ ਹੋ ਕੇ, ਗੁਰੂ ਰੂਪ ਹੋ ਕੇ ਸਾਡੇ ਨਾਲ ਹੈ। ਗੁਰ ਪਰਮੇਸ਼ਰ ਇੱਕੋ ਜਾਨ, ਇੱਕੋ ਹੀ ਹੈ, ਪਰਮਾਤਮਾ ਹੀ ਸਾਡਾ ਗੁਰੂ ਹੈ, ਸਦਾ ਸਾਡੇ ਨਾਲ ਹੈ। ਤੇ ਗੁਰੂ ਅਮਰਦਾਸ ਜੀ ਦੇਹ ਨਾਲ ਜੁੜੇ ਨਹੀਂ, ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਨੇ ਵਸਾਇਆ ਤੇ ਜਿੱਤੇ ਗੁਰਗੱਦੀ ਜ਼ਿੰਮੇਵਾਰੀ ਕਹਿ ਲਓ ਤੁਸੀਂ ਮਿਲ ਗਈ ਉਹਨਾਂ ਨੂੰ ਤੇ ਗੁਰੂ ਅਮਰਦਾਸ ਜੀ ਨੇ ਜਾ ਕੇ ਗੋਇੰਦਵਾਲ ਸਾਹਿਬ ਵਸਾਇਆ ਐ ਨਹੀਂ ਕਿਹਾ ਵੀ ਹਾਏ ਮੈਂ ਹੁਣ ਕਿੱਧਰ ਜਾਵਾਂ ਮੇਰੀ ਜਗ੍ਹਾ ਤੇ ਆ ਰਹੇਗੀ ਕਹਿੰਦੇ ਨਾ ਦੇਹ ਨਾਲ ਨਹੀਂ ਮੇਰੇ ਗੁਰੂ ਅੰਗਦ ਸਾਹਿਬ ਨੇ ਜੋੜਿਆ ਮੈਨੂੰ ਗਿਆਨ ਨਾਲ ਜੋੜਿਆ ਸੀ ਤੇ ਗਿਆਨ ਮੇਰੇ ਕੋਲ ਇੱਥੇ ਹੈ ਆ ਪੂਜਾ ਵਾਲਾ ਕੰਮ ਤੇ ਚੱਲਿਆ ਹੀ ਨਹੀਂ ਕਿਤੇ ਨਹੀਂ ਸੀ ਚੱਲਿਆ ਇਹ ਤੇ ਪੁਜਾਰੀ ਦੀ ਕਾਢ ਹੈ ਸਾਰੀ ਦੀ ਸਾਰੀ ਤੇ ਗੱਲ ਸੁਣ ਲਓ ਚੇਤਿਆ ਰੱਖਿਓ ਪਸ਼ੂ ਨੂੰ ਬੰਨਣ ਵਾਸਤੇ ਕਿੱਲਾ ਚਾਹੀਦਾ ਹੈ ਤੇ ਬੰਦਿਆਂ ਦੇ ਦਿਮਾਗ ਨੇ ਨਾ ਜਿਹੜੇ ਦਿਮਾਗ ਬੜੀ ਵੱਡੀ ਚੀਜ਼ ਹੈ ਮਨੁੱਖ ਮਨ ਕਰਕੇ ਹਾਂ ਅਸੀਂ ਮਾਈਂਡ ਕਰਕੇ ਅਸੀਂ ਮਨੁੱਖ ਹਾਂ ਦਿਮਾਗ ਹੈ ਸਾਡੇ ਕੋਲ ਵਿਚਾਰ ਹੈ ਸਾਡੇ ਕੋਲ ਸੋਚਣ ਸ਼ਕਤੀ ਹੈ ਸਾਡੇ ਕੋਲ ਸਰੀਰ ਸਾਡਾ ਪਸ਼ੂਆਂ ਚ ਹੀ ਗਿਣਿਆ ਜਾਂਦਾ ਹੈ ਜਿਵੇਂ ਨਾ ਜੇਰ ਤੋਂ ਜਿਹੜੇ ਅੰਡਜ ਜੇਰਜ ਸੇਤਜ ਉਤਪੁਜ ਸਭ ਤੇਰੇ ਕੀਏ ਜਾਂਦੇ ਕੁਦਰਤ ਵਿੱਚ ਚਾਰ ਜਗ੍ਹਾ ਚਾਰ ਖਾਣੀਆਂ ਤੋਂ ਜੀਵ ਪੈਦਾ ਹੁੰਦੇ ਆ ਜਿਹਦੇ ਵਿੱਚ ਜੇਰ ਤੋਂ ਜਿਹੜੇ ਜੀਵ ਪੈਦਾ ਹੁੰਦੇ ਆ ਉਹਦੇ ਵਿੱਚ ਆਉਂਦੇ ਆ ਜੀ ਪਸ਼ੂ ਹੁਣ ਹਿਰਨ ਹੋਏ ਗਾਵਾਂ ਹੋਈਆਂ ਮੱਝਾਂ ਹੋਈਆਂ ਕੁੱਤੇ ਹੋਏ ਇਹ ਸਾਰੇ ਪੈਦਾ ਹੁੰਦੇ ਆ ਜੇਰ ਤੋਂ ਤੇ ਜਿਹੜਾ ਬੰਦੇ ਦਾ ਸਰੀਰ ਹੈ ਇਹ ਵੀ ਜੇਰ ਤੋਂ ਹੀ ਪੈਦਾ ਹੁੰਦਾ ਹੈ ਜੇ ਅਸੀਂ ਸਰੀਰ ਦੀ ਗੱਲ ਕਰੀਏ ਤੇ ਜੇ ਗੁਰਬਾਣੀ ਮੁਤਾਬਕ ਵੇਖੋਗੇ ਸਰੀਰ ਦੀ ਖਾਣੀ ਹੈ ਜਿਹੜੀ ਜਿਸ ਜੇਰ ਤੋਂ ਹੀ ਬੰਦਾ ਪੈਦਾ ਹੁੰਦਾ ਹੈ ਸਰੀਰ ਕਰਕੇ ਬੰਦਾ ਪਸ਼ੂ ਤੋਂ ਵੱਖ ਨਹੀਂ ਸਰੀਰ ਕਰਕੇ ਬੰਦਾ ਤੇ ਪਸ਼ੂ ਇੱਕੋ ਹੀ ਖਾਣੀ ਚਾਹੁੰਦੇ ਹੈ ਇਹ ਜੇਰ ਤੋਂ ਪੈਦਾ ਹੁੰਦਾ ਪਰ ਬੰਦਾ ਸਿਰਫ ਬੰਦਾ ਇਸ ਕਰਕੇ ਹੈ ਮਨੁੱਖ ਇਸ ਕਰਕੇ ਹੈ ਕਿ ਇਹ ਦੇਹ ਹੈ ਜਿਹੜੀ ਇਹਦੇ ਕੋਲ ਮਨ ਹੈ ਭਈ ਪ੍ਰਾਪਤ ਮਨੁੱਖ ਦੇਹੋਰੀਆ ਇਹ ਦੇਹ ਕੋਲ ਮਨ ਹੈ ਮਾਈਂਡ ਹੈ ਤੇ ਮਾਈਂਡ ਹੈ ਜਿਹੜਾ ਇਹ ਵਿਕਾਸ ਬਹੁਤ ਕਰ ਸਕਦਾ ਹੈ ਪਰ ਮਾਈਂਡ ਨੂੰ ਬੰਨਣ ਵਾਸਤੇ ਇਹਨੂੰ ਬੰਨ ਸਕੇ ਹਿਪਨੋਟਾਈਜ਼ ਹੋ ਜਾਂਦਾ ਹੈ ਮਾਈਂਡ ਹੈ ਜਿਹੜਾ ਇਹ ਹਿਪਨੋਟਾਈਜ਼ ਹੋ ਜਾਂਦਾ ਹੈ ਸਮੋਹਿਤ ਕੀਤਾ ਜਾ ਸਕਦਾ ਹੈ ਤੇ ਜਿਹੜਾ ਸਾਡਾ ਮਾਈਂਡ ਹੈ ਇਹਨੂੰ ਬੰਨ ਦਿੱਤਾ ਗਿਆ ਹੈ ਇੱਥੇ ਜੁੜ ਜਾ ਇੱਥੇ ਹੀ ਵੱਜ ਗਿਆ ਕਿਸੇ ਨੂੰ ਇੱਥੇ ਜੋੜਤਾ ਇੱਥੇ ਵੱਜ ਗਿਆ ਕਿਸੇ ਨੂੰ ਇੱਥੇ ਜੋੜਤਾ ਇੱਥੇ ਵੱਜ ਗਿਆ ਤਾਂ ਹੀ ਤੇ ਜਦੋਂ ਦੇਹ ਨਾਲ ਵੱਜਣ ਲੱਗਿਆ ਵੀ ਇਹ ਜਗ੍ਹਾ ਵੱਜ ਜਾ ਇਹ ਜਗ੍ਹਾ ਵੱਜ ਜਾ ਇਹ ਜਗ੍ਹਾ ਵੱਜ ਜਾ ਜਦੋਂ ਮਾਈਂਡ ਵੱਜ ਜਾਂਦਾ ਹੈ ਫਿਰ ਇਹ ਰੁਕ ਜਾਂਦਾ ਵਿਕਾਸ ਨਹੀਂ ਕਰ ਸਕਦਾ ਬੰਨਣ ਦਾ ਢੰਗ ਆ ਗਿਆ ਪੁਜਾਰੀ ਨੂੰ ਤਾਂ ਕਰਕੇ ਪੁਜਾਰੀ ਨੇ ਬਾਬਿਆਂ ਦੀਆਂ ਖੁੰਡੀਆਂ ਨਾਲ ਵੀ ਬੰਨਤਾ ਜਦੋਂ ਬੰਨਣ ਤੇ ਆਇਆ ਤੇ ਖੁੰਡੀ ਨਾਲ ਬੰਨਤਾ ਬਾਬੇ ਦੇ ਬੈੱਡ ਨਾਲ ਬੰਨਤਾ ਮੱਥਾ ਟੇਕ ਮਾਈਂਡ ਇੰਨਾ ਸੈੱਟ ਹੈ ਵੀ ਬਾਬਾ ਜੀ ਦੇ ਆਸਣ ਕੋਲ ਜਾ ਕੇ ਜਦੋਂ ਮੈਂ ਅਰਦਾਸ ਕਰਦਾ ਤਾਂ ਮੇਰਾ ਕੰਮ ਬਣੂ ਵੱਜ ਗਿਆ ਮਨ ਨਾਲੇ ਤੇ ਸਾਰੀ ਰਾਤ ਪੜ੍ਹਦਾ ਨਾਲੇ ਤੇ ਸਾਰੀ ਰਾਤ ਪੜ੍ਹਾਈ ਕਰਦਾ ਆਈਲੈਟਸ ਦੀ ਤਿਆਰੀ ਕਰਦਾ ਤੇ ਨਾਲੇ ਉੱਥੇ ਜਾ ਕੇ ਨਲਕੇ ਦੇ ਕੋਲ ਹੀ ਅਰਦਾਸ ਕਰੀ ਜਾਂਦਾ ਵੀ ਮੈਨੂੰ ਇੱਥੋਂ ਹੀ ਕਿਰਪਾ ਹੋਣੀ ਹੈ ਪਾਸ ਹੋ ਗਿਆ ਪਰ ਬੱਜਿਆ ਉੱਥੇ ਹੀ ਹੈ ਕਹਿੰਦਾ ਬਾਬੇ ਦੇ ਨਲਕੇ ਨੇ ਕਿਰਪਾ ਕੀਤੀ ਹੈ ਅਬੂ
ਸਤਨਾਮ
ਕਹਿੰਦਾ ਹੁਣ ਉੱਥੋਂ ਕਿਰਪਾ ਉੱਥੋਂ ਹੋਈ ਹੈ ਇਹ ਮਾਈਂਡ ਬੱਜਿਆ ਹੋਇਆ ਹਿਪਨੋਟਾਈਜ਼ ਹੋ ਗਿਆ ਇਹ ਜਿਹੜਾ ਖੁੱਲਣਾ ਹੈ ਨਾ ਇਹ ਕੋਈ ਇੰਨਾ ਸੌਖਾ ਥੋੜਾ ਹੈ ਇਹ ਮਾਈਂਡ ਨੂੰ ਏਦਾਂ ਬੱਜੇ ਹੋਏ ਮਾਈਂਡ ਨੂੰ ਜਿਨ੍ਹਾਂ ਦੇ ਬੱਜ ਚੁੱਕੇ ਆ ਮਾਈਂਡ ਜਿਹੜੇ ਲੋਕ ਹਿਪਨੋਟਾਈਜ਼ ਹੋ ਚੁੱਕੇ ਆ ਉਹਨਾਂ ਨੂੰ ਜਗਾਉਣਾ ਸੌਖਾ ਥੋੜਾ ਸੌ ਗਿਆ ਉਦੋਂ ਬਾਅਦ ਨਹੀਂ ਸੋਚਦਾ ਬੰਦਾ ਉੱਥੇ ਜਾ ਕੇ ਸੋਚ ਖਤਮ ਬਾਬਾ ਜੀ ਦੀ ਖੁੰਡੀ ਬਾਬਾ ਜੀ ਦਾ ਆਸਣ ਇਦੂ ਗਾਂ ਉਹਨੂੰ ਕਹਿ ਯਾਰ ਚੁੱਪ ਕਰ ਜਾ ਜ਼ਬਾਨ ਵੱਢ ਦਿਆਂਗੇ ਤੇਰੀ ਤੂੰ ਅੱਗੇ ਨਾ ਬੋਲੀ ਸਾਡੀ ਸ਼ਰਧਾ ਉੱਥੇ ਜਾ ਕੇ ਸੌ ਗਿਆ ਮਾਈਂਡ ਸੌ ਗਿਆ ਅੱਖਾਂ ਖੁੱਲੀਆਂ ਕਿਸੇ ਦਾ ਮਾਈਂਡ ਇੱਥੇ ਸਵਾਦਤਾ ਕਿਸੇ ਦਾ ਇੱਥੇ ਸਵਾਦਤਾ ਕਿਸੇ ਦਾ ਇਹ ਜਗ੍ਹਾ ਤੇ ਸਵਾਦਤਾ ਕਿਸੇ ਦਾ ਇਹ ਜਗ੍ਹਾ ਤੇ ਸਵਾਦਤਾ ਕਿਸੇ ਦਾ ਗੁਰੂ ਸਾਹਿਬ ਦੀ ਦੇਹ ਤੇ ਜਾ ਕੇ ਮਾਈਂਡ ਸਵਾਦਤਾ ਪਰ ਹਿਪਨੋਟਾਈਜ਼ ਹੋਣਾ ਚਾਹੀਦਾ ਮਾਈਂਡ ਉਹ ਚਾਹੀਦਾ ਗਿਆਨ ਵੱਲ ਕੰਸਨਟ੍ਰੇਟ ਕਰੋ ਪਰਮਾਤਮਾ ਤੇ ਜਦੋਂ ਤੁਹਾਨੂੰ ਗੁਰਬਾਣੀ ਜਿਹੜੀ ਹੈ ਤੁਹਾਨੂੰ ਬਾਰ ਬਾਰ ਕਹਿੰਦੀ ਹੈ ਉੱਧਰ ਨੂੰ ਹਿਪਨੋਟਾਈਜ਼ ਹੋ, ਤੇਰਾ ਪਿਆਰ ਪਵੇ ਕੁਦਰਤ ਨਾਲ, ਤੇ ਕੁਦਰਤ ਬਹੁਤ ਵੱਡੀ ਹੈ, ਕੁਦਰਤ ਦਾ ਗਿਆਨ ਵੀ ਬਹੁਤ ਵੱਡਾ ਹੈ, ਨਾ ਰੱਬ ਦਾ ਮਤਲਬ ਕੁਦਰਤ ਦਾ ਅੰਤ ਹੈ ਤੇ ਨਾ ਉਹਦੇ ਗਿਆਨ ਦਾ ਅੰਤ ਹੈ, ਇੱਧਰ ਨੂੰ ਲੱਗਾ ਰਹਿ, ਇੱਧਰ ਨੂੰ ਤੂੰ ਕੰਸਨਟ੍ਰੇਟ ਕਰ, ਹਿਪਨੋ ਹੋ ਇੱਥੇ ਬਸ ਖੁੱਲੂ ਹੀ ਜਾਣਾ ਹੈ, ਇੱਥੇ ਕੰਮ ਮੁੱਕਣਾ ਨਹੀਂ। ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਇਦਾਂ ਪਰਮਾਤਮਾ ਨਾਲ ਰੱਬ ਨਾਲ ਜੋੜ ਉਧਰ ਨੂੰ ਲੱਗ ਖੜ ਨਾ ਜਾ ਕਿਤੇ, ਸੌ ਨਾ ਜਾਈ ਕਿਤੇ। ਪ੍ਰੋਬਲਮ ਇਹ ਹੈ ਭਾਈ ਵੀ ਕੋਈ ਬੰਦਾ ਤੇ ਬਹੁਤਾ ਹੀ ਥੱਲੇ ਸੁੱਤਾ ਪਿਆ, ਇੰਨਾ ਡਾਊਨ ਹੈ ਵੀ ਖੇਤ ਵਿੱਚ ਇੱਕ ਕਬਰ ਬਣਾ ਕੇ ਉੱਥੇ ਹੀ ਸ਼ਰਧਾ ਬਣਾ ਕੇ ਮਾਈਂਡ ਉੱਥੇ ਹੀ ਬੰਨ ਕੇ ਬਹਿ ਗਿਆ, ਕਿੱਲਾ ਬਣਾ ਲਿਆ ਉਹਨੂੰ ਤੇ ਦਿਮਾਗ ਆਪਣਾ ਸਾਰਾ ਬੰਨ ਗਿਆ, ਇਦੂਗਾ ਕੁਛ ਗਤੀ ਨਹੀਂ ਕੋਈ ਕਰਨੀ। ਗਤੀ ਮਤਲਬ ਸਪੀਡ, ਡੈਡ ਹੋ ਗਿਆ ਉੱਥੇ ਹੀ ਖੜ ਗਿਆ, ਉਦੂਗਾ ਉਹਨੇ ਨਹੀਂ ਤੁਰਨਾ, ਉੱਥੇ ਹੀ ਖੜਾ ਹੈ ਬਸ। ਸਾਰੀ ਜ਼ਿੰਦਗੀ ਉਹ ਕਿੱਲਾ ਬਣਾ ਲਿਆ ਉੱਥੇ ਹੀ ਮਾਈਂਡ ਜਿਹੜਾ ਡੈਡ ਹੋ ਗਿਆ ਬਸ, ਕਿਸੇ ਦਾ ਕਿਸੇ ਜਗ੍ਹਾ ਤੇ, ਕਿਸੇ ਦਾ ਕਿਸੇ ਜਗ੍ਹਾ ਤੇ, ਕਿਸੇ ਦਾ ਕਿਸੇ ਜਗ੍ਹਾ ਤੇ। ਪਰ ਸਾਨੂੰ ਸਾਡੇ ਗੁਰੂ ਸਾਹਿਬ ਕਹਿੰਦੇ ਐ ਤੇਰਾ ਜਿਹੜਾ ਦਿਮਾਗ ਹੈ, ਜਿਹੜਾ ਤੇਰਾ ਮਾਈਂਡ ਹੈ, ਉਹ ਉਹਦੇ ਵਾਲੇ ਪਾਸੇ ਲੱਗੇ, ਪਰਮਾਤਮਾ ਵਾਲੇ ਪਾਸੇ। ਉਹ ਬਹੁਤ ਬੇਅੰਤ ਹੈ, ਉਹ ਬਹੁਤ ਵੱਡਾ ਹੈ, ਤੇ ਜਦੋਂ ਉਹਦੇ ਵਾਲੇ ਪਾਸੇ ਤੁਰੇਗਾ ਫਿਰ ਆ ਵੀ ਖੁੱਲਦਾ ਹੀ ਤੁਰਿਆ ਜਾਣਾ, ਇਹ ਬਹੁਤ ਵੱਡਾ ਹੋ ਜਾਏਗਾ। ਉਹ ਬੇਅੰਤ ਹੈ, ਤੂੰ ਠਾਕਰੋ ਬੈਰਾਗਰੋ, ਮੈਂ ਜਿਹੀ ਕਣ ਚੀਰੀ ਦਾ, ਤੂੰ ਸਾਗਰੋ ਰਤਨਾਗਰੋ, ਹਉ ਸਾਰ ਨਾ ਜਾਣਾ ਤੇਰੀ ਰਾਹ, ਸਾਰ ਨਾ ਜਾਣਾ ਤੂੰ ਵੱਢ ਦਾਣਾ, ਕਰ ਮਿਹਰਮਤ ਸਾਈ ਕਿਰਪਾ ਕੀਜੈ ਸਾ ਮਤ ਦੀਜੈ, ਆਠ ਪਹਿਰ ਤੁਧ ਧਿਆਈ, ਮੇਰਾ ਧਿਆਨ ਤੇਰੇ ਚ ਲੱਗਿਆ ਰਹੇ, ਹੋਰ ਨਾ ਕਿਤੇ ਕਿੱਲਾ ਕਿਤੇ ਖੜ ਜਾਵਾਂ, ਵੱਜ ਨਾ ਜਾਵਾਂ ਮੈਂ ਕਿਤੇ, ਕਿਸੇ ਚੀਜ਼ ਤੇ ਨਾ ਵੱਜਾਂ, ਆਠ ਪਹਿਰ ਤੁਧ ਧਿਆਈ, ਗਰਭ ਨਾ ਕੀਜੈ ਰੇਣ ਹੋਵੀਜੈ ਤਾਂਗਤ ਜੀਰੇ ਤੇਰੀ, ਸਭ ਉੱਪਰ ਨਾਨਕ ਕਾ ਠਾਕੁਰ ਮੈਂ ਜਿਹੀ ਘਣ ਚੇਰੀ ਰਾ, ਵੱਡੇ ਮੇਰੇ ਸਾਹਿਬਾ ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ
ਗੁਣੀ ਗਹੀਰਾ
ਆਉਣਾ ਨਾ ਉਹਨੇ ਫਿਰ ਤੇ ਹੋਵੇ ਸਿਫਤ ਖਸਮਲੀ ਪੜੋ ਪੜੋ ਨੂਰ ਅਰਸੋ ਕੁਰਸੋ
ਛਟੀਏ
ਤੁਦ ਡਿੱਠੇ ਸੱਚੇ
ਪਾਤਸ਼ਾਹ
ਮਲ ਜਨਮ ਦਿਹਾੜੀ ਕਰਕੇ 12 ਘੰਟੇ ਲਾ ਕੇ 400-500 ਰੁਪਈਆ ਜੇਬ 'ਚ ਪਾ ਕੇ ਘਰੇ ਚਲੇ ਗਏ ਤੇ ਦੂਜੇ ਪਾਸੇ ਸਾਡੇ ਵਰਗੇ ਆ ਪਾ ਕੇ ਚਿੱਟਾ ਚੋਲਾ ਇਹ ਠੇਕੇ ਤੇ ਨਹੀਂ ਖੜਾ ਇਹ ਪਾਪੀ ਨਹੀਂ ਨਾ ਇਹ ਤੇ ਪੁੰਨੀ ਹੈ ਇਹ ਗੁਰਦੁਆਰੇ 'ਚ ਬੈਠਾ ਇਹ ਗੁਰਦੁਆਰੇ 'ਚ ਐ ਬੈਠਾ ਲਾ ਕੇ ਚੌਕੜਾ ਅਗਲਾ ਕਹਿੰਦਾ ਜੀ ਸਿਰ ਭਾਰਾ ਭਾਰਾ ਰਹਿੰਦਾ ਹੈ ਭਾਈ ਕਰਾਇਆ ਹੋਇਆ ਕਿਸੇ ਨੇ। ਅੱਛਾ ਬਾਬਾ ਜੀ ਵੀ ਕਰਾਂਗੇ ਕੀ? ਕਹਿੰਦੇ ਪਾਠ ਕਰਾਂਗੇ, ਹੋਰ ਕੀ ਕਰਾਂਗੇ? ਪਾਠ ਕਰਾਂਗੇ। ਫਿਰ ਬਾਬਾ ਜੀ ਕਿੰਨਾ ਕੁ ਖਰਚਾ ਆਜੂ? ਖਰਚਾ ਭਾਈ ਸਮੱਗਰੀ ਵੀ ਲਿਆਉਣੀ ਪੈਂਦੀ ਹੈ, ਭਾਠੀ ਤੁਹਾਨੂੰ ਪਤਾ ਅੱਜ ਕੱਲ੍ਹ ਮਿਲਦੀ ਹੀ ਨਹੀਂ, ਭਾਠੀਆਂ ਦਾ ਬਹੁਤ ਔਖਾ ਹੋਇਆ ਪਿਆ। ਤੇ ਘਰ ਕਰਾ ਕੇ ਚਲੋ ਵੀ ਤੇਰਾ 30,000 30-31 ਤੇ ਆ ਹੀ ਜਾਊ, 30-31। ਹੁਣ ਇਹ ਕਿੱਥੇ ਰਹਿੰਦਾ? ਇਹ ਗੁਰਦੁਆਰੇ। ਬੰਦਾ ਚਲੋ ਉਦਾਂ ਹੀ ਸਿਰ ਭਾਰੇ ਦੀ ਗੱਲ ਹੈ, ਬੰਦਾ ਥੱਕਿਆ ਹੁੰਦਾ ਹੈ, ਸਟ੍ਰੈਸ ਚ ਹੁੰਦਾ ਹੈ, ਕਈ ਵਾਰੀ ਕੋਈ ਵੈਸੇ ਹੀ ਰੋਗ ਲੱਗ ਜਾਂਦਾ ਹੈ, ਕੋਈ ਮਾਈਗ੍ਰੇਨ ਹੋ ਗਿਆ, ਕਿਸੇ ਨੂੰ ਕੋਈ ਬਿਮਾਰੀ ਲੱਗ ਗਈ, ਕੁਛ ਵੀ ਹੋ ਸਕਦਾ ਹੈ। ਸਰੀਰ ਹੈ, ਕਈ ਕੁਛ ਬਾਡੀ ਵਿੱਚ ਬਦਲਦਾ ਰਹਿੰਦਾ ਹੈ, ਵੈਦਰ ਚੇਂਜ ਹੋਣ ਨਾਲ ਬੰਦਾ ਸੁਸਤ ਜਿਹਾ ਰਹਿਣ ਲੱਗ ਜਾਂਦਾ, ਕਈ ਵਾਰੀ ਸਟ੍ਰੈਸ ਪੈ ਜਾਂਦੀ ਹੈ, ਕਈ ਵਾਰੀ ਉਹ ਭਾਰਾ ਤੇ ਹੈ, ਬੰਦਾ ਚਲੋ ਇਲਾਜ ਕਰਾਵੇ, ਡਾਕਟਰ ਕੋਲ ਜਾਊ, ਪਰ ਜਿਹੜਾ ਇਦਾਂ ਦੇ ਚੁੰਗਲ ਵਿੱਚ ਫਸ ਜਾਂਦਾ ਹੈ, ਬਸ ਫਿਰ ਉਹ 30,000 ਰੁਪਈਆ ਅਗਲੇ ਤੋਂ ਲੈ ਲਿਆ, ਤੇ ਹੁਣ ਇੱਕ ਪਾਸੇ ਠੇਕੇ ਤੇ ਖੜਾ ਹੈ, ਇਹ ਬੰਦਾ ਦਰਬਾਰ ਸਾਹਿਬ ਗੁਰਦੁਆਰੇ ਦੇ ਵਿੱਚ ਖੜਾ, ਗੁਰਦੁਆਰੇ ਦੇ ਵਿੱਚ ਖੜਾ, ਉੱਥੇ ਬੈਠਦਾ, ਉਹ ਉੱਥੇ ਬੈਠਦਾ। ਪਰ ਸੱਚੀ ਜੇ ਪਾਪ ਪੁੰਨ ਵੇਖਣਾ ਪਏ, ਪਾਪ ਪੁੰਨ, ਤੇ ਇਹ ਨਾ ਹਿਸਾਬ ਜਿਹਾ ਲਾ ਲਈਏ ਕਿਤੇ ਵੀ ਹਾਏ ਹੋਏ ਆ ਪਾਪੀ, ਆ ਪੁੰਨੀ, ਆ ਪੁੰਨ ਵਧੇ ਪਏ ਨੇ, ਪੁੰਨੇ ਤੇ ਰਹਿੰਦੇ ਹੀ ਗੁਰਦੁਆਰਿਆਂ ਤੇ, ਪੁੰਨ ਹੀ ਪੁੰਨ, ਆ ਪਾਪ ਹੀ ਪਾਪ, ਉਹ 400 ਦਾ 400 ਹੀ ਲੈ ਕੇ ਚੱਲਿਆ, ਨਾਲੇ ਪੀਂਦਾ ਨਹੀਂ। ਆ ਜਿਹੜਾ ਇਹ 30-30,000 ਵਾਲੇ ਦੇ ਕੋਲੇ 3-4 ਆ ਗਏ, ਇਹ 1,00,000 ਰੁਪਈਆ ਸ਼ਾਮ ਨੂੰ ਇਕੱਠਾ ਕਰਕੇ ਬਹਿ ਗਿਆ, ਇਹ ਗੁਰਦੁਆਰੇ ਬੈਠਾ ਹੈ। ਪਾਪ ਪੁੰਨ ਮਨ ਦੇ ਤਲ ਤੇ ਪਤਾ ਲੱਗੂ, ਇਹਦੇ ਮਾਈਂਡ 'ਚ ਵੜ ਕੇ ਵੇਖਣਾ ਪੈਣਾ ਹੈ, ਸਰੀਰ ਕਰਕੇ ਕੋਈ ਪਾਪ ਪੁੰਨ ਨਹੀਂ ਹੁੰਦਾ, ਆਪੋ ਸਤਨਾਮ, ਦੇਹ ਕਰਕੇ ਕੋਈ ਪੁੰਨ ਪਾਪ ਨਹੀਂ ਹੁੰਦਾ, ਵੀ ਆਹ ਕਿੱਥੇ ਬੈਠਾ ਤੇ ਆਹ ਕਿੱਥੇ ਬੈਠਾ, ਇਹ ਤੇ ਵਿੱਚ ਵੜ ਕੇ ਵੇਖਣਾ ਪੈਣਾ ਵੀ ਬੰਦਾ ਸੋਚਦਾ ਕਿਵੇਂ ਹੈ, ਇਹਦੇ ਅੰਦਰ ਕੀ ਚੱਲਦਾ ਹੈ, ਕਿੱਡਾ ਕੁ ਵੱਡਾ ਠੱਗ ਹੈ, ਕਿੱਡੀ ਕੁ ਬੇਈਮਾਨੀ ਹੈ ਇਹਦੇ ਅੰਦਰ ਭਰੀ ਹੋਈ, ਬੈਠਾ ਗੁਰਦੁਆਰੇ ਆ ਯਾਰ, ਰਹਿੰਦਾ ਗੁਰਦੁਆਰੇ ਆ, ਪਰ ਇਹਦੇ ਅੰਦਰ ਕੀ ਚੱਲਦਾ, ਇੱਥੇ ਵੇਖਣਾ ਪੈਣਾ, ਇਹਦੇ ਇਹਦੀ ਸੋਚ, ਇਹਦੇ ਵਿਚਾਰ ਕਿੱਦਾਂ ਦੇ ਆ। ਤਾਂ ਕਰਕੇ ਏਦਾਂ ਨਹੀਂ ਪਤਾ ਲੱਗਦਾ, ਬੰਦਾ ਬਹੁਤ ਮਿੱਠਾ ਹੈ, ਸਾਡੀਆਂ ਭੈਣਾਂ ਤੇ ਬਾਹਲਾ ਵਿਚਾਰੀਆਂ ਫਸ ਜਾਂਦੀਆਂ ਕਿ ਬਾਬਾ ਜੀ ਤੇ ਬਾਹਲੇ ਹੀ ਮਿੱਠੇ ਹੈ, ਜਦੋਂ ਜਾਈਦਾ ਐ ਦੇਖ ਲਓ ਵੀ ਕੱਲੇ ਕੱਲੇ ਦਾ ਹਾਲ ਚਾਲ ਪੁੱਛਦੇ ਆ, ਕੱਲੇ ਕੱਲੇ ਬਾਰੇ ਪੁੱਛਦੇ ਆ, ਇੰਨਾ ਪਿਆਰ ਕਰਦੇ ਐ, ਸੇਬ ਦਿੱਤਾ, ਮਿਸ਼ਰੀ ਦਿੱਤੀ, ਸੇਬ ਆਪ ਹੀ ਲੈ ਕੇ ਗਏ ਸੀ, ਸਾਡਾ ਹੀ ਚੱਕ ਕੇ ਫੜਾ ਤਾ, ਸਾਨੂੰ ਸਾਡਾ ਹੀ ਸੇਬ ਸਾਨੂੰ ਚੱਕ ਕੇ ਫੜਾ ਤਾ, ਸਾਡੀ ਮਿਸ਼ਰੀ ਸਾਨੂੰ ਫੜਾਤੀ, ਏਦਾਂ ਹੀ ਚੱਲਦਾ ਮੰਦਰਾਂ ਵਿੱਚ, ਚਾਚੇ ਕੋਲੋਂ ਨਾਰੀਅਲ ਭਤੀਜੇ ਕੋਲ ਚਲ ਜਾਂਦਾ, ਭਤੀਜੇ ਕੋਲੋਂ ਫਿਰ ਚਾਚੇ ਕੋਲ ਨਾਰੀਅਲ ਚਲ ਜਾਂਦਾ, ਫਿਰ ਭਤੀਜੇ ਕੋਲ ਚਲ ਜਾਂਦਾ, ਇੱਕ ਰੇੜੀ ਬਾਹਰ ਲਾਈ ਹੁੰਦੀ, ਬਾਹਰ ਭਤੀਜਾ ਹੁੰਦਾ, ਅੰਦਰ ਚਾਚਾ ਹੁੰਦਾ, ਮੰਦਰ 'ਚ ਐਂ ਚੱਲੀ ਜਾਂਦਾ ਬਿਜ਼ਨਸ, ਇੱਥੇ ਅੱਜ ਕੱਲ੍ਹ ਇੱਥੇ ਵੀ ਇਹੀ ਕੋਈ ਚੱਲੀ ਜਾਂਦਾ, ਇਹੀ ਚੱਲਦਾ ਨਾ ਪਿਆਰੇ। ਤਾਂ ਕਰਕੇ ਇਹਨਾਂ ਗੱਲਾਂ ਤੋਂ ਸਾਨੂੰ ਸੁਚੇਤ ਹੋਣਾ ਪੈਣਾ ਆ ਵੀ ਬੰਦੇ ਦੀਆਂ ਗੱਲਾਂ, ਭਾਸ਼ਾ ਮਿੱਠੀ ਜਾਂ ਵੀ ਸ਼ਬਦ ਬੋਲੀ ਮਿੱਠੀ ਜਾਂ ਕੌੜੀ ਨਹੀਂ ਹੁੰਦੀ, ਉਹ ਕੜਵਾਹਟ ਦੇ ਅੰਦਰ ਹੈ, ਉਹ ਮਿਠਾਸ ਦੇ ਅੰਦਰ ਦੀ ਵੇਖੀ ਜਾਂਦੀ ਹੈ। ਮਾਂ ਦੀ ਕਿਹੜੀ ਤੁਸੀਂ ਕੌੜੀ ਬੋਲੀ ਕਹੋਗੇ, ਜਦੋਂ ਮਾਂ ਗੁੱਸੇ ਵਿੱਚ ਆਉਂਦੀ ਹੈ, ਚਪੇੜ ਵੀ ਮਾਰ ਦਿੰਦੀ ਹੈ, ਕਿੰਨਾ ਕੁਝ ਬੋਲਦੀ ਹੈ ਮਾਂ ਗੁੱਸੇ ਵਿੱਚ ਆਈ ਨਿਆਣਿਆਂ ਨੂੰ, ਕਈ ਵਾਰੀ ਆਪਾਂ ਹੁਣ ਅੱਜ ਕੱਲ੍ਹ ਤੇ ਫਰਕ ਪੈ ਗਿਆ, ਪੁਰਾਣੇ ਕਿੱਦਾਂ ਕੁੱਟਦੀਆਂ ਸੀ ਮਾਵਾਂ ਨਿਆਣਿਆਂ ਨੂੰ, ਡੰਡਾ ਲੈ ਕੇ ਕਿਵੇਂ ਆਉਂਦੀਆਂ ਸੀ, ਕੀ ਕਹੋਗੇ ਮਾਂ ਕੌੜਾ ਬੋਲਦੀ ਹੈ, ਨਹੀਂ ਉਹ ਮਾਂ, ਤੁਹਾਨੂੰ ਸਾਰਾ ਕੁਝ ਵੇਖਣਾ ਪੈਣਾ, ਉਹਦੀ ਭਾਵਨਾ, ਉਹਦੇ ਅੰਦਰ ਕੀ ਚੱਲਦਾ ਉਸ ਮਾਂ ਦੇ, ਤੇਰਾ ਪਿਤਾ ਜੇ ਜੁੱਤੀ ਲਾ ਕੇ ਮਾਰਦਾ ਅੰਦਰ ਕੀ ਚੱਲਦਾ ਉਹਦੇ, ਮਿੱਠਾ ਬੋਲਣ ਨੂੰ ਕੀ ਕਹੋਗੇ ਤੁਸੀਂ ਵੀ ਬੜਾ ਬੰਦਾ ਮਿੱਠਾ ਬੋਲਦਾ ਹੈ, ਨਹੀਂ ਸ਼ਬਦਾਂ ਤੇ ਨਾ ਜਾਓ, ਉਹਦੇ ਅਰਥ ਕੀ ਨੇ, ਉਹ ਸਾਡਾ ਭਲਾ ਕਰਨਾ ਚਾਹੁੰਦਾ ਹੈ। ਕਈ ਵਾਰੀ ਹੁਣ ਤੁਹਾਡੇ ਘਰ ਵਾਲੀ ਕਈ ਵਾਰੀ ਗੁੱਸੇ ਦੇ ਵਿੱਚ ਆ ਕੇ, ਗੁੱਸੇ ਦੇ ਵਿੱਚ ਹੀ ਚੱਕ ਕੇ ਰੱਖਿਆ ਪਾਣੀ, ਪਾਣੀ ਐ ਵਗਾ ਕੇ ਇੱਦਾਂ ਰੱਖਿਆ, ਤੁਸੀਂ ਮੁੜ ਕੇ ਫਿਰ ਕਹਿ ਦੇਣਾ ਵੀ ਲੈਂਦਾ ਨੀ ਦਵਾਈ, ਆ ਹੁਣ ਖਾਧੀ ਕਿਉਂ ਨੀ ਸਵੇਰ ਦੀ, ਇੰਨਾ ਗੁੱਸਾ ਚੜਿਆ ਪਿਆ, ਪਰ ਗੁੱਸਾ ਉਹਨੂੰ ਕਾਹਦੇ ਲਈ ਆਇਆ, ਗੱਲ ਪੈ ਗਈ, ਤੁਸੀਂ ਕਹਿੰਦੀ ਹੁਣ ਤੂੰ ਲੱਗ ਪਈ ਕਹਿਣ, ਤੇਰੇ ਨਾਲ ਮੈਨੂੰ ਪਤਾ ਮੈਂ ਕਿਵੇਂ ਕੱਢੇ ਵੀ ਤੈਨੂੰ ਅੰਨਾ ਸੀ ਤੈਨੂੰ ਸਵੇਰੇ ਪਤਾ ਨਹੀਂ ਲੱਗਿਆ ਵੀ ਦਵਾਈ ਖਾਣੀ ਹੈ ਆ ਤੇਰੀ ਦਵਾਈ ਜੇਬ ਵਿੱਚ ਹੀ ਤੁਰੀ ਫਿਰਦੀ ਅਜੇ ਤੱਕ ਮੈਂ ਤੈਨੂੰ ਕਿਹਾ ਸੀ ਲੈ ਲਈ ਸਵੇਰੇ ਦਵਾਈ ਹੁਣ ਇਹ ਭੜਕੀ ਪਈ ਹੈ ਪਰ ਕੀ ਕਹੋਗੇ ਵੀ ਗੁੱਸਾ ਹੈ ਇਹ ਬੜਾ ਕਰਮ ਬੋਲਦੀ ਹੈ ਯਾਰ ਤੇਰੇ ਭਲੇ ਵਾਸਤੇ ਇਹਨੂੰ ਗੁੱਸਾ ਚੜ ਗਿਆ ਵੀ ਤੇਰੇ ਤੈਨੂੰ ਪਤਾ ਨਹੀਂ ਸੀ ਵੀ ਤੇਰੇ ਬਿਮਾਰੀ ਤੇਰਾ ਪ੍ਰੋਬਲਮ ਵੱਧ ਜੂ ਤੇਰੇ ਤੇਰੇ ਤੋਂ ਦਵਾਈ ਖਾਧੀ ਨਹੀਂ ਗਈ ਤੇਰੇ ਤੋਂ ਉਹਨੂੰ ਗੁੱਸਾ ਕਹੋਗੇ ਤੁਸੀਂ ਸ਼ਬਦ ਮਾੜੇ ਨੇ ਉਹਦੇ ਮਾਂ ਇਦਾਂ ਕਹਿੰਦੀ ਹੈ ਕਿਤੇ ਗਲਤ ਬੋਲਦੀ ਆ ਉਹਦੇ ਅੰਦਰ ਦੀ ਮਿਠਾਸ ਤੇ ਵੇਖ ਉਹਦੇ ਪਿਆਰ ਦੀ ਮਿਠਾਸ ਹੈ ਤੂੰ ਉਹਦੇ ਸ਼ਬਦ ਵੇਖੀ ਜਾਂਦਾ ਤੇ ਮੈਨੂੰ ਤੇ ਬੜਾ ਗਰਮ ਬੋਲੀ ਹੈ ਜੀ ਉਹਦੇ ਅੰਦਰ ਦੀ ਮਿਠਾਸ ਤੈਨੂੰ ਨਹੀਂ ਦਿਸਦੀ ਵੀ ਤੇਰਾ ਭਲਾ ਚਾਹੁੰਦੀ ਤੈਨੂੰ ਸ਼ੂਗਰ ਨਾ ਵੱਧ ਜਾਏ ਕਿਤੇ ਤੇਰਾ ਬੀਪੀ ਨਾ ਵੱਧ ਜਾਏ ਤੂੰ ਦਵਾਈ ਖਾਧੀ ਕਿਉਂ ਨਹੀਂ ਉਹ ਮਿਠਾਸ ਵੇਖਣੀ ਪੈਣੀ ਹੈ ਤੈਨੂੰ ਉਹਦੇ ਸ਼ਬਦ ਨਹੀਂ ਵੇਖਣੇ ਪੈਣੇ ਸ਼ਬਦ ਨਹੀਂ ਵੇਖਣੇ ਪੈਣੇ ਵੀ ਬੋਲਦਾ ਕਿੱਦਾਂ ਹੈ ਬੰਦਾ ਉਹ ਤੇਰਾ ਭਲਾ ਚਾਹੁੰਦਾ ਹੈ ਉਹਦਾ ਕੋਈ ਵੈਰ ਥੋੜਾ ਤੇਰੇ ਨਾਲ ਸਾਡੇ ਇੱਥੇ ਜਿਹੜਾ ਬੰਦਾ ਗਰਮ ਜਿਹਾ ਬੋਲੂ ਉਹਨੂੰ ਕਹਿਣਗੇ ਮਿੱਠਤ ਨੀਵੀ ਨਾਨਕਾ ਜਾਂ ਕਹਿਣਗੇ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੂਰਾ ਮਿੱਠਾ ਮਿੱਠਾ ਬੋਲੋ ਮਿੱਠਾ ਮਿੱਠਾ ਸ਼ਾਂਤ ਮਿੱਠਾ ਮਿੱਠਾ ਇਦਾਂ ਕਹਿਣਗੇ ਕੀ ਮਿੱਠਾ ਇਹੋ ਜਿਹਾ ਤੁਸੀਂ ਅਸਲ ਗੱਲ ਕਰੋ ਜਿਹੜੀ ਹੈ ਉਹਦਾ ਮਤਲਬ ਕੀ ਹੈ ਮਿੱਠੇ ਤੇ ਬਾਬੇ ਬਥੇਰੇ ਬੋਲਦੇ ਹੈ ਬਹੁਤ ਸ਼ਾਂਤ ਨੇ ਬੜੇ ਠੰਡੇ ਨੇ ਪਰ ਗੁਰਬਾਣੀ ਵਿੱਚ ਵੇਖਿਆ ਕਹਿੰਦੇ ਜਦੋਂ ਜਦੋਂ ਕਹਿਣਾ ਹੁੰਦਾ ਫਿਰ ਉਹ ਕੁੱਤੇ ਗਧੇ ਸੂਰ ਸੱਪਾਂ ਦੀਆਂ ਜੂਨਾਂ ਭੋਗਦੇ ਫਿਰਦੇ ਹੋ ਗਿਆਨ ਤੋਂ ਹੀਣਿਓ ਉਹ ਗਿਆਨ ਤੋਂ ਹੀਣਾ ਬੰਦਾ ਕੁੱਤਿਆਂ ਗਧਿਆਂ ਦੀ ਜੂਨ ਭੋਗਦਾ ਹੈ ਮਰਦਾ ਨਹੀਂ ਸ਼ਰਮ ਨਾਲ ਜਦੋਂ ਕਹਿੰਦਾ ਘਰ ਮੇਰਾ ਮਰ ਜਾ ਸ਼ਰਮ ਨਾਲ ਲਾਜ ਨਾ ਮਰੋ ਕਹੋ ਘਰ ਮੇਰਾ ਗੁਰਮੰਤਰ ਹੀਨ ਸੁ ਜੋ ਪ੍ਰਾਨੀ ਤਿਰਗੰਤ ਜਨਮ ਭ੍ਰਸ਼ਟਣਾ ਹੈ ਕੂਕਰੈ ਸੂਕਰੈ ਗਰਦ ਪੈ ਕਾਂਕੈ ਸਰਪਨਾ ਹੈ ਤੁਲਖਲ ਹੈ ਜਦੋਂ ਐਂ ਕਹਿੰਦੇ ਹੈ ਉੱਥੇ ਫਿਰ ਵੇਖੋ ਤੇ ਸਹੀ ਉਹਨਾਂ ਦੀ ਭਾਵਨਾ ਕੀ ਹੈ ਕੁੱਤਾ ਗਧਾ ਵੀ ਕਹਿੰਦੇ ਹੈ ਪਰ ਸਾਨੂੰ ਬੰਦੇ ਬਣਾਉਣ ਵਾਸਤੇ ਕਹਿੰਦੇ ਹੈ ਉਹ ਗੱਲ ਸਾਨੂੰ ਸਮਝਣੀ ਪੈਂਦੀ ਵੀ ਯਾਰ ਇਦਾਂ ਦੀ ਵੀ ਇਦਾਂ ਵੀ ਜੇ ਬੋਲਿਆ ਜਾ ਰਿਹਾ ਨਾ ਤੇ ਸਾਡੇ ਭਲੇ ਵਾਸਤੇ ਬੋਲਿਆ ਜਾ ਰਿਹਾ ਤਾਂ ਕਰਕੇ ਇਕੱਲੇ ਸ਼ਬਦ ਨਾ ਵੇਖਿਆ ਕਰੋ ਠੱਗਾਂ ਦੀ ਬੋਲੀ ਬਹੁਤ ਮਿੱਠੀ ਹੁੰਦੀ ਹੈ ਠੱਗ ਬਹੁਤ ਮਿੱਠਾ ਮਿੱਠਾ ਬੋਲਦੇ ਐ ਤੇ ਮਿੱਠਾ ਬੋਲ ਕੇ ਹੀ ਲੁੱਟਦੇ ਐ ਨਾ ਮੈਂ ਰਾਏਪੁਰ ਵੀ ਸੁਣਾਇਆ ਸੀ ਵੀ ਮੈਂ ਇੱਕ ਵਾਰੀ ਦੋ ਵਾਰੀ ਮੈਂ ਸੁਣਾਈ ਹੈ ਗੱਲ ਇੱਕ ਵਾਰੀ ਸ਼ਨੀਵਾਰ ਦੇ ਦੀਵਾਨ ਤੇ ਇੱਕ ਵਾਰੀ ਇੱਥੇ ਕਿਲਾ ਰਾਏਪੁਰ ਵੀ ਮੈਂ ਸਾਡੇ ਉੱਥੇ ਚਲਿਆ ਗਿਆ ਮੇਰੇ ਨਾਲ ਇੱਕ ਸਾਥੀ ਸੀ ਮੇਰਾ ਉਦੋਂ ਮੈਨੂੰ ਜਾਣਦੇ ਜੂਣਦੇ ਨਹੀਂ ਸੀ ਬਹੁਤੇ ਬੰਦੇ ਤੇ ਮੇਰੇ ਕੋਲ ਗੱਡੀ ਮੈਂ ਆਪ ਹੀ ਚਲਾ ਕੇ ਲਗਿਆ ਤੇ ਅਸੀਂ ਸੂਟਕੇਸ ਖਰੀਦਣ ਗਏ ਟੈਚੀ ਟੈਚੀ ਕਹਿੰਦੇ ਜਿਹਨੂੰ ਤੇ ਉਹ ਖਰੀਦਣ ਗਏ ਜਦੋਂ ਉਹ ਉੱਥੇ ਤਾਂ ਅਸੀਂ ਇਦਾਂ ਦਾੜੀ ਬੰਨੀ ਫਿਸਕੋ ਲਾਈ ਹੋਈ ਐ ਪੂਰੀ ਐ ਟਿਚਨ ਹੋ ਕੇ ਪੱਗ ਬੰਨ ਕੇ ਮਾਵੇ ਵਾਲੀ ਇੱਥੇ ਪੰਜ ਸੱਤ ਉਹ ਲਾਏ ਹੋਏ ਪੱਗ ਪਿੰਨ ਤੇ ਇਦਾਂ ਆ ਕੇ ਜਦੋਂ ਉਹਨੇ ਮੈਨੂੰ ਵੇਖਿਆ ਨਾ ਬਾਹਰ ਹੀ ਭੱਜ ਗਿਆ ਧੰਨਵਾਦ ਜੀ ਸੱਚੇ ਆਹ ਤਾਂ ਕਿਰਪਾ ਹੋ ਗਈ ਕਿ ਮੈਂ ਤੁਹਾਡਾ ਕੀਰਤਨ ਸੁਣਿਆ ਭੋਗ ਤੇ ਕਿਸੇ ਦੇ ਘਰੇ ਸੁਣਿਆ ਸੀ ਉਹਦੇ ਘਰੇ ਤੁਸੀਂ ਆਏ ਸੀ ਮੈਂ ਕਿਹਾ ਹਾਂ ਧੰਨਵਾਦ ਮੇਰੇ ਅੱਜ ਤੇ ਬਸ ਭਾਗ ਲੱਗ ਗਏ ਮੇਰੀ ਮੇਰੀ ਦੁਕਾਨ ਨੂੰ ਹੁਣ ਸੂਟਕੇਸ ਦੀ ਦੁਕਾਨ ਸੀ ਉਹਦੀ ਲੈਣਾ ਸੀ ਅਸੀਂ ਮੈਂ ਕਿਹਾ ਜੀ ਚਲੋ ਅਸੀਂ ਤੇ ਸੂਟਕੇਸ ਨਾ 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 ਸੂਟਕੇਸ ਦੀ ਗੱਲ ਨਹੀਂ ਪਹਿਲਾਂ ਚਾਹ ਪਿਆਉਂਦੇ ਹੁਣ ਚਾਹ ਲੈ ਮੰਗਾ ਲਈ ਤੇ ਬਿਸਕੁਟ ਇਦਾਂ ਰੱਖ ਲਈ ਇੱਕ ਤੇ ਚੱਕੋ ਨਾ ਜੀ ਤੁਸੀਂ ਇੱਕ ਤੇ ਚੱਕੋ ਮੈਂ ਕਿਹਾ ਯਾਰ ਵੀ ਤੂੰ 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 ਸੂਟਕੇਸ ਵਿਖਾ ਨਹੀਂ ਇੱਕ ਤੇ ਲਓ ਨਾ ਬਿਸਕਿਟ ਤੇ ਲਓ ਨਾ ਉਹ ਚੱਕ ਲਿਆ ਇੱਕ ਅੱਧਾ ਚਲੋ ਖਾਧਾ ਸੂਟਕੇਸ ਵਿਖਾਓ ਜੀ ਵਿਖਾਉਂਦੇ ਆ ਜੀ ਕਾਹਦੀ ਕਾਲ ਹੈ ਸ਼ੁਕਰ ਹੈ ਤੁਸੀਂ ਆਏ ਹੋ ਬੈਠੇ ਹੋ ਬੈਠੋ ਤੁਸੀਂ ਚਲੋ ਬੈਠੇ ਨੇ ਹੁਣ ਮੈਂ ਸੂਟਕੇਸ ਵਿਖਾਓ ਕਿਹੜਾ ਲੈਣਾ ਮੈਂ ਕਿਹਾ ਉਹ ਲੈਣਾ ਹੁਣ ਅਸੀਂ ਦੋ ਦੁਕਾਨਾਂ ਪਹਿਲਾਂ ਫਿਰ ਕੇ ਆਏ ਸੀ ਤੇ ਉਹ ਸੂਟਕੇਸ ਐ ਰੱਖ ਕੇ ਉੱਤੇ ਛਾਲਾਂ ਮਾਰ ਮਾਰ ਕੇ ਵਿਖਾਵੇ ਵੀ ਇਹ ਵੇਖੋ ਇਹ ਟੁੱਟਦਾ ਨਹੀਂ ਬੜਾ ਮਜ਼ਬੂਤ ਹੈ ਬੜਾ ਕਾਇਮ ਹੈ ਤੇ ਅਸੀਂ ਇੱਕ ਦੂਜੇ ਕਿ ਨਹੀਂ ਵੇਖੀਏ ਵੀ ਬੰਦਾ ਕਿੱਡਾ ਸ਼ਰਧਾਲੂ ਲੱਭਿਆ ਤੇ ਕਹਿੰਦਾ ਜੀ ਬਸ ਮੈਂ ਕਿਹਾ ਜੀ ਚਲੋ ਸੂਟਕੇਸ ਸਾਨੂੰ ਪਸੰਦ ਹੈ ਠੀਕ ਹੈ ਮੈਂ ਕਿਹਾ ਜੀ ਇਹਦਾ ਵੀ ਕਿੰਨੇ ਕੁ ਦਾ ਇਹ ਲੈ ਤੁਹਾਡੇ ਤੋਂ ਪੈਸੇ ਲੈਣੇ ਗਿਆਨੀ ਜੀ ਇੰਨਾ ਕੀਰਤਨ ਸੁਣਿਆ ਇੰਨਾ ਆਨੰਦ ਨਾ 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 ਮੈਂ ਕਿਹਾ ਜੀ ਨਹੀਂ ਚਲੋ ਇੱਦਾਂ ਚੰਗਾ ਨਹੀਂ ਲੱਗਦਾ ਵੀ ਦੱਸੋ ਤਾਂ ਸਹੀ ਚਲੋ ਜੇ ਦੇਣਾ ਹੀ 2700 ਦੇ ਛੱਡੋ 900 ਦਾ ਟੈਚੀ 2700 ਦਾ ਤੇ ਬੰਦੇ ਨੇ ਜਾਲ ਇਦਾਂ ਦਾ ਪਾਇਆ ਕਰਕੇ ਗੱਲਾਂ ਤੇ ਚਾਹ ਪਿਆ ਕੇ ਲਓ ਬਿਸਕੁਟ ਧੰਨ ਭਾਗ ਕਰਕੇ ਮੇਰੇ ਤੋਂ ਮੁੜ ਕੇ ਜਵਾਬ ਨਹੀਂ ਆਇਆ ਵੀ ਮੈਂ ਹੁਣ ਇਹਨੂੰ ਇਹ ਕਹਾਂ ਵੀ ਘੱਟ ਕਰ ਧੱਕੇ ਨਾਲ ਤੇ ਮੈਂ ਇਹਨੂੰ ਕਿਹਾ ਵੀ ਲੈ ਪੈਸੇ ਕਹਿੰਦਾ 2700 ਦੇ ਚਲ ਤੇ ਅਸੀਂ ਗੱਡੀ ਦੇ ਤੇ ਦਿੱਤੇ ਮੈਂ ਪੈਸੇ ਚਲੋ ਉਦੋਂ ਹੁਣ ਅੱਜ ਕੱਲ ਹੁੰਦਾ ਤੇ ਮੈਂ ਕਹਿ ਵੀ ਦਿੰਦਾ ਚਲੋ ਪਰ ਉਦੋਂ ਇਹੋ ਜਿਹੇ ਸੀ ਕੰਮ 2700 ਦੇ ਕੇ ਤੇ ਗੱਡੀ 'ਚ ਮੈਂ ਬਹਿ ਕੇ ਅਸੀਂ ਹੱਸੇ ਬਹੁਤ ਸਾਰੇ ਮੈਂ ਕਿਹਾ ਯਾਰ ਬੰਦੇ ਨੇ ਨਾ 5 ਰੁਪਈਆਂ ਦਾ ਬਿਸਕੁਟ ਚਾਹ ਨਾਲ ਵੇਖ ਲੁੱਟਿਆ ਗਿਆ ਗੱਲਾਂ ਕਿਵੇਂ ਕਰਕੇ ਮਿੱਠੀਆਂ ਮਿੱਠੀਆਂ ਬੰਦੇ ਦੇ ਢੰਗ ਨੇ ਲੋਕਾਂ ਦੇ ਜਿਹੜਾ ਬੰਦਾ ਤੁਹਾਡੇ ਤੋਂ ਕੰਮ ਲੈਣਾ ਚਾਹੁੰਦਾ ਆ ਕੇ ਤੁਹਾਡੀ ਸਿਫਤਾਂ ਹੀ ਕਰੀ ਜਾਓ ਕਰੀ ਜਾਓ ਕਰੀ ਜਾਓ ਤੁਸੀਂ ਉਹਦੇ ਜਾਲ 'ਚ ਪੂਰੀ ਤਰ੍ਹਾਂ ਫਸ ਜਾਓਗੇ ਫਿਰ ਇਹੋ ਜਿਹੀ ਗੱਲ ਕਹੂ ਫਿਰ ਤੁਹਾਡੇ ਤੋਂ ਜਵਾਬ ਨਹੀਂ ਦੇ ਹੋਣਾ ਇਹ ਢੰਗ ਹੁੰਦਾ ਲੋਕਾਂ ਕੋਲ ਬੰਦਾ ਇਦਾਂ ਦੇ ਬੰਦੇ ਇੰਨਾ ਮਿੱਠਾ ਹੋ ਕੇ ਬੋਲਿਆ ਇਹ ਸਾਡੇ ਨਾਲ ਰੋਜ਼ ਵਾਪਰਦੀ ਹੈ ਜੀ ਇਦਾਂ ਰੋਜ਼ ਵਾਪਰਦੀ ਹੈ ਆਓ ਜੀ ਭੈਣ ਜੀ ਬੈਠੋ ਜੀ ਚਾਹ ਲਿਆਈਏ ਜੀ ਸ਼ੁਕਰ ਹੈ ਜੀ ਤੁਸੀਂ ਤੇ ਆਏ ਹੀ ਨਹੀਂ ਇਹਨੇ ਗੱਲਾਂ 5-4 ਮਾਰ ਕੇ ਸਾਡੀ ਭੈਣ ਨੂੰ ਚੇਤਾ ਹੀ ਭੁੱਲ ਜਾਂਦਾ ਵੀ ਇਹ ਜਿਹੜਾ ਲੱਗਾ ਸਮਾਨ ਚੈੱਕ ਤੇ ਕਰ ਲਈਏ ਕਿਤੇ ਦਾਲ ਚੈੱਕ ਤੇ ਕਰ ਲਓ ਕੋਕੜੂ ਤੇ ਨਹੀਂ ਵਿੱਚ ਕਿਤੇ ਉਹ ਜਿਹੋ ਜਿਹੀ ਹੁੰਦੀ ਫੜਾ ਕੇ ਬਾਅਦ ਕਿਉਂਕਿ ਚਾਹ ਪਾਣੀ ਪਿਆਇਆ ਸਪੈਸ਼ਲ ਬਿਠਾਇਆ ਅਗਲਾ ਇੰਨੇ ਨਾਲ ਹੀ ਖੁਸ਼ ਹੋ ਜਾਂਦਾ ਤਾਂ ਕਰਕੇ ਠੱਗ ਜਿਹੜੇ ਆ ਬਹੁਤ ਮਿੱਠੇ ਹੁੰਦੇ ਆ ਤੁਹਾਨੂੰ ਹਰ ਬੰਦੇ ਦੀ ਭਾਵਨਾ ਵੇਖਣੀ ਪੈਣੀ ਸ਼ਬਦ ਨਾ ਕਦੇ ਵੇਖੋ ਵੀ ਯਾਰ ਬੰਦਾ ਸ਼ਬਦ ਕਿਹੋ ਜਿਹੇ ਬੋਲਦਾ ਹੈ ਇਹ ਤੇ ਬੋਲੀ ਬੜੀ ਰੁੱਖੀ ਬੋਲਦਾ ਤੇ ਗਲ ਪੈ ਜਾਂਦਾ ਤੇ ਗਾਲਾਂ ਕੱਢਦਾ ਐ ਨਹੀਂ ਤੁਹਾਨੂੰ ਉਸ ਬੰਦੇ ਦੀ ਜਿਹੜੀ ਪਿੱਛੇ ਭਾਵਨਾ ਹੈ ਉਹ ਵੇਖਣੀ ਪੈਣੀ ਇਹਦੀ ਭਾਵਨਾ ਕਿੱਦਾਂ ਦੀ ਹੈ ਇਹ ਸੋਚਦਾ ਕਿੱਦਾਂ ਹੈ ਇਹ ਵੇਖਣਾ ਪੈਣਾ ਤਾਂ ਕਰਕੇ ਸੱਜਣ ਨੇ ਸੱਜਣ ਤੇ ਦੂਰਾ ਹੋ ਗਿਆ ਸੀ ਕਹਿੰਦਾ ਅੱਜ ਤੇ ਧੰਨ ਭਾਗ ਹੀ ਹੋ ਗਏ ਬਸ ਅੱਜ ਤੇ ਗੱਲ ਬਣ ਗਈ ਤੇ ਜਦੋਂ ਅੰਦਰ ਲੈ ਗਿਆ ਦੁੱਧ ਲਿਆਇਆ ਬੰਦਾ ਕਹਿੰਦਾ ਜੀ ਛਕ ਲਓ ਮਹਾਰਾਜ ਕਹਿੰਦੇ ਛਕ ਕੇ ਆਏ ਪਤਾ ਹੈ ਵੀ ਬੇਹੋਸ਼ ਹਾਲ ਇਹ ਦਵਾਈਆਂ ਦਵਾਈਆਂ ਪਾਈਆਂ ਇਹਨੇ ਕਹਿੰਦੇ ਛਕਣਾ ਨਹੀਂ ਪਾਈ ਦੁੱਧ ਲੈ ਕੇ ਮੋੜ ਕੇ ਫਿਰ ਪ੍ਰਸ਼ਾਦਾ ਲੈ ਆਏ ਰਾਤ ਨੂੰ ਲਓ ਜੀ ਪ੍ਰਸ਼ਾਦਾ ਛਕ ਮਹਾਰਾਜ ਕਹਿੰਦੇ ਛਕਣਾ ਸੇਵਾਦਾਰ ਤੇ ਮੁੜ ਗਿਆ ਫਿਰ ਸੱਜਣ ਆਪ ਆ ਗਿਆ ਰਾਹ 'ਚ ਹੀ ਥਾਲ ਫੜ ਲਿਆ ਕਹਿੰਦੇ ਛਕਿਆ ਨਹੀਂ ਕਹਿੰਦੇ ਛਕਿਆ ਹੀ ਨਹੀਂ ਕਹਿੰਦਾ ਮੈਂ ਲੈ ਕੇ ਜਾਂਦਾ ਕਹਿੰਦਾ ਜੀ ਭੋਗ ਤੇ ਲਾਓ ਮਾੜਾ ਜਿਹਾ ਸੁੱਚਾ ਤੇ ਕਰੋ ਮਹਾਰਾਜ ਕਹਿੰਦੇ ਭਾਈ ਛਕਣਾ ਨਹੀਂ ਲੈ ਜਾ ਲੈ ਤੇ ਗਿਆ ਨਾਲੇ ਹੁਣ ਇੱਧਰ ਮਰਦਾਨਾ ਕਹਿੰਦਾ ਵੀ ਤੁਸੀਂ ਨਹੀਂ ਛਕਣਾ ਸੀ ਇੱਧਰ ਨੂੰ ਕਰ ਦਿੰਦੇ ਵੀ ਮੈਨੂੰ ਤੇ ਭੁੱਖ ਲੱਗੀ ਤੇ ਮੈਂ ਛਕ ਲੈਂਦਾ ਮਹਾਰਾਜ ਕਹਿੰਦੇ ਮਰਦਾਨਿਆ ਮਰਨਾ ਤਾਂ ਕਹਿੰਦਾ ਜੇ ਪ੍ਰਸ਼ਾਦਾ ਤੇ ਜਾਨ ਪਾਉਂਦਾ ਮਾਰਦਾ ਥੋੜਾ ਮਹਾਰਾਜ ਕਹਿੰਦੇ ਇਹ ਤੇ ਮਾਰੂ ਭਾਈ ਇਹਦੇ ਤੇ ਜ਼ਹਿਰ ਪਾਈ ਹੋਈ ਹੈ ਅੱਛਾ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਾਂ ਇਹ ਸਾਰਾ ਕੁਝ ਵੇਖ ਕੇ ਆਇਆ ਮੈਂ ਸੁਣਿਆ ਇਹਦੇ ਬਾਰੇ ਵੀ ਬੰਦਾ ਲੁੱਟਦਾ ਠੱਗੀਆਂ ਮਾਰਦਾ ਇਲਾਕਾ ਲੁੱਟ ਕੇ ਖਾ ਗਿਆ ਸਰਕਾਰਾਂ ਇਹਦੇ ਨਾਲ ਤੁਰੀਆਂ ਫਿਰਦੀਆਂ ਸੁਣਵਾਈ ਬੰਦੇ ਦੀ ਹੁੰਦੀ ਕੋਈ ਨਹੀਂ ਇਦਾਂ ਦਾ ਕੁਝ ਹੀ ਕਰਦੀ ਮਰਦਾਨਾ ਕਹਿੰਦਾ ਜੇ ਇਹੋ ਜਿਹਾਂ 'ਚ ਕਿਉਂ ਫਸ ਜਾਂਦੇ ਆਪਾਂ ਆ ਕੇ ਮਹਾਰਾਜ ਕਹਿੰਦੇ ਆਈ ਇਹਨਾਂ ਵਾਸਤੇ ਹੌਸਲਾ ਰੱਖ ਨਾ ਨਾ ਮਰਦਾਨਿਆ ਨਾ ਭਾਈ ਵੱਡਾ ਹੌਸਲਾ ਚਾਹੀਦਾ ਧਾਰਨਾ ਇਹ ਪੱਥਰ ਖਾ ਖਾ ਕੇ ਗਾਲਾਂ ਲੈ ਕੇ ਆਪਾਂ ਫੇਰ ਵੀ ਦੁਨੀਆ ਨੂੰ ਕਰਨੀ ਇਹ ਕੰਮ ਆਇਆ ਤੂੰ ਚੱਲ ਕੋਈ ਨੀ ਪਰਵਾਹ ਨਾ ਕਰ ਸੱਚੇ ਪਾਤਸ਼ਾਹ ਇੱਥੇ ਹੀ ਰਬਾਬ ਧਰ ਜਾਂਦੇ ਆ ਹੁਣੇ ਆਏ ਬਸ ਇਦਾਂ ਹੀ ਲੱਗੂ ਵੀ ਘੁੰਮਣ ਗਏ ਆ ਸੈਰ ਕਰਨ ਗਏ ਆ ਸਮਾਨ ਤੇ ਇੱਥੇ ਹੀ ਪਿਆ ਗਾਂ ਰਬਾਬ ਨਵੀਂ ਲੈ ਲਾਂਗੇ ਜਾ ਕੇ ਕਿਤੇ ਨਿਕਲ ਚੱਲੀਏ ਮਹਾਰਾਜ ਕਹਿੰਦੇ ਐ ਨਹੀਂ ਜਾਣਾ ਵੇਖਦੇ ਆ ਕਿੰਨਾ ਕੁ ਤਕੜਾ ਹੈ ਕਿੰਨਾ ਕੁ ਤਕੜਾ ਹੈ ਬਸ ਮਨ ਕਾਇਮ ਰੱਖ ਆਪਾਂ ਨਾ ਠੱਗੇ ਜਾਈਏ ਫਿਰਦੇ ਠਗਵਾੜੇ ਨੇ ਅਸੀਂ ਵੀ ਚੇਤਾ ਰੱਖੀਏ ਵੇਖੀ ਨਾ ਠੱਗਿਆ ਜਾਵੀ ਫਿਰਦੇ ਠਗਵਾੜੇ ਨੇ ਵੇਖੀ ਨਾ ਠੱਗਿਆ ਜਾਵੀ ਫਿਰਦੇ ਠਗਵਾੜੇ ਨੇ ਵੇਖੀ ਨਾ ਠੱਗਿਆ ਫਿਰਦੇ ਠਗਵਾੜੇ ਨੇ ਵੇਖੀ ਨਾ ਠੱਗਿਆ ਜਾਵੀ ਫਿਰਦੇ ਠਗਵਾੜੇ ਨੇ ਵੇਖੀ
ਕਹੀ ਨਾ ਠੱਗਿਆ
ਫਿਰਦੇ ਠਗਵਾੜੇ ਨੇ ਦੇਖੀ ਨਾ ਠੱਗਿਆ ਜਾਵੀ
ਫਿਰਦੇ ਠਗਵਾੜੇ ਨੇ ਦੇਖੀ ਨਾ ਠੱਗਿਆ ਜਾਵੀ ਫਿਰਦੇ ਠਗਵਾੜੇ ਨੇ ਦੇਖੀ ਨਾ ਠੱਗਿਆ ਜਾਵੀ
ਉਹ ਫਿਰਦੇ ਠਗਵਾੜੇ ਨੇ ਦੇਖੀ ਨਾ ਠੱਗਿਆ ਦੇਖੀ ਨਾ ਠੱਗਿਆ ਜਾਵੀ
ਫਿਰਦੇ ਠਗਵਾੜੇ ਨੇ
ਦੇਖੀ ਨਾ ਠੱਗਿਆ ਜਾਵੀ ਦੇਖੀ ਨਾ ਠੱਗਿਆ ਜਾਵੀ
ਦੇਖੀ ਨਾ ਠੱਗਿਆ ਜਾਵੀ ਦੇਖੀ ਨਾ ਠੱਗਿਆ ਜਾਵੀ
ਦੇਖੀ ਨਾ ਠੱਗਿਆ ਜਾਵੀ ਦੇਖੀ ਨਾ ਠੱਗਿਆ ਜਾਵੀ ਦੇਖੀ ਨਾ ਠੱਗਿਆ ਜਾਵੀ
ਦੇਖੀ ਨਾ ਠੱਗਿਆ ਜਾਵੀ ਦੇਖੀ ਨਾ ਠੱਗਿਆ ਜਾਵੀ
ਦੇਖੀ ਨਾ ਠੱਗਿਆ ਜਾਵੀ ਦੇਖੀ ਨਾ ਠੱਗਿਆ ਜਾਵੀ ਦੇਖੀ ਨਾ ਠੱਗਿਆ ਜਾਵੀ
ਦੇਖੀ ਨਾ ਠੱਗਿਆ ਜਾਵੀ ਫਿਰਦੇ ਠਗਵਾੜੇ ਦੇਖੀ ਨਾ ਠੱਗਿਆ ਜਾਵੀ ਫਿਰਦੇ ਠਗਵਾੜੇ ਦੇਖੀ ਨਾ ਠੱਗਿਆ ਜਾਵੀ
ਫਿਰਦੇ ਠਗਵਾੜੇ ਦੇਖੀ ਨਾ ਠੱਗਿਆ ਫਿਰਦੇ ਠਗਵਾੜੇ ਦੇਖੀ ਨਾ ਠੱਗਿਆ ਜਾਵੀ
ਫਿਰਦੇ ਠਗਵਾੜੇ ਨੇ ਦੇਖੀ ਨਾ ਠੱਗਿਆ ਜਾਵੀ
ਫਿਰਦੇ ਠਗਵਾੜੇ ਨੇ ਦੇਖੀ ਨਾ ਠੱਗਿਆ ਜਾਵੀ
ਬੜੇ ਠੱਗ ਨੇ ਭਾਈ ਆਲੇ ਦੁਆਲੇ ਧਿਆਨ ਰੱਖਣਾ ਪੈਣਾ ਆਪਣੇ ਆਪ ਨੂੰ ਕਾਇਮ ਰੱਖਣਾ ਪੈਣਾ ਸਤਿਗੁਰੂ ਕਹਿੰਦੇ ਆ ਪਰਵਾਹ ਨਾ ਕਰ ਮਰਦਾਨਿਆਂ ਕਾਇਮ ਰਹਿ ਚਲੋ ਜੀ ਰਾਤ ਲੰਘੀ ਉੱਠ ਕੇ ਗੁਰੂ ਸਾਹਿਬ ਬੈਠ ਗਏ ਮਰਦਾਨਾ ਇਸ਼ਨਾਨ ਕਰਕੇ ਰਬਾਬ ਸੁਰ ਕਰਦਾ ਹੈ ਕਹਿੰਦੇ ਜਿੱਥੇ ਵੀ ਰਹੇ ਕੀਰਤਨ ਕਰਦੇ ਖੁਰਾਕ ਸੀ ਕੀਰਤਨ ਜਦੋਂ ਮਰਦਾਨਾ ਰਬਾਬ ਸੁਰ ਕਰਦਾ ਹੈ ਇੱਧਰ ਇਹ ਸੱਜਣ ਦੇ ਸਾਰੇ ਬੰਦੇ ਰਲ ਮਿਲ ਕੇ ਕਹਿੰਦੇ ਆ ਵੀ ਬੰਦੇ ਗੁੱਝੇ ਹੈ ਇਹਨਾਂ ਦੇ ਚਿਹਰੇ ਚਮਕਾਂ ਮਾਰਦੇ ਆ ਲੱਗਦਾ ਇਹ ਹੈ ਵੀ ਗੁੱਝਾ ਧਨ ਲਈ ਫਿਰਦੇ ਆ ਮਾਇਆ ਬਹੁਤ ਹੈ ਇਹਨਾਂ ਬੰਦਿਆਂ ਕੋਲ ਲੁਕਾਉਣ ਦੇ ਮਾਰੇ ਹੀ ਫਕੀਰ ਬਣੇ ਹੋਏ ਹੈ ਇਹ ਸਾਧ ਹੈ ਨਹੀਂ ਸਾਧ ਬਣੇ ਹੋਏ ਹੈ ਚਿਹਰੇ ਦੱਸਦੇ ਆ ਵੀ ਬੰਦੇ ਅਮੀਰ ਨੇ ਪੈਸੇ ਵਾਲੇ ਆ ਏਦਾਂ ਲੱਗਦਾ ਕੀ ਕਰੀਏ ਫਿਰ ਕਹਿੰਦੇ ਸਿੱਧੇ ਹੋ ਜਾਈਏ ਹੁਣ ਉਦਾਂ ਦੇ ਕੰਮ ਚ ਬਣਨਾ ਨਹੀਂ ਕਹਿੰਦੇ ਫਿਰ ਉਹ ਹੱਥ ਚ ਤਾਕੂਏ ਗੰਡਾਸੇ ਲੈ ਕੇ ਇਕੱਠੇ ਹੋ ਕੇ ਆ ਗਏ ਦਰਵਾਜ਼ੇ ਨੂੰ ਮਾਰੀ ਲੱਤ ਕੁੰਡੀ ਟੁੱਟ ਗਈ ਏਦਾਂ ਖੜ ਗਿਆ ਜਦੋਂ ਏਦਾਂ ਵੇਖਿਆ ਨਾ ਕਹਿੰਦਾ ਨਾ ਤੁਸੀਂ ਸਾਧ ਤੇ ਨਾ ਅਸੀਂ ਸਾਧਾਂ ਦੇ ਚੇਲੇ ਅਸਲੀ ਰੂਪ ਅਸੀਂ ਤੁਹਾਨੂੰ ਆਪਣਾ ਵਿਖਾ ਦਿੱਤਾ ਹੁਣ ਤੁਸੀਂ ਦੱਸੋ ਵੀ ਤੁਸੀਂ ਕੌਣ ਹੋ ਮਰਦਾਨਾ ਕਹਿੰਦੇ ਗੁੱਠ ਜੀ ਚ ਲੱਗ ਗਿਆ ਐਂ ਜੇ ਵੀ ਇਹ ਕੀ ਹੋਇਆ ਇੱਕਦਮ ਮਹਾਰਾਜ ਕਹਿੰਦੇ ਸਾਡਾ ਤੇ ਜਿਹੜਾ ਰੂਪ ਹੈ ਇਹੋ ਹੀ ਹੈ ਸਾਡੇ ਦੋ ਰੂਪ ਨਹੀਂ ਵੀ ਉੱਤੋਂ ਕੁਝ ਹੋਰ ਹੋਈਏ ਤੇ ਵਿੱਚੋਂ ਕੁਝ ਹੋਰ ਹੋਈਏ ਜਿੱਦਾਂ ਦੇ ਦਿਸਦੇ ਆ ਇਦਾਂ ਦੇ ਹੀ ਆ ਕੱਢੋ ਜੋ ਕੁਝ ਹੈ ਕਹਿੰਦੇ ਕੁਝ ਨਹੀਂ ਸਾਡੇ ਕੋਲ ਕੀ ਹੈ ਵੇਖ ਲੈ ਲੈ ਤਲਾਸ਼ੀ ਸਾਡੇ ਤੋਂ ਕੀ ਕੱਢੇਗਾ ਤੂੰ ਤੇ ਮਰਦਾਨਾ ਜਦੋਂ ਐਸ ਮਹਾਰਾਜ ਕਹਿੰਦੇ ਤੂੰ ਕਾਇਮ ਰਹਿ ਡਰ ਨਾ ਡਰੇ ਉਹ ਜਿਨ੍ਹਾਂ ਨੇ ਬੰਦੇ ਮਾਰੇ ਆ ਡਰਨ ਉਹ ਜਿਨ੍ਹਾਂ ਨੇ ਲੋਕਾਂ ਨਾਲ ਠੱਗੀਆਂ ਮਾਰੀਆਂ ਡਰਨ ਉਹ ਜਿਹੜੇ ਲੁੱਟਦੇ ਆ ਝੂਠ ਬੋਲਦੇ ਆ ਜਿਹੜੇ ਧੋਖੇ ਕਰਦੇ ਆ ਬੇਈਮਾਨੀਆਂ ਕਰਦੇ ਆ ਤੂੰ ਕਿਉਂ ਡਰਦਾ ਕਾਇਮ ਰਹਿ ਮਰਦਾਨਿਆਂ ਦਾ ਵਿਚਾਰ ਬਾਪ ਮਰਦਾਨਾ ਉਵੇਂ ਹੀ ਉਹ ਬੇਪਰਵਾਹੀ ਹੈ ਨਾ ਜਿਹਦੀ ਉਹ ਡਹਿਲ ਹੀ ਨਹੀਂ ਪਿਆ ਡਰ ਹੀ ਨਹੀਂ ਪਿਆ ਮਹਾਰਾਜ ਇਦਾਂ ਹੱਸੀ ਜਾਂਦੇ ਕਾਇਮ ਹੈ ਪੂਰੇ ਲੱਗਦਾ ਹੀ ਨਹੀਂ ਵੀ ਇਹਨਾਂ ਨੂੰ ਕੋਈ ਡਰ ਖੌਫ ਹੈ ਕੋਈ ਭੈ ਹੀ ਨਹੀਂ ਨੇੜੇ ਇਸ ਗੱਲ ਦਾ ਅਸਰ ਸੱਜਣ ਤੇ ਉਹਦੇ ਬੰਦਿਆਂ ਤੇ ਵੀ ਪਿਆ ਵੀ ਜਦੋਂ ਐ ਬੰਦੇ ਟਾਕੂਏ ਲੈ ਕੇ ਡੰਡੇ ਲੈ ਕੇ ਖੜੇ ਹੋਣ ਬੰਦਾ ਇਹਦੇ ਆਰਾਮ ਨਾਲ ਇਦਾਂ ਹੀ ਬੈਠੇ ਕਹਿੰਦੇ ਸਾਡੇ ਤੋਂ ਕੀ ਕੱਢੋਗੇ ਤੁਸੀਂ ਬੇਪਰਵਾਹ ਸਮਝ ਹੈ ਨਾ ਵੀ ਹਮ ਆਦਮੀ ਹਾਂ ਇੱਕਦਮ ਕਿੰਨੇ ਸਦਾ ਬਹਿ ਰਹਿਣਾ ਇੱਥੇ ਮਰਨਾ ਹੀ ਹੈ ਤੇ ਜਿੱਦਣ ਅਸੀਂ ਤੁਰੇ ਹਾਂ ਪਤਾ ਹੀ ਹੈ ਵੀ ਕਿਤੇ ਨਾ ਕਿਤੇ ਕੋਈ ਵੀ ਕਿਸੇ ਤਰ੍ਹਾਂ ਦਾ ਬੰਦਾ ਵੀ ਮਿਲ ਸਕਦਾ ਹੈ ਜਿਹੜਾ ਕੰਮ ਕਰਨ ਤੁਰੇ ਹਾਂ ਜਿਹੜਾ ਉਪਦੇਸ਼ ਦੇਣ ਦੀ ਗੱਲ ਕਰਦੇ ਹਾਂ ਜਿਹੜਾ ਸਾਡਾ ਰਾਹ ਹੈ ਕਿਸੇ ਤਰ੍ਹਾਂ ਦਾ ਵੀ ਬੰਦਾ ਸਾਨੂੰ ਜ਼ਿੰਦਗੀ 'ਚ ਮਿਲ ਸਕਦਾ ਹੈ ਐਦਾਂ ਦਿਆਂ ਨਾਲ ਤੇ ਵਾਹ ਪੈਂਦਾ ਹੀ ਆਇਆ ਸੀ ਤਜਰਬਾ ਹੋ ਗਿਆ ਉੱਥੇ ਫਿਰ ਡਰ ਕਾਹਦਾ ਸੀ ਉੱਥੇ ਗੁਰੂ ਸਾਹਿਬ ਕਹਿੰਦੇ ਅਸੀਂ ਤੇ ਜਿੱਦਾਂ ਦੇ ਹਾਂ ਭਾਈ ਹੈਗੇ ਹੀ ਆ ਇਦਾਂ ਦੇ ਲੈ ਮਰਦਾਨਿਆਂ ਬਾਜ਼ਾਰ ਵਾਪ ਉਹ ਲੋਕ ਹੋਰ ਹੋਣਗੇ ਜਿਹੜੇ ਦਿਸਦੇ ਹੋਰ ਐ ਹੁੰਦੇ ਹੋਰ ਐ ਇਹ ਤੇ ਕਹਿਣ ਦਾ ਭਾਂਡਾ ਉੱਤੋਂ ਉੱਤੋਂ ਲਿਸ਼ਕਦਾ ਹੈ ਚਮਕਦਾ ਹੈ ਵਿੱਚੋਂ ਤੇ ਕਾਲਖ ਹੀ ਕਾਲਖ ਹੈ ਉਹਦੇ ਲੋ ਪੜੋ ਉੱਜਲ ਕਹਿਹਾਂ ਚਿਲਕਣ ਘੁੱਟਮ ਕਲੜੀ ਮਸ ਸੁਣੋ
ਉੱਜਲ ਕਹਿਹਾਂ ਚਿਲਕਣਾ ਘੁੱਟਮ ਕਲੜੀ ਮਸ ਧੋਤਿਆ ਝੂਠ ਨਾ ਉਤਰੇ ਜੇ ਸੌ ਧੋਵਾਂ ਤਿਸ
ਕਹਿੰਦੇ ਕਹਿਣ ਦਾ ਭਾਂਡਾ ਪਿੱਤਲ ਕਹਿੰਦੇ ਆ ਜਿਹਨੂੰ ਉੱਤੋਂ ਉੱਤੋਂ ਤੇ ਸੋਨੇ ਵਾਂਗੂ ਚਮਕਦਾ ਹੈ ਪਰ ਜੇ ਰਗੜੋਗੇ ਵਿੱਚੋਂ ਕਾਲਖ ਹੀ ਨਿਕਲਦੀ ਹੈ ਉੱਤੋਂ ਲਿਸ਼ਕਦਾ ਹੈ ਵਿੱਚ ਕਾਲਖ ਜਿੰਨਾ ਰਗੜੀ ਜਾਓਗੇ ਕਹਿੰਦੇ ਉਹਦੇ ਵਿੱਚੋਂ ਕਾਲਖ ਨਿਕਲਦੀ ਜਾਂਦੀ ਹੈ ਅੰਦਰੋਂ ਉਹਦੀ ਕਾਲਖ ਕਦੇ ਮਰਦੀ ਨਹੀਂ ਖਤਮ ਨਹੀਂ ਹੁੰਦੀ ਉੱਤੋਂ ਹੀ ਚਮਕਦਾ ਵਿੱਚ ਕਾਲਖ ਹੁੰਦੀ ਹੈ ਉੱਜਲ ਕਹਿਹਾਂ ਚਿਲਕਣਾ ਘੁੱਟਮ ਕਲੜੀ ਮਸ ਧੋਤਿਆਂ ਝੂਠ ਨਾ ਉਤਰੇ ਜੇ ਸੌ ਧੋਵਾਂ ਤਿਸ ਸੈਂਕੜੇ ਵਾਰੀ ਧੋ ਲਓ ਭਾਵੇਂ ਉਹਦੇ ਅੰਦਰੋਂ ਕਾਲਖ ਨਿਕਲਦੀ ਰਹਿੰਦੀ ਹੈ ਨਿਕਲਦੀ ਰਹਿੰਦੀ ਹੈ ਅੱਗੇ
ਸੱਜਣ ਸੇਹੀ ਨਾਲ ਮੈਂ ਚੱਲਦਿਆਂ ਨਾਲ ਚਲਾਂ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ
ਅਸਲ ਸੱਜਣ ਉਹ ਨੇ ਮੇਰੇ ਜਿਹੜੇ ਮੇਰੀ ਜ਼ਿੰਦਗੀ 'ਚ ਕੰਮ ਆਉਣ ਜਿਹੜੇ ਅੱਜ ਮੈਨੂੰ ਕਹਿਣ ਲੇਖਾ ਦਏਗਾ ਆ ਮਾੜੀ ਕਰਤੂਤ ਕਰਨੀ ਛੱਡ ਦੇ ਜਿਹੜਾ ਮੈਨੂੰ ਭਾਵੇਂ ਡੰਡੇ ਨਾਲ ਸਮਝਾਵੇ ਚਾਹੇ ਥੱਪੜ ਮਾਰ ਕੇ ਸਮਝਾਵੇ ਚਾਹੇ ਝਿੜਕ ਦੇ ਕੇ ਸਮਝਾਵੇ ਵੀ ਆਹ ਕੰਮ ਜੇ ਨਾ ਛੱਡਿਆ ਮੇਰਾ ਅਸਲ ਯਾਰ ਉਹ ਹੈ ਜਿਹੜਾ ਮੈਨੂੰ ਮਾੜੇ ਕੰਮ ਤੋਂ ਛਡਾਵੇ ਨਹੀਂ ਤੇ ਉਹ ਮਾੜਾ ਕੰਮ ਕਰਨ ਕਰਕੇ ਮੈਨੂੰ ਲਿਖੇ ਦੇਣੇ ਪੈਣਗੇ ਲਿਖੇ ਮਤਲਬ ਅੱਜ ਮੰਨ ਲਓ ਕਿਸੇ ਯਾਰ ਦੀ ਸਾਡਾ ਕਿਸ ਕੋਈ ਦੋਸਤ ਹੈ ਉਹਦੀ ਯਾਰੀ ਪੈ ਗਈ ਕਿਤੇ ਘਰ ਵਾਲੀ ਨੂੰ ਧੋਖਾ ਦੇਣ ਲੱਗ ਪਿਆ ਤੇ ਸਾਡਾ ਜੇ ਦੋਸਤ ਹੈ ਸਾਡਾ ਫਰਜ਼ ਕੀ ਬਣਦਾ ਹੈ ਚੰਗੀ ਸਲਾਹ ਦਈਏ ਵੀ ਭਰਾਵਾ ਕੱਲ ਨੂੰ ਅੱਡ ਅੱਡ ਹੋ ਜਾਓਗੇ ਤੇਰੇ ਨਿਆਣੇ ਰੁੱਲ ਜਾਣਗੇ ਮੁੜ ਕੇ ਕਹੇਗਾ ਬੱਚੇ ਲੈ ਕੇ ਚਲੇ ਗਈ ਮੁੜ ਕੇ ਕਹੇਗਾ ਬੱਚਿਆਂ ਬਿਨਾਂ ਜੀ ਨਹੀਂ ਲੱਗਦਾ ਓਏ ਤੂੰ ਦੁਖੀ ਹੋਏਗਾ ਭਰਾਵਾ ਆ ਮਾੜਾ ਕੰਮ ਛੱਡ ਦੇ ਲੇਖੇ ਦਊ ਤੇਰੀ ਜਿੰਦੜੀ ਛੱਡ ਖਹਿੜਾ ਅਸਲ ਸੱਜਣ ਉਹ ਹੈ ਜਿਹੜਾ ਸਹੀ ਟਾਈਮ ਤੇ ਸਹੀ ਗੱਲ ਕਰੇ ਸਾਨੂੰ ਸਮਝਾਵੇ ਜਿਹੜਾ ਅਸਲ ਸੱਜਣ ਉਹ ਹੈ ਉਹ ਸੱਜਣ ਗੁਣ ਨੇ ਸਾਡੇ ਜਿਹੜੇ ਜ਼ਿੰਦਗੀ ਸਵਾਰਦੇ ਐ ਸੋਹਣੇ ਬਣਾ ਦਿੰਦੇ ਐ ਸਾਨੂੰ ਸੋ ਜਿਹੜੇ ਚੱਲਦਿਆਂ ਨਾਲ ਚੱਲਣ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ ਅਸਲ ਸੱਜਣ ਉਹ ਹੈ ਜਦੋਂ ਉਹ ਦਿਸਣ ਉਹਨਾਂ ਦੀਆਂ ਸਲਾਹਾਂ ਦਿੱਤੀਆਂ ਉਹਨਾਂ ਦੀ ਸਿੱਖਿਆ ਦਿੱਤੀ ਸਾਡੇ ਸਾਹਮਣੇ ਰਵੇ ਵੀ ਯਾਰ ਆਹ ਗੱਲ ਉਹਨੇ ਮੈਨੂੰ ਸਮਝਾਈ ਸੀ ਨਹੀਂ ਤੇ ਅੱਜ ਮੈਂ ਰਗੜਿਆ ਜਾਣਾ ਸੀ ਉਹ ਫਲਾਣਾ ਸੱਜਣ ਮੇਰਾ ਉਹਨੇ ਮੈਨੂੰ ਆਹ ਗੱਲ ਨਾ ਸਮਝਾਈ ਹੁੰਦੀ ਅੱਜ ਮੈਂ ਮਾਰਿਆ ਜਾਣਾ ਸੀ ਅੱਜ ਮੈਂ ਫਲਾਣਾ ਰਗੜਿਆ ਗਿਆ ਫਲਾਣਾ ਮਾਰਿਆ ਗਿਆ ਜੇ ਉਹ ਮੈਨੂੰ ਨਾ ਸਮਝਾਉਂਦਾ ਤੇ ਅੱਜ ਮੈਂ ਫਸ ਜਾਣਾ ਸੀ ਸਾਡੇ ਸੱਜਣ ਉਹ ਹੈ ਜਿਹੜੇ ਸਾਨੂੰ ਖੂਜ ਡਿੱਗਣ ਤੋਂ ਬਚਾਉਣ ਜਿਹੜੇ ਅੱਜ ਮੈਨੂੰ ਨੇਕ ਸਲਾਹ ਦੇਣ ਅੱਜ ਮੈਨੂੰ ਸਹੀ ਗੱਲ ਦੱਸਣ ਉਹ ਹੈ ਸੱਜਣ ਸਾਡੇ ਪਰ ਉੱਤੋਂ ਕੁਝ ਹੋਰ ਹੈ ਮੂੰਹ ਦੇ ਮਿੱਠੇ ਹੈ ਉਹ ਸੱਜਣ ਨਹੀਂ ਹੁੰਦੇ ਐਗਜ਼ੈਂਪਲਾਂ ਅੱਗੇ ਵੀ ਇਹ ਸ਼ਬਦ ਵਿੱਚ ਕਹੀ ਦਿੱਤੀਆਂ। ਹਾਂਜੀ
ਕੋਠੇ ਮੰਡਪ ਮਾੜੀਆਂ ਪਾਸੋਂ ਚਿੱਤਵੀਆਂ ਢੱਠੀਆਂ ਕੰਮ ਨਾ ਆਵਨੀ ਵਿੱਚੋਂ ਸਖਣੀਆਂ।
ਅੰਦਰ ਕੋਈ ਕੁਛ ਨਾ ਸਰੀਆ ਪਾਇਆ ਨਾ ਇੱਟਾਂ ਪਈਆਂ ਨਾ ਸੀਮੈਂਟ ਪਿਆ, ਕੱਚੇ ਕੋਠੇ ਬਣਾ ਲਏ, ਵਿੱਚ ਕੋਈ ਮਜ਼ਬੂਤੀ ਨਹੀਂ। ਬਾਹਰੋਂ ਭਾਵੇਂ ਜਿੰਨੇ ਮਰਜ਼ੀ ਚਿੱਤਰੇ ਹੋਏ ਹੋਣ, ਉਹਨਾਂ ਦਾ ਕੀ ਹੈ। ਆ ਦਿੱਲੀ ਨੂੰ ਚਲੇ ਜਾਓ, ਵੱਡੇ ਵੱਡੇ ਰੈਸਟੋਰੈਂਟ ਬਣਾਏ ਆ, ਵਿਆਹ ਵਾਸਤੇ ਪੈਲਸ ਬਣੇ ਆ, ਤੇ ਬਾਹਰ ਗੱਤੇ ਦੇ ਹੀ ਲਾਏ ਹੋਏ ਆ ਜੀ। ਐਂ ਲੱਗਦਾ ਮਹਿਲ ਬਣਾਇਆ, ਹੁੰਦਾ ਗੱਤੇ ਦਾ ਹੀ ਹੈ। ਆ ਵੱਡੇ ਵੱਡੇ ਸੈੱਟ ਲੱਗਦੇ ਆ ਜਿਹੜੇ ਫਿਲਮਾਂ ਦੇ, ਬੰਬੇ ਦੇ ਵਿੱਚ ਜਿੱਥੇ ਨਾਟਕ ਬਣਦੇ ਆ। ਮੈਂ ਇੱਕ ਵਾਰੀ ਉਸ ਏਰੀਏ ਵਿੱਚ ਗਿਆ ਸੀ, ਮੈਨੂੰ ਉੱਥੋਂ ਦੇ ਬੰਦਿਆਂ ਨੇ ਘੁਮਾਇਆ। ਗੱਡੀ ਦੇ ਵਿੱਚ ਅਸੀਂ ਘੁੰਮਦੇ ਰਹੇ, ਗੱਡੀ ਦੇ ਵਿੱਚ ਮੈਨੂੰ ਵਿਖਾਇਆ ਸੀ, ਕਹਿੰਦੇ ਆਹ ਸੈੱਟ ਹੈ, ਇਹ ਨਾਟਕ ਬਣਦਾ ਇਹਦੇ ਵਿੱਚ। ਛੋਟਾ ਜਿਹਾ ਜਿਵੇਂ ਆਪਣਾ ਆਹ ਜਗ੍ਹਾ ਹੈ, ਪੰਡਾਲ ਹੈ 2 ਕਿੱਲਿਆਂ ਦਾ, 2 ਕਿੱਲਿਆਂ ਦੇ ਵਿੱਚ ਹੀ 3-4 ਘਰ ਬਣਾਏ ਹੋਏ, ਵਿੱਚ ਹੀ ਰਾਹ ਬਣਾਇਆ, ਵਿੱਚ ਹੀ ਮੰਦਰ ਬਣਾਇਆ। ਉਹ ਕੈਮਰਿਆਂ 'ਚ ਇਹ ਲੱਗਦਾ ਵੀ ਇਹ ਤੇ ਪਿੰਡ ਹੈ ਪੂਰੇ ਦਾ ਪੂਰਾ, ਹੁੰਦਾ ਛੋਟਾ ਜਿਹਾ ਹੀ ਹੈ। ਉਹ ਨਕਲੀ ਹੈ ਸਾਰਾ, ਗੱਤੇ ਦਾ ਬਣਾਇਆ ਹੋਇਆ ਸਾਰਾ ਕੁਛ, ਪਲਾਈ ਲਾਈ ਹੋਈ ਹੈ, ਲੱਗਦਾ ਐ ਵੀ ਬੜਾ ਕਮਾਲ ਦਾ ਹੈ। ਸੋ ਏਦਾਂ ਦੇ ਨਕਲੀ ਜਿਹੜੇ ਚਿੱਤਰੇ ਹੋਏ ਕਹਿੰਦੇ ਉੱਤੋਂ ਉੱਤੋਂ ਸੋਹਣੇ ਲੱਗਦੇ ਐ, ਪਰ ਵਿੱਚ ਉਹਨਾਂ ਦੇ ਕੱਖ ਵੀ ਨਹੀਂ ਹੁੰਦਾ, ਅੰਦਰ ਕੋਈ ਮਜ਼ਬੂਤੀ ਨਹੀਂ ਹੁੰਦੀ। ਬਾਹਰੋਂ ਚਿੱਤਰਿਆਂ ਨੂੰ ਕੀ ਕਰੋਗੇ ਤੁਸੀਂ, ਉਹ ਕਿਸੇ ਕੰਮ ਦੇ ਨਹੀਂ, ਲਿਸ਼ਕਦੇ ਬਾਹਰੋਂ ਹੀ ਐ। ਜਿੱਦਣ ਕੋਈ ਤੂਫਾਨ ਆਇਆ ਉੱਡ ਜਾਣਾ ਆ ਵਿੱਚ ਹੀ ਸਾਰਾ ਕੁਛ, ਉਹਨਾਂ ਵਿੱਚ ਮਜ਼ਬੂਤੀ ਕੋਈ ਨਹੀਂ ਹੁੰਦੀ। ਵੇਖਣ ਨੂੰ ਹੀ ਆਰਟੀਫਿਸ਼ਲ ਹੁੰਦੇ ਐ, ਉੱਤੋਂ ਉੱਤੋਂ ਨਕਲੀ ਨਕਲੀ ਵਧੀਆ ਲੱਗਦੇ ਐ, ਪਰ ਵਿੱਚ ਉਹਨਾਂ ਦੇ ਕੱਖ ਨਹੀਂ ਹੁੰਦਾ। ਹਾਂਜੀ
ਬੱਗਾ ਬੱਗੇ ਕਪੂੜੇ ਤੀਰਥ ਮਾਂਝ ਵਸਾਨਾ ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਂ।
ਬਗਲਾ ਵੀ ਚਿੱਟਾ ਹੀ ਹੁੰਦਾ ਹੈ, ਰਹਿੰਦਾ ਵੀ ਛੱਪੜਾਂ ਤੇ ਤੀਰਥਾਂ ਦੇ ਉੱਤੇ। ਪੁਰਾਣੇ ਵੇਲਿਆਂ ਵਿੱਚ ਜਿੱਦਾਂ ਤੀਰਥਾਂ ਤੇ ਕਹਿੰਦੇ ਬਗਲੇ ਰਹਿੰਦੇ ਐ, ਲੱਗਦੇ ਵੀ ਚਿੱਟੇ ਹੀ ਐ, ਲੱਗਦੇ ਵੀ ਸੋਹਣੇ ਹੀ ਐ, ਰੰਗ ਚਿੱਟਾ ਹੈ, ਪਰ ਇਹਨਾਂ ਨੂੰ ਸਾਫ਼ ਨਹੀਂ ਕਿਹਾ ਜਾ ਸਕਦਾ। ਇਹ ਤੀਰਥਾਂ ਤੇ ਰਹਿ ਕੇ ਵੀ ਡੱਡੀਆਂ ਮੱਛੀਆਂ ਖਾਂਦੇ ਆ, ਉੱਤੋਂ ਹੀ ਚਿੱਟੇ ਆ, ਵਿੱਚ ਮੈਲ ਹੀ ਐ। ਆਖੋ ਸਤਨਾਮ, ਵਿੱਚ ਨਹੀਂ ਵਿੱਚੋਂ ਨਹੀਂ ਇਹ ਸਾਫ਼, ਉਹ ਬਗਲਿਆਂ ਵਾਲਾ ਹਾਲ ਹੈ ਲੋਕਾਂ ਦਾ, ਉੱਤੋਂ ਕੁਝ ਹੋਰ ਹੈ। ਤੀਰਥਾਂ ਤੇ ਜਾਣ ਵਿੱਚ 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 ਮਨਸਾ ਜਿਹੜੀ ਹੈ ਅੰਦਰ ਦੀ, ਉਹ ਕੁਝ ਹੋਰ ਹੈ। ਹਾਂਜੀ
ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲਾਨ ਸੇ ਫਲ ਕੰਮ ਨਾ ਆਵਨੀ ਤੇ ਗੁਣ ਮੈਂ ਤਨ ਹਨ।
ਕਹਿੰਦੇ ਮੇਰੇ ਸਰੀਰ ਦਾ ਹਾਲ ਵੀ ਇਹੋ ਹੀ ਹੈ। ਵੇਖੋ ਆਪਣੀ ਗੱਲ ਕਰਦੇ ਆ, ਮੈਂ ਵੀ ਇਹੋ ਜਿਹਾ ਹੀ ਹਾਂ, ਸਿਮਲ ਰੁੱਖ ਵਾਲਾ ਮੇਰਾ ਹਾਲ ਹੈ। ਸਿਮਲ ਰੁੱਖ ਦੇ ਵੇਖਣ ਨੂੰ ਉੱਚਾ ਲੰਮਾ ਬਹੁਤ ਹੁੰਦਾ ਹੈ, ਨਾ ਫਲ ਕਿਸੇ ਕੰਮ ਦੇ, ਨਾ ਫੁੱਲ ਕਿਸੇ ਕੰਮ ਦੇ, ਨਾ ਪੱਤੇ ਕਿਸੇ ਕੰਮ ਦੇ। ਫਲ ਫਿੱਕੇ ਫੁੱਲ ਬੱਕ ਬੱਕੇ, ਕੰਮ ਨਾ ਆਵਹਿ ਪੱਤ। ਉੱਚਾ ਲੰਮਾ ਬਹੁਤ ਹੁੰਦਾ ਹੈ ਸਿਮਲ, ਪਰ ਪੱਲੇ ਕੱਖ ਨਹੀਂ ਹੁੰਦਾ ਉਹਦੇ, ਨਾ ਫਲ ਨਾ ਫੁੱਲ ਕਿਸੇ ਕੰਮ ਦੇ ਨਹੀਂ। ਸੋਹਣਾ ਜ਼ਰੂਰ ਲੱਗਦਾ ਸੋਹਣਾ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਏਦਾਂ ਮੇਰੇ ਵਰਗੇ ਸੋਹਣੇ ਤੇ ਬਹੁਤ ਲੱਗਦੇ ਐ, ਸੱਜਣ ਬਣ ਬਣ ਬਹਿੰਦੇ ਐ। ਪਰ ਕਹਿੰਦੇ ਜਦੋਂ ਅਗਲਾ ਨੇੜਿਓਂ ਵੇਖਦਾ ਹੈ ਫਿਰ ਪਤਾ ਲੱਗਦਾ ਹੈ। ਆਖੋ ਸਤਨਾਮ, ਸਿਮਲ ਰੁੱਖ ਨੇ ਹੁਲਾਰੇ ਵਾਰੇ ਪੜ੍ਹਦੇ ਹੁੰਦੇ ਸੀ, ਉਹ ਪੰਛੀ ਆਏ ਆਸ ਕਰਕੇ ਸਿਮਲ ਰੁੱਖ ਨੇ ਹੁਲਾਰੇ ਵਾਰੇ ਪੰਛੀ ਆ ਗਏ ਆਸ ਕਰਕੇ ਸਿਮਲ ਰੁੱਖ ਨੇ ਹੁਲਾਰੇ ਮਾਰੇ ਪੰਛੀ ਆਏ ਆਸ ਕਰਕੇ ਸਿਮਲ ਰੁੱਖ ਨੇ ਹੁਲਾਰੇ ਮਾਰੇ ਪੰਛੀ ਆਏ ਆਸ ਕਰਕੇ। ਸਿਮਲ ਰੁੱਖ ਕਹਿੰਦੇ ਵੇਖਣ ਨੂੰ ਬੜਾ ਵਧੀਆ ਵੱਡਾ ਲੱਗਦਾ, ਅਗਲਾ ਕਹਿੰਦਾ ਯਾਰ ਇਹਦੇ ਕੋਲ ਚੱਲੋ, ਜਦੋਂ ਪੰਛੀ ਨੇੜੇ ਆਉਂਦੇ ਆ ਫਿਰ ਪਤਾ ਲੱਗਦਾ ਵੀ ਕਿਸੇ ਕੰਮ ਦਾ। ਫਲ ਵੀ ਫਿੱਕੇ ਫੁੱਲ ਬੱਕ ਬੱਕੇ, ਇਦਾਂ ਹੀ ਹੈ ਜੀ ਸਾਡੇ ਵਰਗਿਆਂ ਦਾ ਵੇਖ ਕੇ ਭੁਲੇਖਾ ਬਹੁਤ ਪੈਂਦਾ ਕਈਆਂ ਨੂੰ ਵੀ ਯਾਰ ਇਹ ਬਹੁਤ ਵਧੀਆ ਹੈ ਜੀ ਬੜੇ ਸ਼ਾਂਤ ਰਹਿੰਦੇ ਐ ਇਹ ਜੀ ਬੜਾ ਮਿੱਠਾ ਬੋਲਦੇ ਐ ਬੜੇ ਠੰਡੇ ਐ ਠੰਡੇ ਠੰਡੇ ਜਿਹੜੇ ਉਦੋਂ ਹੀ ਪਤਾ ਲੱਗਦਾ ਹੈ ਵੀ ਤੇ ਸਬੂਤਾਂ ਹੀ ਬੰਦਾ ਨਿਕਲ ਜਾਂਦੇ ਐ ਆਖੋ ਸਤਨਾਮ ਹਾਏ 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 ਅਸੀਂ ਹੱਥ ਨਹੀਂ ਲਾਉਣਾ ਅਸੀਂ ਮੁਰਗਾ ਨਹੀਂ ਖਾਂਦੇ ਅਸੀਂ ਆਂਡੇ ਨਹੀਂ ਖਾਂਦੇ ਅਸੀਂ ਵੈਜੀਟੇਰੀਅਨ ਆ ਪਰ ਬੰਦਾ ਸਬੂਤਾਂ ਹੀ ਖਾ ਜਾਂਦੇ ਨੇ ਸਬੂਤਾਂ ਹੀ ਜ਼ਿੰਦਗੀਆਂ ਬਰਬਾਦ ਕਰ ਦਿੰਦੇ ਆ ਜੀ ਕਹਿੰਦੇ ਮੁਰਗੀ ਨਹੀਂ ਅਸੀਂ ਮਾਰਦੇ ਪਰ ਰੇਪ ਹੁੰਦੇ ਆ ਉੱਥੇ ਕਿੰਨੀਆਂ ਧੀਆਂ ਦੀਆਂ ਇੱਜ਼ਤਾਂ ਖਰਾਬ ਹੋ ਜਾਂਦੀਆਂ ਉੱਥੇ ਇਦਾਂ ਦੀਆਂ ਗੱਲਾਂ ਕਰਦੇ ਆ ਵੇਖਣ ਨੂੰ ਲੱਗਦੇ ਆ ਨੇੜੇ ਜਾ ਕੇ ਪਤਾ ਲੱਗੂ ਨੇੜੇ ਜਾ ਕੇ ਪਤਾ ਲੱਗਦਾ ਤਾਂ ਕਰਕੇ ਪੁਜਾਰੀ ਬਹੁਤ ਮਿੱਠੇ ਆ ਜੀ ਅੱਜ ਦੇ ਨੇੜੇ ਜਾ ਕੇ ਪਤਾ ਲੱਗਣਾ ਹੈ ਮਹਾਰਾਜ ਆਪਣੇ ਆਪ ਨੂੰ ਇਦਾਂ ਕਹਿ ਰਹੇ ਕਹਿੰਦੇ ਮੇਰੇ ਵਰਗੇ ਲੱਗਦੇ ਹੀ ਹੈ ਵਧੀਆ ਹੁਣ ਸੱਜਣ ਵੀ ਬਾਬਾ ਬਣਿਆ ਫੱਟਾ ਉਹਨੂੰ ਸ਼ਰਮ ਆਉਂਦੀ ਆਪਣੇ ਆਪ ਦੇ ਵੀ ਗੱਲਾਂ ਤੇ ਸਾਰੀਆਂ ਮੇਰੇ ਤੇ ਢੁਕੀ ਜਾਂਦੀਆਂ ਆਹ ਕੰਮ ਤੇ ਸਾਰੇ ਹੀ ਮੈਂ ਕਰਦਾ ਨਾਲੇ ਕਹਿੰਦੇ ਸ਼ਬਦ ਪੜ੍ਹਦੇ ਐ ਤੇ ਮਹਾਰਾਜ ਕਹਿੰਦੇ ਐ ਬਈ ਸਿੰਮਲ ਰੁੱਖ ਵਾਲਾ ਹਾਲ ਹੈ ਦੁਬਾਰਾ ਪੰਗਤੀ
ਸਿੰਮਲ ਰੁੱਖ ਸਰੀਰ ਮੈਂ ਜਨ ਦੇਖ ਭੁਲਾਨਾ
ਮੇਰਾ ਤੇ ਸਿੰਮਲ ਰੁੱਖ ਵਾਲਾ ਹਾਲ ਹੈ ਮੇਰਾ ਹਾਲ ਤੇ ਸਿੰਮਲ ਦਰਖਤ ਵਾਲਾ ਹੈ ਮੇਰੇ ਵੱਲ ਜਿਵੇਂ ਸਿੰਮਲ ਵੱਲ ਵੇਖ ਕੇ ਲੋਕ ਭੁੱਲਦੇ ਆ ਇਦਾਂ ਹੀ ਮੈਨੂੰ ਵੇਖ ਕੇ ਭੁਲੇਖਾ ਜਿਹਾ ਪੈਂਦਾ ਅਗਲੇ ਭੁਲੇਖਾ ਪੈਂਦਾ ਮੈਨੂੰ ਵੇਖ ਕੇ ਏਦਾਂ ਮਹਾਰਾਜ ਕਹਿੰਦੇ ਆ ਕਮਾਲ ਦੀ ਗੱਲ ਨੀ ਕਹੇ ਆਪਣੇ ਆਪ ਨੂੰ ਰਹੇ ਆ ਤੇ ਸਮਝ ਹੀ ਜਾਂਦਾ ਸੱਜਣ ਖੜਾ ਤਰੀਕਾ ਵੇਖੋ ਆਪਣੇ ਆਪ ਨਾਲ ਗੱਲਾਂ ਕਰਦੇ ਵੀ ਮੈਂ ਹੈ ਕਿੱਦਾਂ ਦਾ ਉਹਦੇ ਮਨ ਯਾਰ ਗੱਲ ਤੇ ਮੇਰੀ ਹੋ ਰਹੀ ਕਰਤੂਤ ਤੇ ਮੇਰੀ ਏਦਾਂ ਦੀ ਹੈ ਹਾਂਜੀ
ਅੰਦੋਲੇ ਭਾਰੇ ਉਠਾਇਆ ਡੂਘਰ ਵਾਟ ਬਹੁਤ ਅੱਖੀ ਲੋੜੀ ਨਾ ਲਹਾ ਹਉ ਚੜ ਲੰਘਾ ਕਿਤ
ਵਾਟ ਬਹੁਤ ਲੰਮੀ ਐ ਮੈਂ ਅੰਨੇ ਨੇ ਗਿਆਨ ਮੈਨੂੰ ਹੈ ਨੀ ਅਕਲ ਮੈਨੂੰ ਹੈ ਨੀ ਪਾਪਾਂ ਦਾ ਭਾਰ ਮਾੜੇ ਕੰਮਾਂ ਦਾ ਬਹੁਤ ਵੱਡਾ ਚੁੱਕੀ ਫਿਰਦਾ ਵਾਟ ਮੇਰੀ ਬਹੁਤ ਲੰਮੀ ਐ ਪਾਪਾਂ ਦਾ ਭਾਰ ਮੈਂ ਬਹੁਤ ਚੁੱਕ ਲਿਆ ਅੰਨਾ ਬੰਦਾ ਮੈਂ ਜਾਊ ਕਿਵੇਂ ਮੈਂ ਮੰਜ਼ਿਲ ਤੇ ਪਹੁੰਚਾਂਗਾ ਕਿੱਦਾਂ ਏਦਾਂ ਮਹਾਰਾਜ ਗੱਲ ਕਰਦੇ ਐ ਤੇ ਸੱਜਣ ਖੜਾ ਸੁਣਦਾ ਅੱਗੇ
ਚਾਕਰੀਆਂ ਚੰਗੀਆਂ ਅਬਰ ਸਿਆਣਪ ਕਿਤ ਨਾਨਕ ਨਾਮ ਸਮਾਲ ਤੂੰ ਬੱਦਾ ਛੁੱਟੇ ਜਿਤ
ਮਹਾਰਾਜ ਕਹਿੰਦੇ ਉਹ ਨਾਨਕਾ ਮੇਰਿਆ ਮਨਾ ਤੇਰੀਆਂ ਚੰਗਿਆਈਆਂ ਤੇਰੀਆਂ ਸਿਆਣਪਾਂ ਕਿਸੇ ਕੰਮ ਨਹੀਂ ਆਉਣੀਆਂ ਤੂੰ ਅਸਲ ਗਿਆਨ ਲੈ ਚਲਾਕ ਨਾ ਬਣ ਆਪਣੇ ਆਪ ਨੂੰ ਬਾਹਲਾ ਸਿਆਣਾ ਨਾ ਬਣ ਚਲਾਕੀਆਂ ਨਾ ਕਰ ਚੰਗਿਆਈਆਂ ਚੰਗੇ ਬਣਨਾ ਹੈ ਪਰ ਚੰਗੇ ਹੋਣ ਦਾ ਦਿਖਾਵਾ ਨਹੀਂ ਕਰਨਾ ਸਿਆਣੇ ਬਣਨਾ ਪਰ ਸਿਆਣਪਾਂ ਦਾ ਦਿਖਾਵਾ ਨਹੀਂ ਕਰਨਾ ਤੇਰੀਆਂ ਚੰਗਿਆਈਆਂ ਤੇਰੀਆਂ ਸਿਆਣਪਾਂ ਮੇਰਿਆ ਮਨਾ ਕਿਸੇ ਕੰਮ ਨਹੀਂ ਆਉਣੀਆਂ ਤੂੰ ਪਰਮਾਤਮਾ ਨਾਲ ਜੁੜ ਸੱਚ ਨਾਲ ਜੁੜ ਜਿਹਦੇ ਕਰਕੇ ਬੰਧਨਾਂ ਚੋਂ ਮੁਕਤ ਹੋ ਸਕੇ ਬੱਧਾ ਛੁੱਟੈ ਜਿੱਤ ਜਿਹੜੇ ਬੰਧਨ ਤੇਰੇ ਮਨ ਤੇ ਪੈ ਰਹੇ ਐ ਉਹਨਾਂ ਤੋਂ ਤੇਰਾ ਛੁਟਕਾਰਾ ਹੋ ਸਕੇ ਮੇਰਿਆ ਮਨਾ ਚਲਾਕੀਆਂ ਚਤਰਾਈਆਂ ਛੱਡ ਦੇ ਦਿਲੋਂ ਸੱਚ ਨਾਲ ਜੁੜ ਆਪਣੇ ਆਪ ਨਾਲ ਮਹਾਰਾਜ ਇਦਾਂ ਗੱਲਾਂ ਕਰਦੇ ਐ ਸ਼ਬਦ ਪੜ੍ਹਦੇ ਐ ਤੇ ਸੱਜਣ ਖੜਾ ਸੁਣਦਾ 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 ਕਹਿੰਦੇ ਹੱਥ ਵਿੱਚ ਫੜੇ ਟਾਕੂਏ ਹੱਥ ਵਿੱਚ ਫੜੇ ਹਥਿਆਰ ਧਰਤੀ ਤੇ ਡਿੱਗ ਪਏ ਆਪਣੇ ਆਪ ਹੱਥ ਡਿੱਗ ਪਏ ਸੁਣ ਸੁਣ ਕੇ ਦਿਮਾਗ ਸੈੱਟ ਹੋ ਗਿਆ ਤੇ ਮਨ ਵਿੱਚ ਵਿਚਾਰ ਲੱਗ ਪਿਆ ਕਰਨ ਵੀ ਆਹ ਕਰਤੂਤਾਂ ਤੇ ਸਾਰੀਆਂ ਹੀ ਤੂੰ ਕਰਦਾ ਹੈ ਆ ਵੇਖ ਖਿੜੇ ਚਿਹਰੇ ਵਾਲਾ ਆ ਕਿੱਦਾਂ ਮਸਤੀ ਦੇ ਵਿੱਚ ਕੋਈ ਡਰ ਨਹੀਂ ਕੋਈ ਖੌਫ ਨਹੀਂ ਕੋਈ ਭੈ ਨਹੀਂ ਗੰਡਾਸੇ ਸਾਡੇ ਹੱਥਾਂ 'ਚ ਹੈ ਡਰਦਾ ਇਹ ਹੈ ਨਹੀਂ ਇਹ ਆਰਾਮ ਨਾਲ ਗੱਲਾਂ ਕਰਦਾ ਘਬਰਾਏ ਅਸੀਂ ਹੋਏ ਆ ਏਦਾਂ ਸੁਣ ਵੇਖਦਾ ਰਿਹਾ ਹੱਥ ਚੋਂ ਟਾਕੂਏ ਸਾਰਾ ਕੁਝ ਥੱਲੇ ਡਿੱਗ ਪਿਆ ਆਪਣੇ ਆਪ ਹੀ ਠੰਡਾ ਹੋ ਗਿਆ ਆਪਣੇ ਆਪ ਹੀ ਸ਼ਾਂਤ ਹੋ ਗਿਆ, ਐਦਾਂ ਬਹਿ ਗਿਆ ਕੋਲ। ਮਹਾਰਾਜ ਬਾਣੀ ਪੜ੍ਹਦੇ ਗਏ ਸੁਣਦਾ ਗਿਆ, ਪੜ੍ਹਦੇ ਗਏ ਸੁਣਦਾ ਗਿਆ, ਆਖਰਕਾਰ ਥੋੜੇ ਚਿਰਾਂ ਬਾਅਦ ਕਹਿੰਦਾ ਸੱਚੇ ਪਾਤਸ਼ਾਹ ਮਾਫ਼ ਕਰ ਦਿਓ। ਕਹਿੰਦਾ ਆਨੰਦ ਆ ਗਿਆ ਜੀ, ਅੱਜ ਮੈਨੂੰ ਜ਼ਿੰਦਗੀ ਅਸਲ ਜ਼ਿੰਦਗੀ ਦਾ ਪਤਾ ਲੱਗਾ। ਆਹ ਜਿਹੜੀ ਆਹ ਧਨ ਹੈ ਜਿਹੜਾ ਤੁਹਾਡੇ ਕੋਲ, ਆਹ ਖੇੜਾ ਜਿਹੜਾ ਤੁਹਾਡੇ ਕੋਲ, ਮੇਰੀ ਜ਼ਿੰਦਗੀ 'ਚ ਕਿਵੇਂ ਆ ਗਿਆ? ਮਹਾਰਾਜ ਕਹਿੰਦੇ ਤੈਨੂੰ ਜ਼ਿੰਦਗੀ ਮਿਲੀ ਹੈ, ਤੂੰ ਤੇ ਇਕੱਠਾ ਕਰਨ ਵਾਲੇ ਪਾਸੇ ਤੁਰਿਆ, ਵੰਡਣ ਵਾਲੇ ਪਾਸੇ ਤੁਰ। ਤੇਰੀ ਮਾਂ ਨੇ ਨਾਂ ਬੜਾ ਸੋਹਣਾ ਰੱਖਿਆ ਤੇਰਾ, ਤੇ ਜੇ ਨਾਂ ਇੰਨਾ ਵਧੀਆ ਤੇ ਬਣ ਵੀ ਤੇ ਸਹੀ। ਸੱਜਣਾ ਜੇ ਨਾ ਸੱਜਣਾ ਹੈ ਸਭ ਦਾ ਤੂੰ ਸੱਜਣ ਬਣ ਜਾ। ਸੱਜਣਾ ਸਭ ਦਾ ਤੂੰ ਸੱਜਣ ਬਣ ਜਾ, ਸਭ ਦਾ ਤੂੰ ਸੱਜਣ ਬਣ ਜਾ। ਸੱਜਣਾ ਸਭ ਦਾ ਤੂੰ ਸੱਜਣ ਬਣ ਜਾ, ਸੱਜਣਾ ਸਭ ਦਾ ਤੂੰ ਸੱਜਣ ਬਣ ਜਾ, ਸੱਜਣਾ ਸਭ ਦਾ ਤੂੰ ਸੱਜਣ ਬਣ ਜਾ। ਛੱਡਦੇ ਪਾਪ ਕਮਾਉਣੇ ਸੱਜਣਾ, ਛੱਡਦੇ ਪਾਪ ਕਮਾਉਣੇ, ਛੱਡਦੇ ਪਾਪ ਕਮਾਉਣੇ ਸੱਜਣਾ, ਛੱਡਦੇ ਪਾਪ ਕਮਾਉਣੇ, ਛੱਡਦੇ ਪਾਪ ਕਮਾਉਣੇ ਸੱਜਣਾ, ਛੱਡਦੇ ਪਾਪ ਕਮਾਉਣੇ, ਛੱਡਦੇ ਪਾਪ ਕਮਾਉਣੇ, ਛੱਡਦੇ ਪਾਪ ਕਮਾਉਣੇ, ਉਹ ਛੱਡਦੇ ਪਾਪ ਕਮਾਉਣੇ, ਛੱਡਦੇ ਪਾਪ ਵਜੇ ਸ਼ੁਰੂ ਕਰ ਲਈਏ ਫਿਰ ਠੀਕ ਹੈ। ਸਮਾਪਤੀ ਫਿਰ 10:30 ਹੋ ਸਕਦੀ ਹੈ। ਦਿਨੇ ਵੀ ਕੰਮ ਕਾਰ ਕਰਨੇ ਸੌਖੇ ਰਹਿੰਦੇ ਹੈ। ਸਭ ਵੀਰਾਂ ਨੂੰ ਭੈਣਾਂ ਨੂੰ ਸਭ ਨੂੰ ਬੇਨਤੀ ਹੈ ਜੀ ਆਪਾਂ ਕੱਲ 8 ਵਜੇ ਸ਼ੁਰੂ ਕਰ ਲਈਏ। ਜਥਾ 7:30 ਲੱਗ ਜਾਏਗਾ। ਵੇਲੇ ਨਾਲ ਕੰਮ ਨਿਬੇੜ ਕੇ ਭਾਈ ਪਹੁੰਚ ਜਾਇਓ। ਤੇ ਅੰਮ੍ਰਿਤ ਜਿਨ੍ਹਾਂ ਨੇ ਛਕਣਾ ਨਾਮ ਲਿਖਾਓ। ਵੀਰ ਭਰਾ ਭੈਣਾਂ ਆਪੋ ਆਪਣੇ ਨਾਮ ਲਿਖਾਓ। ਵੱਧ ਚੜ ਕੇ ਆਪਾਂ ਅੰਮ੍ਰਿਤਧਾਰੀ ਬਣੀਏ, ਸਿੰਘ ਸਜੀਏ, ਗੁਰੂ ਵਾਲੇ ਬਣੀਏ। ਸਮਝੋ ਪਿਆਰਿਓ, ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋ ਗਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਮਰਦ ਦੱਸਿਓ ਪਿਆਰਿਓ, ਗੱਲ ਦੱਸਿਓ ਇੱਕ, ਗੁਰੂ ਨਾਨਕ ਨੂੰ ਸੱਜਣ ਨੇ ਵੇਖਿਆ ਸੀ ਕਿ ਨਹੀਂ ਸੀ ਵੇਖਿਆ? ਬੋਲੋ, ਅੱਖਾਂ ਨਾਲ ਐ ਵੇਖਿਆ ਸੀ ਕਿ ਨਹੀਂ? ਭਲਾ ਹੋ ਗਿਆ ਸੀ ਉਹਦਾ ਵੇਖਣ ਸਾਰ? ਨਾ ਨਾ, ਉਹ ਤੇ ਮਾਰਨ ਪੈ ਗਿਆ ਸੀ ਰਾਤ ਨੂੰ। ਭਲਾ ਭਲਾ ਉਹਦਾ ਕਦੋਂ ਹੋਇਆ? ਜਦੋਂ ਉਹਨੇ ਗੁਰੂ ਨਾਨਕ ਨੂੰ ਸਮਝਿਆ, ਉਦੋਂ ਭਲਾ ਹੋਇਆ। ਵੇਖ ਕੇ ਨਹੀਂ ਹੋਇਆ, ਸਮਝ ਕੇ ਹੋਇਆ। ਵੇਖ ਕੇ ਨਹੀਂ, ਤੇ ਜੇ ਮਰਦਾਨੇ ਵਰਗਾ ਗੁਰੂ ਨਾਨਕ ਨੂੰ ਲੈ ਕੇ ਜਾਂਦਾ ਤੇ ਕਹਿੰਦਾ ਸੱਜਣਾ ਮੱਥਾ ਟੇਕ, ਮੈਂ ਤੈਨੂੰ ਗੁਰੂ ਨਾਨਕ ਨੂੰ ਵਿਖਾਉਣ ਆਇਆ। ਵਿਖਾ ਕੇ ਗੁਰੂ ਨਾਨਕ ਨੂੰ ਘਰ ਮੋੜੇ ਆਉਂਦਾ, ਫਿਰ ਸੱਜਣ ਨਹੀਂ ਸੀ ਬਦਲਣਾ। ਗੁਰੂ ਨਾਨਕ ਗੁਰੂ ਸਮਝਾਇਆ ਜਾਂਦਾ ਹੈ, ਗਿਆਨ ਸਮਝਾਇਆ ਜਾਂਦਾ ਹੈ, ਗਿਆਨ ਦਿੱਤਾ ਜਾਂਦਾ ਹੈ, ਪੂਜਿਆ ਨਹੀਂ ਜਾਂਦਾ, ਗਿਆਨ ਦਿੱਤਾ ਜਾਂਦਾ ਹੈ। ਤਾਂ ਭਲਾ ਹੁੰਦਾ ਹੈ ਜਦੋਂ ਸਮਝਾਇਆ ਜਾਵੇ। ਤਾਂ ਕਰਕੇ ਵੀਰੋ ਭਾਈਓ ਭੈਣੋ, ਸਮਝਣ ਵਾਲੇ ਪਾਸੇ ਤੁਰੀਏ, ਸਾਡਾ ਦਿਮਾਗ ਖੁੱਲੇ, ਆ ਦਿਮਾਗ ਸਾਡਾ ਗਤੀ ਕਰੇ, ਵਿਕਾਸ ਕਰੇ। ਬਾਕੀ ਬੇਨਤੀਆਂ ਕੱਲ ਕਰਾਂਗੇ। ਸਾਰੀ ਸੰਗਤ ਨੂੰ ਬੇਨਤੀ ਹੈ, ਵੇਲੇ ਨਾਲ ਆਇਓ। ਗੁਰੂ ਜੀ ਜਾਂਦੇ ਆ ਫਿਰ ਚੱਲਦੇ ਆ। ਜਿਨ੍ਹਾਂ ਮੱਥਾ ਨਹੀਂ ਟੇਕਿਆ ਉਹ ਨਮਸਕਾਰ ਕਰ ਲਓ ਤੇ ਅਦਬ ਸਤਿਕਾਰ ਮੁੱਖ ਰੱਖੋ। ਗੁਰੂ ਸਾਹਿਬ ਜਾਣਗੇ ਫਿਰ ਚੱਲ ਪਾਉਂਦੇ ਆ। ਪਰਸੋਂ ਨੂੰ ਅੰਮ੍ਰਿਤ ਸੰਚਾਰ ਹੋਣਾ, ਨਾਮ ਜ਼ਰੂਰ ਲਿਖਾਇਓ ਜੀ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ। ਜਿੱਥੇ ਆ ਪਾਉਣਾ ਉੱਥੇ ਹੋਰਾਂ ਨੂੰ ਨਾਲ ਪ੍ਰੇਰ ਕੇ ਲੈ ਕੇ ਆਇਓ। ਕੱਲ ਦੇ ਦੀਵਾਨ ਚ ਹੋਰ ਕਈ ਗੱਲਾਂ ਕਰਨ ਵਾਲੀਆਂ ਰਲ ਮਿਲ ਕੇ ਹਾਜ਼ਰ ਭਰਾਂਗੇ। ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਗੱਜ ਕੇ ਆਨੰਦ ਸਾਹਿਬ ਚ ਬੋਲੋ। ਕੋਈ ਰਸਮ ਵਾਂਝੀ ਨਾ